ਕਰਮ ਸਤਿਕਾਰ ਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਜੀ ਫਿਰ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਭਗਤਾ ਭਾਈਕਾ ਦੀ ਸੰਗਤ ਨੂੰ ਮਿਲਿਆ ਆਪਣੇ ਸਾਰਿਆਂ ਦੇ ਵੱਡੇ ਭਾਗ ਹਨ ਜੋ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਚੰਗੇ ਕਰਮਾਂ ਤੋਂ ਵੱਡੇ ਭਾਗ ਬਣਦੇ ਆ ਵੱਡੇ ਭਾਗਾਂ ਤੋਂ ਚੰਗੇ ਕਰਮ ਬਣਦੇ ਆ ਸੋ ਬਹੁਤ ਵੱਡੀ ਗਿਣਤੀ ਵਿੱਚ ਜਿੱਥੇ ਤੱਕ ਨਜ਼ਰ ਜਾਂਦੀ ਹੈ ਸੰਗਤ ਬੈਠੀ ਦਿਸਦੀ ਹੈ ਘੱਟ ਤੋਂ ਘੱਟ 500 ਫੁੱਟ ਲੰਬਾ ਪੰਡਾਲ ਲੱਗਿਆ ਹੋਇਆ ਔਰ ਉਦੋਂ ਵੀ ਬਾਹਰਲੇ ਪਾਸੇ ਸੰਗਤ ਜਿਹੜੀ ਹੈ ਸਜੀ ਹੋਈ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਰਹੇ ਹੋ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਜੀ ਕਿ ਪਹਿਰੇਦਾਰ ਵੀਰਾਂ ਨੂੰ ਕਿ ਜਿਵੇਂ ਅੱਗੇ ਤੁਸੀਂ ਅੱਧ ਚ ਟਿਕਾ ਦਿੰਦੇ ਹੋ ਅੱਧ ਜੇ ਦੇ ਵਿੱਚ ਸਿੰਘ ਜਿਹੜੇ ਆ ਨਾ ਤਕਰੀਬਨ 30 ਫੁੱਟ 40 ਫੁੱਟ ਜਗ੍ਹਾ ਛੱਡ ਕੇ ਸੰਗਤ ਬਿਠਾ ਦਿਓ 30-40 ਫੁੱਟ ਜਗ੍ਹਾ ਛੱਡ ਲਿਓ ਖਾਲੀ ਬਾਕੀ ਸੰਗਤ ਨੂੰ ਕਿਰਪਾ ਕਰਕੇ ਜਿੱਥੇ ਕੁ ਰੋਕਦੇ ਹੋ ਆ ਰੱਸੀ ਲੈ ਕੇ ਖੜੇ ਹੋ ਇੱਥੇ ਕੁ ਬਿਠਾ ਦਿਓ ਕਿਉਂਕਿ 9 ਵੱਜ ਗਏ ਆ ਬੜਾ ਜ਼ਰੂਰੀ ਹੈ ਕਿ ਇਕਾਗਰਤਾ ਬਣਾ ਕੇ ਆਪਾਂ ਸਾਰੇ ਬੈਠੀਏ ਸੁਣੀਏ ਸਮਝੀਏ ਤਾਂ ਹੀ ਸਾਡਾ ਰਲ ਮਿਲ ਬੈਠਣ ਦਾ ਫਾਇਦਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਤੁਹਾਡੇ ਵਿੱਚ ਬਹੁ ਗਿਣਤੀ ਨੌਜਵਾਨਾਂ ਦੀ ਹੈ ਜਿੰਨੀ ਸੰਗਤ ਬੈਠੀ ਹੈ ਉਹਦੇ ਵਿੱਚੋਂ ਜੇ ਸਿੰਘਾਂ ਵੱਲ ਨਿਗਾਹ ਮਾਰੀਏ ਤੇ 60% ਤੋਂ ਜ਼ਿਆਦਾ ਨੌਜਵਾਨਾਂ ਦੀ ਗਿਣਤੀ ਹੈ ਤੇ ਨੌਜਵਾਨ ਜਦੋਂ ਆ ਜਾਂਦੇ ਆ ਮਾਪੇ ਤੇ ਉਹਨਾਂ ਦੇ ਆਪੇ ਹੀ ਆ ਗਏ ਨਾ ਫਿਰ ਨਾਲ ਹੀ ਕਿਉਂਕਿ ਘਰ ਦਾ ਨੌਜਵਾਨ ਬੱਚਾ ਅੰਮ੍ਰਿਤਧਾਰੀ ਹੋ ਜਾਏ ਸਿੰਘ ਸੱਜ ਜਾਏ ਮਾਪੇ ਕਿੰਨਾ ਕੁ ਚਿਰ ਪਿੱਛੇ ਰਹਿਣਗੇ ਆਖਿਰਕਾਰ ਹੌਲੀ ਹੌਲੀ ਮਾਪੇ ਵੀ ਆ ਹੀ ਜਾਂਦੇ ਜਦੋਂ ਅਸੀਂ ਅੰਮ੍ਰਿਤ ਛਕਿਆ ਮੈਂ ਅੰਮ੍ਰਿਤ ਛਕਿਆ ਅਸੀਂ ਘਰ 'ਚ ਇਕੱਲੇ ਨਹੀਂ ਛਕਿਆ ਸੀ ਹੌਲੀ ਹੌਲੀ ਸਾਰੇ ਹੀ ਛਕ ਇਸ ਪਾਸੇ ਨੂੰ ਲੱਗ ਗਏ ਸੋ ਜਦੋਂ ਨੌਜਵਾਨ ਸਾਡੇ ਵੀਰ ਇਸ ਪਾਸੇ ਲੱਗਣਗੇ ਬੜਾ ਸੌਖਾ ਹੋ ਜਾਏਗਾ ਲੋਕਾਂ ਨੂੰ ਜਦੋਂ ਨਾ ਕਈ ਵਾਰੀ ਕਿਸੇ ਵੱਡਿਆਂ ਨੂੰ ਅਗਲਾ ਨਮਸਕਾਰ ਕਰਦਾ ਹੈ ਤੇ ਸਾਡੀਆਂ ਬਜ਼ੁਰਗ ਮਾਵਾਂ ਕਹਿੰਦੀਆਂ ਗੋਡੀ ਹੱਥ ਲਾਓ ਨਾ ਕਿਸੇ ਦੇ ਸਾਡਾ ਜਿਹੜਾ ਕਲਚਰ ਹੈ ਸਮਾਜਿਕ ਕਲਚਰ ਹੈ ਜਿਹੜਾ ਸਾਡਾ ਕਿਸੇ ਵੱਡੇ ਦੇ ਆਪਾਂ ਗੋਡੀ ਹੱਥ ਲਾ ਦਿੰਦੇ ਹਾਂ ਝੁੱਕ ਕੇ ਚਲੋ ਗੁਰਸਿੱਖੀ ਦੇ ਰਾਹ ਤੇ ਤੁਰ ਪਈਏ ਫਿਰ ਤੇ ਵੱਡਿਆ ਛੋਟਾ ਪਰਿਵਾਰ ਦਾ ਕੋਈ ਹੋਵੇ ਫਿਰ ਤੇ ਫਤਿਹ ਦੀ ਸਾਂਝ ਹੁੰਦੀ ਹੈ ਉਦਾਂ ਜਦੋਂ ਕਦੇ ਕੋਈ ਮਿਲਦਾ ਤੇ ਗੋਡੀ ਹੱਥ ਲਾਓ ਤੇ ਮਾਵਾਂ ਕਹਿ ਦਿੰਦੀਆਂ ਪੁੱਤ ਜਵਾਨੀਆਂ ਮਾਣੇ ਤੂੰ ਜਵਾਨੀਆਂ ਮਾਣੇ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਆ ਜਿਵੇਂ ਲੋਕ ਜਵਾਨੀਆਂ ਮਾਣਦੇ ਆ ਮੈਂ ਨਹੀਂ ਇਦਾਂ ਦੀ ਜਵਾਨੀ ਮਾਣੀ ਜਿੱਥੇ ਵੀਰੋ ਰੱਸੀ ਲੈ ਕੇ ਖੜੇ ਹੋ ਇੱਥੇ ਅੱਧ ਚਬਾ ਲਓ ਸੰਗਤ ਨੂੰ ਪਿੱਛੇ ਹੀ ਕਿਰਪਾ ਕਰਕੇ ਬਿਠਾ ਦਿਓ ਅੱਗੇ ਅੱਗੇ ਵਾਲੇ ਮੱਥਾ ਟਿਕਾ ਕੇ ਲੰਘਾ ਦਿਓ ਬਾਕੀ ਸੰਗਤ ਜਿਹੜੀ ਆ ਰਹੀ ਹੈ ਰਾਹ ਕੰਮ ਆ ਜਾਏਗਾ ਭਾਈ ਰਸਤੇ ਦੇ ਵਿੱਚ ਬਹਿ ਜਾਣਗੇ ਨਹੀਂ ਤੇ ਜਿਹੜੇ ਆ ਰਾਹ 'ਚ ਬਹਿ ਜਾਣਗੇ ਇਹਨਾਂ ਨੂੰ ਉਹ ਪਿੱਛੇ ਜਾਣਾ ਪੈਣਾ ਉੱਥੋਂ ਤੇ ਕੁਛ ਸ਼ਾਇਦ ਪਤਾ ਨਹੀਂ ਉੱਥੇ ਤੱਕ ਸਾਊਂਡ ਵੀ ਹੈ ਕਿ ਨਹੀਂ ਸੁਣਨਾ ਵੀ ਹੈ ਕਿ ਨਹੀਂ ਇੱਥੇ ਰਾਹ ਵਿੱਚ ਬਹਿ ਜਾਣਗੇ ਸੌਖਾ ਰਹੇਗਾ ਥੋੜ੍ਹਾ ਜਿਹਾ ਕਿਰਪਾ ਕਰਕੇ ਬਿਠਾਓ ਸੁਣੋ ਪਿਆਰਿਓ ਕਹਿੰਦੇ ਬਾਬਾ ਫਰੀਦ ਸਾਹਿਬ ਨੂੰ ਫਰੀਦਾ ਤੇਰੀ ਜਵਾਨੀ ਚੱਲੀ ਹੈ ਤੂੰ ਕਿਹੜੇ ਪਾਸੇ ਲੱਗ ਗਿਆ ਹੁੰਦੇ ਨਹੀਂ ਕਈ ਤੁਹਾਡੇ ਵਿੱਚ ਨੌਜਵਾਨਾਂ ਵਿੱਚ ਸਿੰਘੋ ਕਈ ਮਿਲਦੇ ਨਹੀਂ ਜਿਹੜੇ ਕਹਿਣਗੇ ਤੂੰ ਹੁਣੇ ਬਾਬਾ ਜਿਹਾ ਬਣ ਗਿਆ ਕਿਰਪਾਨ ਪਾਈ ਫਿਰਦਾ ਗਿਆਨੀ ਬਣਿਆ ਫਿਰਦਾ ਤੂੰ ਹੁਣੇ ਯਾਰ ਅਜੇ ਤੇ ਨਜ਼ਾਰੇ ਲੈਣ ਦਾ ਸਮਾਂ ਹੈ, ਅਜੇ ਤੇ ਬੜਾ ਬੜਾ ਕੁਝ ਕਰਨ ਦਾ ਵੇਲਾ ਹੈ, ਵੀ ਤੂੰ ਹੁਣੇ ਅੰਮ੍ਰਿਤ ਛਕ ਲਿਆ, ਸਿੰਘ ਸੱਜ ਲਿਆ, ਅਜੇ ਬੜਾ ਵੇਲਾ ਪਿਆ ਪਿਆਰਿਓ, ਅਜੇ ਬੜਾ ਸਮਾਂ ਪਿਆ, ਬੜਾ ਸਮਾਂ, ਜਿਵੇਂ ਨਾ ਗਰੰਟੀ ਹੁੰਦੀ ਹੈ ਨਾ, ਜਿਵੇਂ ਲਿਖ ਕੇ ਰੱਖਿਆ ਹੋਇਆ ਵੀ ਇੰਨੇ ਸਾਲ, ਬੜਾ ਸਮਾਂ, ਏਦਾਂ ਆਮ ਹੀ ਕਹਿ ਦਿੰਦੇ ਆਪਾਂ, ਅਜੇ ਤੇ ਕੁਛ ਵੀ ਨਹੀਂ, ਅਜੇ ਤੇ ਬੜਾ ਸਮਾਂ ਪਿਆ ਹੈ, ਪਰ ਕੋਈ ਪਤਾ ਨਹੀਂ ਜੀ ਕਿਹੜੇ ਵੇਲੇ ਸੱਦਾ ਆ ਜਾਣਾ ਹੈ, ਡਾਢੇ ਦਾ ਹੁਕਮ ਆ ਜਾਣਾ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ, ਉਹਨੇ ਘੱਲਿਆ ਤੇ ਆਏ ਆ, ਜਿੱਦਣ ਸੱਦ ਲਿਆ ਫਿਰ ਕਈ ਵਾਰੀ ਆਪਾਂ ਕਹਿੰਦੇ ਨੇ ਵੀ ਮੈਂ ਨਹੀਂ ਆਹ ਕਰਨਾ, ਮੈਂ ਨਹੀਂ, ਇੱਦਾਂ ਮਨਾ ਕਰਦੇ ਆ ਨਾ, ਉੱਥੇ ਨਹੀਂ ਇੱਦਾਂ ਚੱਲਣਾ, ਜਦੋਂ ਉਹਦਾ ਸੱਦਾ ਆ ਗਿਆ ਫਿਰ ਜਾਣਾ ਹੀ ਪੈਂਦਾ, ਉਹਨੇ ਨਿਯਮ ਹੀ ਇੱਦਾਂ ਦੇ ਬਣਾਏ ਹੋਏ ਆ, ਕਾਨੂੰਨ ਹੀ ਇੱਦਾਂ ਦਾ ਬਣਾਇਆ ਹੋਇਆ ਕਿ ਅਸੀਂ ਮੋੜ ਨਹੀਂ ਸਕਦੇ, ਉਹ ਤੇ ਆ ਹੀ ਜਾਣਾ ਸਭ। ਸੋ ਫਰੀਦਾ ਤੇਰੀ ਜਵਾਨੀ ਚੱਲੀ ਹੈ, ਜੋਬਨ ਜਾ ਰਿਹਾ, ਕਹਿੰਦੇ ਜਾਣ ਦਿਓ, ਜਿੱਦਾਂ ਲੋਕੀ ਜਵਾਨੀਆਂ ਮਾਣਦੇ ਆ, ਮੈਂ ਉਵੇਂ ਨਹੀਂ ਜਵਾਨੀ ਮੰਨਦਾ, ਦੁਨੀਆ ਵਾਂਗੂ ਮੈਂ ਜਵਾਨੀ ਨਹੀਂ ਮੰਨਣੀ, ਜਾਂਦਾ ਜਾਏ ਜੋਬਨ, ਵੈਸੇ ਵੀ ਤੇ ਇੱਕ ਦਿਨ ਸੜਨਾ ਹੀ ਹੈ, ਕਿਹੜਾ ਜੋਬਨ ਹੈ ਜਿਹੜਾ ਸੜਨਾ ਨਹੀਂ ਇੱਕ ਦਿਨ, ਉਹ ਕਿਹੜਾ ਸਰੂ ਵਰਗਾ ਕੱਦ ਹੈ ਜਿਹਦੇ ਵਿੱਚ ਕੁੱਬ ਨਹੀਂ ਪੈਣਾ, ਉਹ ਕਿਹੜਾ ਚਿਹਰਾ ਜਿਹਦੇ ਤੇ ਝੁਰੜੀਆਂ ਨਹੀਂ ਪੈਣਗੀਆਂ, ਉਹ ਕਿਹੜੇ ਦੰਦ ਨੇ ਜਿਹੜੇ ਟੁੱਟਣੇ ਨੇ, ਕਿਸ ਚੀਜ਼ ਦੀ ਗਰੰਟੀ ਹੈ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਬੁੱਤੀ ਧਾ ਸੇ ਜਾਨੀ ਚੱਲ ਗਏ, ਚੱਲਣੋਂ ਵੀ ਰਹਿ ਜਾਂਗੇ, ਦੰਦ ਵੀ ਟੁੱਟਣੇ ਨੇ, ਨਜ਼ਰ ਵੀ ਕਮਜ਼ੋਰ ਹੋਣੀ ਹੈ, ਇੱਕ ਦਿਨ ਇਹ ਸਮਾਂ ਸਾਰਿਆਂ ਤੇ ਆਉਣਾ ਹੁੰਦਾ ਹੈ, ਤੇ ਵੈਸੇ ਵੀ ਤੇ ਸੜ ਸੁੱਕ ਹੀ ਜਾਣੀ ਹੈ ਨਾ ਜਵਾਨੀ, ਵੀਰੋ ਸੁਣੋ, ਵੈਸੇ ਵੀ ਤੇ ਜਵਾਨੀ ਸੜ ਸੁੱਕ ਹੀ ਜਾਣੀ ਹੈ, ਲੋਕਾਂ ਵਾਂਗੂ ਨਹੀਂ ਮੰਨਣੀ, ਗੇੜੀਆਂ ਦਿੰਦੇ ਰਹੀਏ ਮੋਟਰਸਾਈਕਲਾਂ ਤੇ, ਦੁਨੀਆ ਵਾਂਗ ਜਵਾਨੀਆਂ ਨਹੀਂ ਮੰਨਣੀਆਂ, ਗੇੜੇ ਲਾਉਂਦੇ ਰਹੀਏ, ਮਾੜੀ ਨਜ਼ਰ ਕਰਦੇ ਰਹੀਏ, ਸੋਚ ਮਾੜੀ ਰੱਖੀਏ, ਸਾਡਾ ਤੇ ਜਵਾਨੀ ਮੰਨਣ ਦਾ ਤਰੀਕਾ ਹੀ ਹੋਰ ਹੈ, ਅਸਲ ਵਿੱਚ ਜੇ ਜਵਾਨੀ ਨੂੰ ਮੰਨਣਾ ਹੈ ਨਾ ਤੇ ਮਾਣੀ ਨੂੰ ਹੀ ਗੁਰੂ ਨਾਲ ਜੁੜ ਕੇ ਜਾਂਦੀ ਹੈ, ਸੱਚ ਨਾਲ ਜੁੜੋ, ਸਮਝ ਆਵੇ, ਅਕਲ ਆਵੇ, ਮੈਂ ਕੱਲ ਵੀ ਕਿਹਾ ਸੀ ਵੀ ਉੱਡੇ ਹੀ ਫਿਰਾਂਗੇ, ਐ ਪਤਾ ਹੀ ਨਹੀਂ ਲੱਗਣਾ ਵੀ ਲਾਡਾਂ ਜਿਹਾ ਚ ਕਿਵੇਂ ਜ਼ਿੰਦਗੀ ਲੰਘ ਜਾਣੀ ਹੈ ਸਾਰੀ, ਪਤਾ ਹੀ ਨਹੀਂ ਲੱਗਣਾ ਪਿਆਰਿਓ, ਜਿਵੇਂ ਨਿੱਕੇ ਨਿੱਕੇ ਨਿਆਣੇ ਲੁੱਡੀਆਂ ਜੀਆਂ ਮਾਰਦੇ ਫਿਰਦੇ ਹੁੰਦੇ, ਛੋਟੇ ਬੱਚਾ ਬੱਚੇ ਲੁੱਡੀਆਂ ਮਾਰਦੇ ਆ, ਜਿਵੇਂ ਇਕਾਗਰਤਾ ਬਣਾ ਕੇ ਰੱਖਿਓ, ਬਈ ਪਹਿਰੇਦਾਰ ਵੀਰੋ ਕਿਰਪਾ ਕਰਕੇ ਬਹਿ ਜਾਓ, ਬਈ ਫਟਾਫਟ ਪਹਿਰੇਦਾਰ ਵੀ ਬਹਿ ਜਾਣ, ਪਹਿਰੇਦਾਰ ਸਿੰਘਾਂ ਨੂੰ ਬੇਨਤੀ ਹੈ ਵੀ ਦੋ ਚਾਰ ਪਿੱਛੇ ਵੀ ਬੈਠੇ ਹੋ, ਅੱਗੇ ਉੱਥੇ ਉੱਥੇ ਹੀ ਭਾ ਦਿਆ ਕਰੋ, ਜੇ ਕੋਈ ਆ ਵੀ ਗਿਆ ਪਿੱਛੋਂ ਤੇ ਪਿੱਛੇ ਉੱਥੇ ਹੀ ਪਹਿਰੇਦਾਰ ਬਹਿਣ, ਜਿੱਥੇ ਤੁਸੀਂ ਰਸਤਾ ਬੰਦ ਕੀਤਾ ਪੰਜ ਚਾਰ ਪਹਿਰੇਦਾਰ ਇੱਥੇ ਹੀ ਬਹਿ ਜਾਓ, ਇੱਧਰ ਸੁਣੋ ਵੀ ਹੁਣ ਆਪਾਂ ਫਟਾਫਟ ਬਹਿ ਜਾਈਏ, ਬਹੁਤਾ ਨਾ ਇਸ ਇੱਧਰ ਹੀ ਟਾਈਮ ਨਾ ਲੱਗ ਜਾਏ ਆਪਣਾ, ਪਹਿਰੇਦਾਰ ਵੀਰੋ ਇੱਥੇ ਹੀ ਬਹਿ ਜਾਓ, ਚੌਂਕੜੇ ਮਾਰ ਕੇ ਆਪ ਵੀ, ਜੇ ਕੋਈ ਆਵੇ ਉੱਥੇ ਪਿੱਛੇ ਹੀ ਭਾ ਦਿਆ ਕਰੋ, ਲਓ ਹੁਣ ਸੁਣੋ, ਇਕਾਗਰਤਾ ਬਣਾ ਕੇ ਰੱਖਿਓ, ਜੋਬਨ ਜਾਂਦੇ ਲੋ ਆ ਸੁਣੋ ਪਹਿਲਾਂ,
ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨਾ, ਸੁੱਕ ਗਏ ਕੁਮਲਾਏ,
ਜਿਹੜੇ ਖੜੇ ਨੇ ਸਿੰਘ ਬਹਿ ਜਾਓ, ਸਿੰਘੋ ਸਾਰੇ ਬਹਿ ਜਾਓ, ਭੈਣੋ ਬੈਠੋ, ਮਾਤਾਵਾਂ ਬੈਠੋ ਸਾਰੀਆਂ, ਕੋਈ ਵੀਰ ਭੈਣ ਕੋਈ ਖੜੇ ਨਾ ਹੋਵੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਸੁਰਤ ਵਿੱਚ ਆ ਪੰਗਤੀਆਂ ਘੁੰਮਦੀਆਂ ਹੋਣਗੀਆਂ, ਤਾਂ ਤੁਰਿਆ ਜਾਂਦਾ ਹੈ। ਸਵਾ ਲੱਖ ਦੇ ਨਾਲ ਆਡਾ ਲੈਣ ਵਾਸਤੇ ਗੱਲ ਇਹ ਨਹੀਂ ਵੀ ਮਾਰਿਆ ਕਿੰਨਿਆਂ ਨੂੰ, ਗੱਲ ਹੈ ਕਿ ਸਵਾ ਲੱਖ ਦੇ ਸਾਹਮਣੇ ਖੜਨਾ ਕਿਹੜਾ ਸੌਖਾ ਹੈ। ਗੱਲ ਤੇ ਖੜਨ ਦੀ ਹੈ, ਸਾਨੂੰ ਪਤਾ ਲੱਗ ਜੇ ਕਿ ਬਾਹਰ 100 ਬੰਦਾ, ਇਕੱਲਾ ਬੰਦਾ 100 ਨਾਲ ਕਿਵੇਂ ਨਿਕਲੇਗਾ। ਐਡੀ ਵੱਡੀ ਗਿਣਤੀ ਵਿੱਚ ਖੜ ਜਾਣਾ ਹੀ ਬੜੀ ਵੱਡੀ ਗੱਲ ਹੈ, ਪਰ ਉਹ ਜਿਹੜੀ ਖੜਨ ਦੀ ਯੋਗਤਾ ਹੈ ਜਦੋਂ ਸੁਰਤ ਵਿੱਚ ਆ ਬਚਨ ਹੋਣ ਤਾਂ ਆਉਂਦੀ। ਸਾਡੇ ਹੁਣ ਸਾਰਾ ਦਿਨ ਤਾਸ਼ਾਂ ਖੇਡ ਖੇਡ ਕੇ ਉਮਰ ਲੰਘਾਤੀ, ਆ ਬਚਨ ਸੁਰਤ ਚ ਆ ਜਾਣਗੇ। ਸਾਰੀ ਜ਼ਿੰਦਗੀ ਗੱਪਾਂ ਮਾਰਦਿਆਂ ਦੀ ਲੰਘ ਗਈ। ਜੇ ਧਰਮ ਵਾਲੇ ਪਾਸੇ ਗਏ ਤੇ ਸਾਧ ਬਾਬਿਆਂ ਨੇ ਬੇੜਾ ਗਰਕ ਕਰਤਾ ਉਹਨਾਂ ਨੇ ਸਾਡਾ, ਉਹਨਾਂ ਨੇ ਚੱਕਰੀ ਘੁਮਾਈ ਰੱਖੀ। ਹੱਥ ਧੋ ਲਓ, ਪੈਰ ਧੋ ਲਓ, ਐਂ ਕਰ ਲਓ, ਐਂ ਕਰ ਲਓ, ਐਂ ਕਰ ਲਓ, ਬੰਦੇ ਨੂੰ ਉਲਝਾਈ ਹੋਈ ਰੱਖਦੇ ਆ, ਡਰਾਈ ਰੱਖਦੇ ਆ। ਇੰਨੇ 100 ਪਾਠ ਕਰਦੇ, ਇੰਨੇ 1000 ਕਰਦੇ, ਇਹ ਨਹੀਂ ਦੱਸਦੇ, ਸਮਝਾਉਣ ਵਾਲੀ ਗੱਲ ਨਹੀਂ ਕੋਈ, ਉਲਝਿਆ ਹੀ ਰਿਹਾ। ਆ ਸਿਆਣਪਾ, ਆ ਅਕਲਾਂ, ਆ ਗੁਰੂ ਸਾਹਿਬ ਤੋਂ ਬਿਨਾਂ ਕੌਣ ਦੇਵੇ? ਮੇਰੇ ਗੁਰੂ ਜੀ ਤੁਹਾਡੇ ਬਿਨਾਂ ਮਤ ਮੈਨੂੰ ਕੌਣ ਦੇਵੇ? ਮੈਂ ਤੇ ਬੇਅਕਲੀ ਰਹਿ ਜਾਂਦਾ ਜੇ ਪੜ੍ਹਦਾ ਹੀ ਨਾ, ਤੁਹਾਨੂੰ ਸਮਝਦਾ ਹੀ ਨਾ, ਮੈਨੂੰ ਤੇ ਪਤਾ ਹੀ ਨਹੀਂ ਸੀ ਲੱਗਣਾ ਇੰਨਾ ਕੁਛ ਸੀ ਵਿੱਚ, ਖਜ਼ਾਨਾ ਇੰਨਾ ਵੱਡਾ। ਇਹ ਬਚਨ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਸੁਰਤ ਵਿੱਚ ਹੋਣੇ ਨੇ, ਬਾਬੇ ਜੁਝਾਰ ਸਿੰਘ ਸਾਹਿਬ ਜੀ ਦੀ ਸੁਰਤ ਵਿੱਚ ਹੋਣੇ ਨੇ। ਜਿੱਦਣ ਵਜੀਦੇ ਨੇ ਕਿਹਾ ਹੋਣਾ ਸਾਹਿਬਜ਼ਾਦਿਆਂ ਨੂੰ ਵੀ ਮੰਨ ਜਾਓ, ਤੇ ਆਪ ਆ ਪੰਕਤੀਆਂ ਦਿਮਾਗ 'ਚ ਘੁੰਮਦੀਆਂ ਹੋਣਗੀਆਂ। ਅਜੇ ਜਵਾਨੀ ਵੇਖੋ ਆਪਣੀ, ਐਂ ਕਹਿੰਦਾ ਸੀ ਜਦੋਂ ਵੀ ਜਵਾਨੀ ਵੇਖੋ, ਤਰਸ ਕਰੋ, ਜਵਾਨ ਹੋਣਾ ਹੈ ਅਜੇ, ਬੜਾ ਕੁਝ ਤੁਸੀਂ ਵੇਖਣਾ ਹੈ ਅਜੇ। ਸਾਹਿਬਜ਼ਾਦਿਆਂ ਨੂੰ ਬਾਬਾ ਫਰੀਦ ਸਾਹਿਬ ਦੇ ਆ ਬਚਨ ਸੁਰਤ ਵਿੱਚ ਇੱਦਾਂ ਗੱਲ ਬਣੀ, ਇਹ ਘੁੰਮਣੇ ਚਾਹੀਦੇ ਨੇ। ਇਹਨਾਂ ਨੂੰ ਫੇਰਨਾ ਹੀ ਮਾਲਾ ਫੇਰਨੀ ਹੈ, ਸ਼ਬਦਾਂ ਨੂੰ ਫੇਰਿਆ ਕਰੋ ਸੁਰਤ 'ਚ। ਵੇਖੋ ਨਾ ਪਿਆਰਿਓ, ਸਿੱਖ ਸਰੀਰ ਹੈ ਕਿ ਸੁਰਤ ਹੈ? ਬੋਲੋ, ਸ਼ਬਦ ਗੁਰੂ, ਸੁਰਤ ਤੁਨ ਚੇਲਾ। ਗੁਰੂ ਸ਼ਬਦ ਹੈ ਕਿ ਦੇਹ ਹੈ? ਬੋਲੋ ਜੀ। ਤੇ ਸਿੱਖ ਸੁਰਤ ਹੈ ਕਿ ਦੇਹ ਹੈ? ਤੇ ਫਿਰ ਮਾਲਾ ਦੇਹ ਨੇ ਫੇਰਨੀ ਹੈ ਕਿ ਸੁਰਤ ਨੇ? ਫੇਰ ਜੇ ਸਿੱਖ ਸੁਰਤ ਹੈ ਤੇ ਸਰੀਰ ਨਾਲ ਕਿਆ ਮਾਲਾ ਫੇਰ ਕੇ? ਤੇਰੀ ਸੁਰਤ ਫੇਰੇ ਤੇ ਫੇਰੂ ਕਿਹਨੂੰ? ਸ਼ਬਦਾਂ ਨੂੰ। ਗੁਰਬਾਣੀ ਦੇ ਬਚਨਾਂ ਨੂੰ ਆਪਣੇ ਅੰਦਰ ਫੇਰਦਾ ਰਹਿ ਚੱਲਣ ਦੇ, ਵੀ ਐਂ ਕਹਿੰਦੇ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਹ ਲਿਖਿਆ, ਇੱਥੇ ਪੰਚਮ ਪਾਤਸ਼ਾਹ ਨੇ ਐਂ ਕਹਿੰਦਾ, ਇੱਥੇ ਕਬੀਰ ਸਾਹਿਬ ਨੇ ਐਂ ਲਿਖਿਆ ਪਿਆ। ਸਾਡੇ ਨੌਜਵਾਨੋ, ਆਪਾਂ ਤੇ ਐਂ ਰੱਖਣੀ ਸੀ ਗੱਲ ਵੀ ਸਾਡੇ ਤੇ ਭਾਈ ਐਂ ਲਿਖਿਆ ਹੋਇਆ। ਅਗਲਾ ਕਹਿੰਦਾ ਹੱਥ ਪਖਾਈ ਪਰੇ ਹਟ ਜਾ, ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ, ਸਾਡੇ ਤੇ ਲਿਖਿਆ ਪਿਆ। ਸਾਹਾ ਗਣ ਹੈ ਨਕਰ ਹੈ ਵਿਚਾਰ, ਸਾਹੇ ਉੱਪਰ ਇੱਕ ਅੰਕਾਰ, ਕਿਉਂ ਵਹਿਮ ਜੇ ਪਾਈ ਜਾਂਦਾ? ਜਨਮ ਪੱਤਰੀ ਬਣਾ ਲਓ ਭਾਈ, ਗੰਢ ਮੂਲ ਆ ਪੰਚਕਾਂ ਚੜ ਗਈਆਂ, ਫਲਾਣਾ ਹੋ ਗਿਆ। ਆਪਾਂ ਨੌਜਵਾਨੋ ਐਂ ਕਹਿਣਾ ਸੀ, ਮੇਰੇ ਵੀਰੋ ਆਪਾਂ ਐਂ ਕਹਿਣਾ ਸੀ, ਅਸੀਂ ਸਿੱਖ ਹਾਂ ਜੀ ਗੁਰੂ ਦੇ, ਝੂਠ ਨਾ ਬੋਲ ਪਾਂਡੇ, ਸੱਚ ਦੱਸ, ਐਵੇਂ ਕਿਉਂ ਐਵੇਂ ਬੁੱਧੂ ਬਣਾਈ ਜਾਂਦੇ ਸਾਨੂੰ? ਆਪਾਂ ਐਂ ਕਹਿਣਾ ਸੀ ਝੂਠ ਨਾ ਬੋਲ, ਤੇਰਾ ਝੂਠ ਹੋਰਾਂ ਤੇ ਚੱਲਦਾ ਹੋਣਾ ਪਰ ਗੁਰੂ ਦੇ ਸਿੱਖ ਤੇ ਤੇਰਾ ਝੂਠ, ਤੂੰ ਬੁੱਧੂ ਹੋਰਾਂ ਨੂੰ ਬਣਾ ਸਕਦਾ ਪਰ ਗੁਰੂ ਦੇ ਸਿੱਖ ਨੂੰ ਬੁੱਧੂ ਨਹੀਂ ਬਣਾ ਸਕਦਾ। ਇੰਨੇ ਸਿਆਣੇ ਆ, ਕੋਈ ਸਾਨੂੰ ਬੁੱਧੂ ਨਹੀਂ ਬਣਾ ਸਕਦਾ, ਸਾਡੇ ਬ੍ਰੇਨ ਦੀ ਅਗਵਾਈ ਗਿਆਨ ਕਰਦਾ ਹੈ, ਸਾਡੇ ਜਜ਼ਬਾਤਾਂ ਦੀ ਅਗਵਾਈ ਗਿਆਨ ਕਰਦਾ ਹੈ, ਸਾਨੂੰ ਡਰਾਈਵ ਕਰਨ ਵਾਲਾ ਸਾਡਾ ਗੁਰੂ ਹੈ। ਮੇਰਾ ਗੁਰੂ ਡਰਾਈਵ ਕਰਦਾ ਮੈਨੂੰ, ਜਿੱਧਰ ਨੂੰ ਤੋਰਦਾ ਉੱਧਰ ਨੂੰ ਤੁਰਦਾ, ਜਿੱਧਰੋਂ ਮੋੜਦਾ ਉੱਧਰੋਂ ਮੁੜਦਾ। ਮੈਨੂੰ ਕੋਈ ਪਾਂਡਾ ਡਰਾਈਵ ਕਰ ਜੂ, ਮੈਨੂੰ ਕੋਈ ਬਾਬਾ ਡਰਾਈਵ ਕਰ ਜੂ, ਇੰਨੀ ਜ਼ਰੂਰਤ ਹੈ ਕਿਸੇ ਦੀ, ਮੇਰੇ ਸਿਰ ਤੇ ਬਹਿ ਜੇ। ਤੇ ਇੱਥੇ ਤੇ ਬਿੱਲੇ ਬਿੱਲੇ ਮਾਰ ਤੁਰੇ ਫਿਰਦੇ, ਉਹ ਆ ਜਾਣ ਨਾ ਜੇ ਐ ਜੇ ਆ ਕੇ, ਉਹ ਭਾਈ ਭਗਤਾ ਤੇਰੇ ਤੇ ਭਗਤਾ ਐ ਹੋ ਗਿਆ, ਇੰਨੇ ਨਾਲ ਹੀ ਦਿਮਾਗ ਉੱਧਰ ਨੂੰ ਤੁਰ ਜਾਂਦਾ ਹੈ। ਨੌਜਵਾਨਾਂ ਨੂੰ ਮੈਂ ਪਰਮੇਸ਼ਰ ਦੁਆਰ ਦੇ ਇੱਕ ਦਿਨ ਪਰਸੋਂ, ਥੋੜੇ ਦਿਨ ਹੀ ਹੋਏ ਆ, ਚਲੋ ਮੇਰੇ ਖਿਆਲ 8-10 ਦਿਨ ਹੋ ਗਏ ਹੋਣਗੇ, ਗੱਡੀ ਬਾਹਰ ਨੂੰ ਲੈ ਕੇ ਲੰਘਦੇ ਸੀ ਤੇ ਇਦਾਂ ਸਾਡੇ ਬਾਹਰ ਬੋਰਡ ਲੱਗਿਆ, ਬੋਰਡ ਦੇ ਕੋਲ ਇੱਕੋ ਬੈਠਾ ਸੀ ਭਗਵੇਂ ਜੇ ਕੱਪੜੇ ਪਾ ਕੇ, ਤੇ ਉਹ ਕਈ ਕੁਝ ਸੰਧੂਰ ਸਦਾਰ ਡੱਬੀਆਂ ਡੁੱਬੀਆਂ ਖੋਲ ਕੇ ਬੈਠਾ ਗੇਟ ਦੇ ਅੱਗੇ, ਤੇ ਮੈਂ ਖਿਆਲ ਆਹ ਬੈਠਾ ਗਿੱਦੜ ਸਿੱਗੀਆਂ ਦੇਣ ਵਾਲਾ, ਤੇ ਬੜੇ ਹੋਣਗੇ ਪਾਪਾ ਦੇ ਜਾ ਗਿੱਦੜ ਛਿੱਗੀ, ਕਰ ਦੇਣ ਫਿਰ ਉਹ ਭਗਤਾ ਤੇਰੇ ਤੇ ਆਏ ਦਿਲ ਸਾਨੂੰ ਤੇ ਇਹੋ ਜਿਹਾ ਬੰਦਾ ਹੀ ਬੁੱਝੜ ਜਿਹਾ ਬੰਦਾ ਹੀ ਬੁੱਧੂ ਬਣਾ ਜਾਂਦਾ ਹੈ ਤੇ ਜਿਹੜੇ ਬਾਬੇ ਠਾਠ ਬਾਠ ਨਾਲ ਅੰਦਰ ਲਾ ਕੇ ਆਸਣ ਬੈਠੇ ਐ ਸੇਵ ਮਿਸ਼ਰੀਆਂ ਰੱਖ ਕੇ ਉਹ ਤੇ ਫਿਰ ਪਿਆਰਿਓ ਸਾਨੂੰ ਗੁਰੂ ਨਾਨਕ ਹੀ ਲੱਗਦੇ ਨੇ ਆਖੋ ਸਤਨਾਮ ਉਹਦੇ ਸਾਨੂੰ ਗੁਰੂ ਨਾਨਕ ਲੱਗਦਾ ਹੈ ਵੀ ਦਾੜਾ ਇਹਦਾ ਚਿੱਟਾ ਹੈ ਚੋਲਾ ਇਹਦਾ ਚਿੱਟਾ ਹੈ ਚਾਦਰਾਂ ਵੀ ਚਿੱਟੀਆਂ ਹੀ ਨੇ ਸਭ ਕੁਝ ਚਿੱਟਾ ਚਿੱਟਾ ਹੀ ਨੇ ਪਰ ਇਹ ਕੋਈ ਗਰੰਟੀ ਨਹੀਂ ਵੀ ਮਨ ਵੀ ਇਹਦਾ ਚਿੱਟਾ ਹੋਏਗਾ ਜੇ ਇਹਨਾਂ ਦੇ ਮਨ ਚਿੱਟੇ ਹੁੰਦੇ ਨਾ ਅੱਜ ਪੰਜਾਬੀ ਦੀ ਆ ਪੰਜਾਬ ਦੀ ਹਾਲਤ ਆ ਨਾ ਹੁੰਦੀ ਜੇ ਇਹਨਾਂ ਦੇ ਮਨ ਚਿੱਟੇ ਹੁੰਦੇ ਇਹਨਾਂ ਦੇ ਮਨ ਕਾਲੇ ਸੀ ਤਾਂ ਬੇੜਾ ਗਰਕ ਕਰਦਾ ਪੰਜਾਬ ਦਾ ਜੇ ਇਹਨਾਂ ਦੇ ਮਨ ਚਿੱਟੇ ਹੁੰਦੇ ਇਹ ਸਮਝਾਉਂਦੇ ਕਿਤੇ ਸਾਨੂੰ ਭਾ ਕੇ ਇਹ ਤੇ ਕਹਿੰਦੇ ਮੈਨੂੰ ਮੱਥਾ ਟੇਕ ਮੈਂ ਆਸ਼ੀਰਵਾਦ ਦੇਤਾ ਦੱਸਣਾ ਇਹ ਸੀ ਵੀ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਕੀ ਹੈ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਕਿਵੇਂ ਲਿਆ ਜਾਂਦਾ ਹੈ ਜਦੋਂ ਸਹਿਜ ਪਾਠ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਥੇ ਦਿਮਾਗ ਦੇ ਵਿੱਚ ਬੈਠੀ ਹੈ ਜਦੋਂ ਸੱਚਾ ਗਿਆਨ ਇੱਥੇ ਆ ਗਿਆ ਤੇ ਸੱਚਾ ਆਸ਼ੀਰਵਾਦ ਮਿਲ ਗਿਆ ਇਹਨਾਂ ਨੇ ਦੱਸਣਾ ਸੀ ਪਰ ਮੂੰਹ ਚਿੱਟੇ ਕੱਪੜੇ ਚਿੱਟੇ ਮਨ ਕਾਲਿਆਂ ਨੇ ਵਾਲਿਆਂ ਨੇ ਦੱਸਿਆ ਮਨ ਕਾਲੇ ਵਾਲਿਆਂ ਨੇ ਦੱਸਿਆ ਨਹੀਂ ਆ ਪੰਜਾਬ ਨਸ਼ਿਆਂ 'ਚ ਰੁੜ ਜਾਂਦਾ ਕਿਤੇ ਗਰੰਟੀ ਦੇ ਸਕਦਾ ਜੀ ਗਰੰਟੀ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਹੈ ਆ ਗੁਰਬਾਣੀ ਦਾ ਗਿਆਨ ਲੈਣ ਵਾਲਾ ਬੰਦਾ ਹਰ 10 ਦਿਨ ਬਾਅਦ 15 ਦਿਨਾਂ ਬਾਅਦ ਐ ਸਤਸੰਗ ਕਰਦਾ ਰਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇੰਨੀ ਸ਼ਕਤੀ ਹੈ ਆ ਲੱਗੇ ਵਾਲਿਆਂ ਤੇ ਜਿਨ੍ਹਾਂ ਦੇ ਹੱਡਾਂ 'ਚ ਬਹਿ ਗਿਆ ਉਹਨਾਂ ਦਾ ਤੇ ਕਰਨਾ ਔਖਾ ਹੈ ਪਰ ਨਵੇਂ ਬੰਦੇ ਦਾ ਮੂੰਹ ਨਹੀਂ ਕਰਨਾ ਨਸ਼ੇ ਵਾਲੇ ਪਾਸੇ ਜਾ ਮਾੜੇ ਕੰਮਾਂ 'ਚ ਜਾਣ ਨੂੰ ਜੀ ਨਹੀਂ ਕਰਨਾ ਆ ਜਵਾਨੀ ਸੁਧਰ ਸਕਦੀ ਹੈ ਆਉਣ ਵਾਲੀ ਪੀੜ੍ਹੀ ਸੁਧਾਰ ਸਕਦੇ ਆ ਮੌਕਾ ਤੇ ਦੇ ਕੇ ਵੇਖੋ ਟਾਈਮ ਤੇ ਦੇ ਦਿਓ 10 ਸਾਲ 15 ਸਾਲ ਦੇ ਕੇ ਤੇ ਵੇਖੋ ਅੱਜ ਤੱਕ ਇਹਨਾਂ ਦੀਆਂ ਗੱਪ ਕਹਾਣੀਆਂ ਸੁਣੀਆਂ ਨੇ 10 ਸਾਲ ਦੇ ਦਿਓ ਗੁਰਬਾਣੀ ਦਾ ਸੱਚਾ ਗਿਆਨ ਦਾ ਪ੍ਰਚਾਰ ਕਰਨ ਦਾ 10 ਸਾਲ ਦੇ ਦਿਓ ਆਪਣੇ ਕੋਲੋਂ ਕੁਝ ਨਹੀਂ ਕਵਾਂਗੇ ਆਪਣੇ ਕੋਲੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੇ ਇੱਕ ਇੱਕ ਸ਼ਬਦ ਇੱਕ ਇੱਕ ਸ਼ਬਦ ਦੋ ਦੋ ਚਾਰ ਚਾਰ ਸ਼ਬਦ ਰੋਜ਼ ਇੱਕ ਮਹੀਨਾ ਦੋ ਮਹੀਨੇ 6 ਮਹੀਨੇ ਸਾਲ 5 ਸਾਲ 10 ਸਾਲ ਟਾਈਮ ਦਿਓ ਵੇਖਿਓ ਪੰਜਾਬ ਦੇ ਨਕਸ਼ਾ ਬਦਲਦਾ ਕਿਉਂਕਿ ਸੱਚ ਹੈ ਨਾ ਜਿਹੜਾ ਤੜਫਦਾ ਹੀ ਹੈ ਤੜਫਦੀ ਹੈ ਜੀ ਜਵਾਨੀ ਅੱਜ ਵੀ ਲੋਕ ਸੁਣਨਾ ਚਾਹੁੰਦੇ ਨੇ ਪਰ ਲੌਜਿਕ ਹੋਵੇ ਇਹਨਾਂ ਨੇ ਗੱਲ ਮੈਜਿਕ ਦੀ ਕੀਤੀ ਹੈ ਲੌਜਿਕ ਦੀ ਨਹੀਂ ਕੀਤੀ ਜਾਦੂ ਦੀ ਗੱਲ ਕੀਤੀ ਹੈ ਜਾਦੂਆਂ ਵਾਂਗੂ ਗੱਪ ਕਹਾਣੀਆਂ ਸੁਣਾਈਆਂ ਨੇ ਪਰ ਲੋੜ ਸੀ ਲੌਜਿਕ ਦੀ ਲੋੜ ਸੀ ਦਲੀਲ ਦੀ ਐਸੀ ਦਲੀਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਨੌਜਵਾਨ ਦਾ ਆਸ਼ਸ਼ ਕਰ ਉੱਠਦਾ ਮਨ ਇੱਕਦਮ ਸਮਝ ਆ ਜਾਂਦੀ ਐਸਾ ਪ੍ਰੈਸ ਹੋ ਜਾਣਾ ਸੀ ਮਾਈਂਡ ਵੀ ਯਾਰ ਸਾਡੇ ਗੁਰੂ ਗ੍ਰੰਥ ਸਾਹਿਬ ਜਾ ਕੁਝ ਲਿਖਿਆ ਪਿਆ ਸਾਨੂੰ ਦੱਸਿਆ ਕਿਉਂ ਨਹੀਂ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਚ ਕਹਿੰਦਾ ਮੇਰੇ ਨੌਜਵਾਨ ਵੀਰੋ ਸਹਿਜ ਪਾਠ ਕਰਨੇ ਸ਼ੁਰੂ ਕਰੋ ਮੈਂ ਕਹਿੰਦਾ ਨਾਲੇ ਬਾਣੀ ਪੜ੍ਹੇਗਾ ਨਾਲੇ ਰਸ ਆਊ ਨਾਲੇ ਆਨੰਦ ਆਊ ਕਿਤੇ ਨਾ ਕਿਤੇ ਗੁੱਸਾ ਵੀ ਆਊ ਪਹਿਲਾਂ ਕਿਉਂ ਨਹੀਂ ਦੱਸਿਆ ਆਖੋ ਸਤਨਾਮ ਵੇਖਿਓ ਐ ਲੱਗੂ ਅੰਦਰ ਵੀ ਯਾਰ ਪਹਿਲਾਂ ਕਿਉਂ ਨਹੀਂ ਦੱਸਿਆ ਇੰਨੇ ਸਾਲ ਐਂ ਲੰਘਾਤੇ ਪਹਿਲਾਂ ਕਿਉਂ ਨਹੀਂ ਮੇਰੇ ਦਿਮਾਗ 'ਚ ਇਹ ਗੱਲ ਬੈਠੀ ਸਾਨੂੰ ਤੇ ਆਹੀ ਸਮਝਾਈ ਜਾਂਦੇ ਨੇ ਮੱਸਿਆ ਨਾਲ ਹੈ ਪੂਰਨਮਾਸ਼ੀ ਨਾਲ ਹੈ ਸੰਗਰਾਮ ਤੇ ਨਾਲ ਹੈ ਇਸ ਦਿਨ ਆ ਜਾਓ ਗੁਰਦੁਆਰੇ ਇਸ ਦਿਨ ਆ ਜਾਓ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋਗੇ ਜਿੱਦਣ ਮੇਰੇ ਸਤਿਗੁਰ ਨੇ ਕਹਿਣਾ ਥਿੱਤੀ ਵਾਰ ਸੇਵੈ ਹੈ ਮੁਗਧ ਗਵਾਰ ਜਿਹੜਾ ਥਿੱਤ ਵਾਰ ਸੇਵਦਾ ਹੈ ਉਹ ਮੂਰਖ ਹੈ ਉਹ ਗਵਾਰ ਹੈ ਉਦਣ ਸਮਝ ਆ ਜਾਣੀ ਹੈ ਧੰਨ ਸੋ ਵੇਲਾ ਜਿੱਤ ਦਰਸ਼ਨ ਹਉ ਬਲਿਹਾਰੀ ਸਤਿਗੁਰ ਜਦੋਂ ਦਰਸ਼ਨ ਕਰੀਏ ਉਹੀ ਸਮਾਂ ਭਾਗਾਂ ਵਾਲਾ ਹੈ ਸਾਡੇ ਵਾਲਿਆਂ ਨੇ ਸੰਗਰਾਂਦ ਤੇ ਆਓ ਐਦਾਂ ਹੀ ਕਹੀ ਜਾਂਦੇ ਆ ਨਾ ਪਰ ਗੁਰੂ ਗ੍ਰੰਥ ਸਾਹਿਬ 'ਚ ਤੇ ਲਿਖਿਆ ਵੀ ਥਿੱਤਾਂ ਵਾਰਾਂ ਸੇਵਣੀਆਂ ਹੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੋਈ ਦਿਨ ਮਾੜਾ ਕੋਈ ਦਿਨ ਚੰਗਾ ਨਹੀਂ ਹੁੰਦਾ ਸਤਿਗੁਰ ਨੇ ਤੇ ਚਲੋ ਕਲੀਅਰ ਲਿਖ ਦਿੱਤਾ ਇਹਨਾਂ ਦੇ ਝੂਠ ਕਰਕੇ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਭਰਿਆ ਹੁੰਦਾ ਬਾਕੀ ਦਿਨਾਂ 'ਚ ਖਾਲੀ ਪੂਰਨਮਾਸ਼ੀ ਨੂੰ ਗੁਰਦੁਆਰੇ ਜਾਣਗੇ ਬਾਕੀ ਦਿਨਾਂ 'ਚ ਖਾਲੀ ਜੇ ਆਪਾਂ ਇਹ ਸਮਝਾਇਆ ਹੁੰਦਾ ਵੀ ਰੋਜ਼ ਗਿਆਨ ਲੈਣਾ ਹੈ ਰੋਜ਼ ਕਲਾਸ ਲਾਉਣੀ ਹੈ ਰੋਜ਼ ਗੁਰਦੁਆਰੇ ਜਾਣਾ ਹੈ ਤੇ ਗੁਰਦੁਆਰੇ ਰੋਜ਼ ਭਰੇ ਹੋਣੇ ਸੀ ਹੁਣ ਸੰਗਰਾਂਦਾਂ ਤੇ ਜੁੜ ਗਏ, ਸੰਗਰਾਂਦਾਂ ਨਾਲ ਜੁੜ ਗਏ ਵੀ ਸੰਗਰਾਂਦ ਵਾਲਾ ਦਿਨ ਬੜਾ ਭਾਗਾਂ ਵਾਲਾ ਹੈ, ਅੱਜ ਗੁਰਦੁਆਰੇ ਜ਼ਿਆਦਾ ਬਖਸ਼ਿਸ਼ ਵਰਤੂ, ਅੱਜ ਸ਼ਕਤੀ ਜ਼ਿਆਦਾ ਆਈ ਹੋਈ ਹੈ, ਪੂਰਨਮਾਸ਼ੀ ਵਾਲੇ ਦਿਨ ਸਮੁੰਦਰ ਦਾ ਜਿਹੜਾ ਪਾਣੀ ਹੈ ਨਾ ਚੰਦਰਮਾ ਪੂਰਾ ਗੋਲ ਗੁਲਾਈ ਚ ਹੋਣ ਕਰਕੇ ਉਦਣ ਨਾ ਜੀ ਸਮੁੰਦਰ ਦੀਆਂ ਨਹਿਰਾਂ ਨੇ ਨਾ ਉਹਦਾ ਵੇਗ ਵੱਧ ਜਾਂਦਾ, ਛੱਲਾਂ ਵੱਧ ਜਾਂਦੀਆਂ ਨੇ, ਉਹ ਤੇ ਕਨੈਕਸ਼ਨ ਹੈ ਉਹਨਾਂ ਦਾ। ਪਰ ਕੀ ਗੁਰਦੁਆਰਾ ਵੀ ਪੂਰਨਮਾਸ਼ੀ ਵਾਲੇ ਦਿਨ ਜ਼ਿਆਦਾ ਬਖਸ਼ਿਸ਼ ਕਰਦਾ ਹੈ? ਕਿ ਗੁਰੂ ਦੀ ਤਾਕਤ ਵੀ ਸੰਗਰਾਂਦ ਵਾਲੇ ਦਿਨ ਵੱਧਦੀ ਹੈ? ਸਾਡੇ ਗੁਰੂ ਸਾਹਿਬ ਦਾ ਤੇ ਸੱਚਾ ਗਿਆਨ ਜਦੋਂ ਮਰਜ਼ੀ ਲੈ ਲਓ, ਜਿਸ ਦਿਨ ਵੀ ਜਦੋਂ ਵੀ ਗੁਰੂ ਸਾਹਿਬ ਕੋਲ ਆ ਗਏ ਉਹ ਭਲਾ ਹੀ ਸਮਾਂ ਹੈ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਹ, ਧੰਨ ਸੋ ਦਿਨ ਸੁਜੋਗੜਾ ਜਿਤ ਡਿੱਠਾ ਗੁਰਦਰ ਸਾਹ। ਉਹਦੇ ਧੰਨ ਹੈ ਸਮਾਂ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ। ਪਰ ਬੌਲੇ ਬਣਾ ਕੇ ਰੱਖਤਾ, ਬੁੱਧੂ ਬਣਾ ਕੇ ਰੱਖਤਾ, ਇਸ ਕਰਕੇ ਭਾਈ ਸਾਹਿਬਜ਼ਾਦਿਆਂ ਦੀ ਸੁਰਤ ਵਿੱਚ ਆ ਘੁੰਮਦਾ ਸੀ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੂੰ ਆ ਪਤਾ ਸੀ ਕਿ ਜੋਬਨ ਜਾਂਦੇ ਨਾ ਡਰਾ, ਜਾਣ ਦਿਓ ਜਵਾਨੀ, ਕੋਈ ਡਰ ਨਹੀਂ, ਜਵਾਨੀ ਜਾਂਦੀ ਹੈ ਜਾਵੇ ਕੋਈ ਡਰ ਨਹੀਂ, ਮੇਰਾ ਰੱਬ ਨਾਲੋਂ ਪਿਆਰ ਨਾ ਟੁੱਟੇ, ਐਸੀ ਸਮਝ ਆਈ ਹੋਈ ਸੀ। ਨਹੀਂ ਤੇ ਗੰਦਗੀ ਦੇ ਕੀੜੇ ਬਣ ਕੇ ਰਹਿ ਜਾਂਗੇ ਨੌਜਵਾਨੋ ਵੀਰੋ, ਜੇ ਗਿਆਨ ਨਾ ਲਿਆ, ਨਸ਼ਿਆਂ ਦੀ ਦਲਦਲ ਚ ਫਸ ਕੇ, ਪਖੰਡੀਆਂ ਦੇ ਚੁੱਗਲ ਵਿੱਚ ਫਸ ਕੇ ਉਲਝਾ ਦੇਣਗੇ ਸੰਗਤ ਮਾੜੀ ਨੇ, ਬੇੜਾ ਗਰਕ ਕਰ ਦੇਣਾ ਹੈ, ਫਿਰ ਨਰਕ ਦੇ ਕੀੜੇ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸਤਾ ਕਾ ਜੰਤ। ਗੰਦਗੀ ਦਾ ਕੀੜਾ ਦੱਸਦੇ ਆ ਗੁਰੂ ਗ੍ਰੰਥ ਸਾਹਿਬ। ਗੰਦ ਕਿਵੇਂ, ਗੰਦਗੀ ਦਾ ਕੀੜਾ ਕਿਉਂ ਕਹਿੰਦੇ ਹੋ ਗੁਰੂ ਅਰਜਨ ਦੇਵ ਜੀ? ਨੌਜਵਾਨ ਤੇ ਬੜਾ ਪਿਆਰਾ ਹੈ, ਵੇਖੋ ਕੱਦ ਕਾਠ ਇਹਦਾ, ਗੁਰੂ ਜੀ ਇਹਦੇ ਕੱਪੜੇ ਵੇਖੋ, ਗੁਰੂ ਜੀ ਇਹਦੇ ਪਾਏ ਬੂਟ ਵੇਖ ਲਓ ਕਿੰਨਾ ਪਿਆਰਾ ਹੈ, ਤੁਸੀਂ ਇਹਨੂੰ ਗੰਦਗੀ ਦਾ ਕੀੜਾ ਦੱਸਦੇ ਆ? ਮਹਾਰਾਜ ਕਹਿੰਦੇ ਆ, ਸੁਣੋ ਧਿਆਨ ਨਾਲ ਸੁਣਿਓ ਸਿੱਖੋ, ਗੰਦਗੀ ਦਾ ਕੀੜਾ ਕਿਉਂ ਹੈ? ਜੋ ਇਹ ਸੁਣਦਾ ਹੈ ਉਹ ਗੰਦ ਹੈ, ਇਹ ਮਾੜੇ ਮਾੜੇ ਭੈੜੇ ਗੀਤ ਸੁਣਦਾ, ਗੁਰਬਾਣੀ ਨਹੀਂ ਸੱਚ ਨਹੀਂ ਸੁਣਦਾ, ਇਹ ਸੁਣਦਾ ਗੰਦ ਹੈ, ਇਹ ਵੇਖਦਾ ਗੰਦ ਹੈ, ਅਸ਼ਲੀਲ ਵੀਡੀਓ ਵੇਖਦਾ ਹੈ, ਮਾੜਾ ਵੇਖਦਾ ਹੈ, ਧੀਆਂ ਭੈਣਾਂ ਨੂੰ ਮਾੜੀ ਨਜ਼ਰ ਨਾਲ ਵੇਖਦਾ, ਇਹਦੀਆਂ ਅੱਖਾਂ ਚ ਗੰਦ ਹੈ। ਅੱਛਾ ਜੀ, ਜਦੋਂ ਇਹ ਬੋਲਦਾ ਉਦੋਂ ਵੀ ਗੱਲ ਗੱਲ ਤੇ ਗਾਲ ਕੱਢਦਾ, ਇਹਦੀ ਜ਼ਮਾਨ ਚ ਵੀ ਗੰਦ ਹੈ। ਤੇ ਮਹਾਰਾਜ ਕਹਿੰਦੇ ਆ ਇਹਦੇ ਅੰਦਰ ਵੀ ਵਿਚਾਰ ਹੀ ਗੰਦੇ ਹੀ ਚੱਲਦੇ ਆ, ਤਾਂ ਗੰਦਗੀ ਦਾ ਕੀੜਾ ਕਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਰੇ ਪਾਸੇ ਗੰਦਗੀ ਹੈ, ਇਹ ਕੰਨਾਂ ਨਾਲ ਵੇਖੋ ਕੀ ਸੁਣਦਾ ਹੈ, ਜੀਭ ਨਾਲ ਵੇਖੋ ਕੀ ਬੋਲਦਾ ਹੈ, ਅੱਖਾਂ ਨਾਲ ਵੇਖੋ ਕੀ ਵੇਖਦਾ ਹੈ, ਇਹਦੇ ਦਿਮਾਗ ਵਿੱਚ ਵੇਖੋ ਕੀ ਚੱਲਦਾ ਹੈ, ਤਾਂ ਕਿਹਾ ਗੰਦਗੀ ਦਾ ਕੀੜਾ ਬਣ ਗਿਆ, ਗੰਦਗੀ ਦਾ ਕੀੜਾ। ਇਸ ਕਰਕੇ ਗੰਦਗੀ ਦੇ ਕੀੜੇ ਨਾ ਬਣੀਏ, ਕੌਮ ਦੇ ਹੀਰੇ ਬਣੀਏ। ਗੰਦਗੀ ਦੇ ਕੀੜੇ ਨਹੀਂ ਪਿਆਰਿਓ, ਕੌਮ ਦੇ ਹੀਰੇ। ਤੇ ਕਿਵੇਂ ਬਣਿਆ ਜਾਏਗਾ? ਜਦੋਂ ਗੁਰਬਾਣੀ ਦਾ ਸੱਚਾ ਗਿਆਨ ਲੈਣਾ ਸ਼ੁਰੂ ਕਰਾਂਗਾ। ਸਤਿਗੁਰੂ ਨਾਲੋਂ ਪ੍ਰੀਤ ਨਾ ਟੁੱਟੇ, ਜਾਂਦੀ ਹੈ ਜਵਾਨੀ ਜਾਵੇ, ਯਾਰ ਲੋਕਾਂ ਵਾਂਗੂ ਅਸੀਂ ਨਹੀਂ ਮੰਨਣੀ ਜਵਾਨੀ, ਨਾਲ ਦੇ ਕਹਿੰਦੇ ਆ ਜਾ ਚੱਲੀਏ, ਆ ਜਾ ਫਲਾਣੇ ਥਾਂ ਤੇ ਚੱਲੀਏ, ਪੀਆਂਗੇ ਖਾਵਾਂਗੇ ਮੌਜ ਮਸਤੀ ਕਰਾਂਗੇ, ਜਾਓ ਯਾਰ ਤੁਸੀਂ ਜਿੱਥੇ ਜਾਣਾ ਜਾਓ, ਜਿੱਥੇ ਜਾਣਾ ਅਸੀਂ ਨਹੀਂ ਜਵਾਨੀਆਂ ਮੰਨਣੀਆਂ, ਸਾਨੂੰ ਨਹੀਂ ਲੋੜ, ਅਸੀਂ ਇਦਾਂ ਜਵਾਨੀਆਂ ਮੰਨਣ ਲਈ ਨਹੀਂ ਆਏ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਅਸੀਂ ਤੇ ਹਰ ਰੰਗ ਮਾਣਾਂਗੇ, ਪਰਮਾਤਮਾ ਸੱਚਾ ਗਿਆਨ ਲੈ ਕੇ ਪਰਮਾਤਮਾ ਦੇ ਰੰਗ ਤਮਾਸ਼ੇ ਉਹਦੀਆਂ ਖੇਡਾਂ ਨੂੰ ਤੱਕਾਂਗੇ, ਉਹਦੇ ਰੰਗਾਂ ਨੂੰ ਵੇਖਾਂਗੇ, ਉਹਨੂੰ ਏਦਾਂ ਕਹਾਂਗੇ ਮੇਰਿਆ ਮਾਲਕਾ ਤੇਰੀਆਂ ਖੇਡਾਂ ਬੜੀਆਂ ਬੇਅੰਤ ਨੇ, ਉਹਨੂੰ ਕਹਾਂਗੇ, ਉਹਦੇ ਨਾਲ ਕਨੈਕਸ਼ਨ ਬਣੇਗਾ ਸਾਡਾ, ਰੰਗ ਸੱਭੇ ਨਾਰਾਇਣ ਜੇਤੇ ਮਨ ਭਾਵ ਉਹਦੇ ਨਾਲ ਪਿਆਰ ਪਾਵਾਂਗੇ ਜਵਾਨੀ ਜਾਂਦੀ ਹੈ ਜਾਵੇ ਕੋਈ ਡਰ ਨਹੀਂ ਸਾਡਾ ਪਿਆਰ ਤੇ ਉਹਦੇ ਨਾਲ ਪਵੇ ਅਸੀਂ ਹੋਰ ਰੰਗਾਂ ਵਿੱਚ ਫਸਣ ਵਾਲੇ ਨਹੀਂ ਪਿਆਰਿਓ ਹੋਰ ਰੰਗਾਂ ਵਿੱਚ ਫਸਣ ਵਾਲੇ ਨਹੀਂ ਲਾਲ ਰੰਗ ਤੇ ਸਪੋ ਲੱਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਮਹਿ ਲੱਗੇ ਦਾਗਾ ਅਸੀਂ ਤੇ ਉਹਦੇ ਨਾਲ ਗੱਲਾਂ ਕਰਾਂਗੇ ਬਾਕੀ ਆ ਰੰਗ ਤਮਾਸ਼ੇ ਜਿਹੜਾ ਵੇਖਦਾ ਵੇਖੇ ਅੱਖੀ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਭ ਨਾ ਰਜੀਆਂ ਕਰ ਭੋਗ ਵਿਲਾਸੇ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਦਾਂ ਬਿਰਹੜੀ ਸੱਚੀ ਰਹਿ ਰਾਸੇ ਉਹ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ
ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ
ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ
ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ
ਰੰਗ
ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ
ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ
ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ
ਬੜੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ
ਰੰਗ ਤਮਾਸ਼ੇ ਵੇਖੇ
ਰੰਗ ਤਮਾਸ਼ੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ
ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ
ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ ਰੰਗ ਤਮਾਸ਼ੇ ਵੇਖੇ
ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ
ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ
ਰੰਗ ਤਮਾਸ਼ੇ ਵੇਖੇ ਅੱਖੀਆਂ
ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ
ਦੁਨੀਆਂ ਦੇ ਰੰਗ ਤਮਾਸ਼ੇ ਵੇਖਦੇ ਰਹੇ ਪਰ ਅੱਖਾਂ ਰੱਜਦੀਆਂ ਕਿਤੇ ਦੁਨੀਆਂ ਦੇ ਰੰਗ ਤਮਾਸ਼ੇ ਨਾ ਵੇਖੀਏ ਮਾਲਕ ਦੇ ਰੰਗਾਂ ਨੂੰ ਵੇਖੀਏ ਕਿਵੇਂ ਉਹਦੀਆਂ ਖੇਡਾਂ ਨੇ ਉਹਦੀਆਂ ਖੇਡਾਂ ਨੂੰ ਵੇਖ ਵੇਖ ਕੇ ਵੀ ਸਮਾਦ ਹੋਈਏ ਉਹਦੇ ਰੰਗਾਂ ਦਾ ਰਸ ਲਈਏ ਇੱਕ ਪਰਮਾਤਮਾ ਨਾਲ ਕਨੈਕਸ਼ਨ ਬਣੇ ਕਿਵੇਂ ਉਹ ਸਾਰੀ ਕਾਇਨਾਤ ਜਿਵੇਂ ਕੱਲ ਗੱਲ ਚੱਲੀ ਸੀ ਵੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਉਹਦੇ ਗੁਣਾਂ ਨੂੰ ਜਾਣੀਏ ਉਹਦੇ ਨਾਲ ਸਾਡਾ ਪਿਆਰ ਪਵੇ ਤੇ ਗੁਰਬਾਣੀ ਦੇ ਜ਼ਰੀਏ ਸਾਡਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਪਿਆਰ ਪੈਣਾ ਹੈ ਜਦੋਂ ਸੁਣਾਂਗੇ ਸਮਝਾਂਗੇ ਪ੍ਰੈਕਟੀਕਲ ਕਰਾਂਗੇ ਇਹ ਨਹੀਂ ਵੀ ਇਸ ਕੰਨ ਦੁਆਰਾ ਸੁਣ ਲਿਆ ਇੱਧਰ ਨੂੰ ਕੱਢੀ ਗਏ ਆਪਣੀ ਜ਼ਿੰਦਗੀ ਵਿੱਚ ਬਚਨਾਂ ਨੂੰ ਲਾਗੂ ਕਰਕੇ ਵੇਖੋ ਗੁਰਬਾਣੀ ਨੂੰ ਜਿਉਂ ਕੇ ਵੇਖੀਏ ਆਨੰਦ ਹੀ ਵੱਖਰਾ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਵੇਖੀਏ ਆਨੰਦ ਹੀ ਵੱਖਰਾ ਹੈ। ਪੰਚਮ ਪਾਤਸ਼ਾਹ ਕਹਿੰਦੇ ਸਮਝ ਕੇ ਮੰਨ ਕੇ ਤੇ ਵੇਖੋ ਸੰਤ ਹੋ ਸਾਗਰ ਪਾਰ ਉਤਰੀਏ ਗਰੰਟੀ ਹੈ। ਜਿਉਂਦਾ ਜਿਉਂਦਾ ਇਸ ਮਟੀਰੀਅਲਿਜ਼ਮ ਵਿੱਚ ਫਸੇਗਾ ਨਹੀਂ ਬਾਹਰ ਨਿਕਲ ਜਾਏਗਾ। ਸੰਤ ਹੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ। ਐਦਾਂ ਬਹਿ ਕੇ ਸੁਣ ਕੇ ਕਮਾ ਕੇ ਤੇ ਵੇਖ ਸਤਿਪੁਰਖਾਂ ਦੇ ਬਚਨਾਂ ਨੂੰ ਆ ਸਤਿਪੁਰਖ ਨੇ ਜਿਹੜੇ ਇਹਨਾਂ ਦੇ ਬਚਨਾਂ ਨੂੰ ਕਮਾ ਕੇ ਤੇ ਵੇਖ ਇੱਕ ਵਾਰੀ। ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ। ਬਚਨ ਕਮਾਣ ਨਾਲ ਭਲਾ ਹੁੰਦਾ, ਬਾਕੀ ਦੇ ਕਰਮ ਧਰਮ ਧਿਆਨ ਨਾਲ ਸੁਣਿਓ। ਕੋਈ ਕਹਿੰਦਾ ਇੱਥੇ ਮੱਥਾ ਟੇਕਿਆ, ਕੋਈ ਕਹਿੰਦਾ ਉੱਥੇ ਮੱਥਾ ਟੇਕ ਦੇ, ਕੋਈ ਕਹਿੰਦਾ ਆਹ ਚੜਾ ਦੇ, ਕੋਈ ਕਹਿੰਦੇ ਪਾਣੀ ਚਾਹ ਰੋੜ ਦੇ। ਬੜੇ ਲੋਕੀ ਕਰਮ ਧਰਮ ਦੱਸਦੇ ਐ, ਕਹਿੰਦੇ ਸਾਰੇ ਹੀ ਇੱਥੇ ਰਹਿ ਜਾਂਦੇ ਸਾਰੇ ਹੀ। ਅੱਜ ਵੇਖੋ ਸ਼ੁਰੂ ਤੋਂ ਸ਼ਬਦ ਸੁਣੋ। ਕਰਮ ਧਰਮ ਪਾਖੰਡ ਜੋ ਦਿਸਹਿ ਤਿੰਨ ਜਮ ਜਾ ਗਾਤੀ ਲੁੱਟੈ। ਕਹਿੰਦੇ ਇਹ ਤੇ ਜਮ ਲੁੱਟ ਲੈਂਦੇ ਐ, ਇਹਨੂੰ ਇਹਨੂੰ ਖੋਲ ਕੇ ਸਮਝਣ ਦੀ ਕੋਸ਼ਿਸ਼ ਕਰਿਓ। ਲਓ ਹੁਣ ਸੁਣੋ ਪਹਿਲਾਂ।
ਕਰਮ ਧਰਮ ਪਾਖੰਡ ਜੋ ਦਿਸਹਿ ਤਿੰਨ ਜਮ ਜਾ ਗਾਤੀ ਲੁੱਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮੁਖ ਸਿਮਰਤ ਜਿਤ ਛੂਟੈ।
ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਵੇਖੋ ਧਰਮ ਕਰਮ ਹੋ ਸਕਦਾ ਹੈ, ਕਰਮ ਧਰਮ ਨਹੀਂ ਹੋ ਸਕਦਾ। ਕੋਈ ਵੀ ਕਰਮ ਕਰੀਏ ਤੇ ਧਾਰਮਿਕ ਬਣ ਜਾਂਗੇ, ਇਹ ਨਹੀਂ ਹੋ ਸਕਦਾ। ਧਰਮ ਨੂੰ ਸਮਝ ਕੇ ਜੋ ਵੀ ਕਰਮ ਕਰਦੇ ਆ ਉਹ ਧਰਮ ਹੈ। ਪਹਿਲਾਂ ਧਰਮ ਨੂੰ ਸਮਝੀਏ ਫਿਰ ਕਰਮ ਕਰੀਏ। ਧਰਮ ਕਰਮ ਹੋਣੇ ਚਾਹੀਦੇ, ਪਰ ਜਿਹੜੇ ਅਸੀਂ ਅੱਜ ਦਿਖਾਵੇ ਦੇ ਕਰਮ ਧਰਮ ਕਰਦੇ ਆ ਉਹ ਤੇ ਕਹਿੰਦੇ ਰਾਹ ਚ ਹੀ ਲੁੱਟੇ ਜਾਂਦੇ ਆ। ਇਹਨੂੰ ਜਰਾ ਸਮਝਣ ਦੀ ਖੇਚਲ ਕਰਿਓ, ਜਰਾ ਜਰਾ ਇਹਨਾਂ ਬਚਨਾਂ ਨੂੰ ਸਮਝਿਓ। ਵੇਖਿਓ ਕਰਮ ਧਰਮ ਪਾਖੰਡ ਜੋ ਦਿਸਹਿ ਤਿੰਨ ਜਮ ਜਾ ਗਾਤੀ ਲੁੱਟੈ। ਹੁਣ ਸਾਡੇ ਜਿਹੜੇ ਕਰਮ ਧਰਮ ਨੇ ਉਹ ਦਿਖਾਵੇ ਦੇ ਐ, ਤੇ ਜਿਹੜੇ ਤੇਰੇ ਕਹਿੰਦੇ ਦਿਖਾਵੇ ਦੇ ਕਰਮ ਐ ਪੰਚਮ ਪਾਤਸ਼ਾਹ ਜੀ ਕਹਿੰਦੇ ਐ, ਇਹ ਤੇ ਕਹਿੰਦੇ ਰਾਹ ਚ ਹੀ ਲੁੱਟੇ ਜਾਂਦੇ ਐ। ਰਾਹ ਚ ਕਿੱਥੇ ਟੀਕਾਕਾਰਾਂ ਨੇ ਅਰਥ ਕੀਤੇ ਨੇ? ਕਹਿੰਦੇ ਜਿਹੜੇ ਜਮ ਮਰਨ ਤੋਂ ਬਾਅਦ ਲੈ ਕੇ ਜਾਂਦੇ ਐ ਨਾ ਜਮ, ਉਹ ਰਾਹ ਦੇ ਵਿੱਚ ਲੁੱਟ ਲੈਂਦੇ ਐ। ਇਹਦੇ ਨਾਲ ਸਾਖੀਆਂ ਕਈ ਜੋੜੀਆਂ, ਕਹਿੰਦੇ ਜੇ ਬੰਦੇ ਨੂੰ ਪਿਆਸ ਲੱਗਦੀ ਹੈ ਤੇ ਫਿਰ ਉਹ ਪੁੱਛਦੇ ਆ ਹਾਂ ਭਾਈ ਪਿਆਸ ਲੱਗੀ ਹੈ, ਕਹਿੰਦੇ ਹਾਂ, ਚੰਗਾ ਫਿਰ ਜਿਹੜਾ ਆਹ ਜਪ ਤਪ ਕੀਤਾ ਸਾਨੂੰ ਦੇ ਦੇ, ਤੈਨੂੰ ਇਹਦੇ ਵੰਡੇ ਪਾਣੀ ਦੇ ਦਿੰਦੇ ਆ। ਜਦੋਂ ਕਹਿੰਦੇ ਬੰਦੇ ਨੂੰ ਲੈ ਕੇ ਜਾਂਦੇ ਆ ਮਰਨ ਤੋਂ ਬਾਅਦ, ਫਿਰ ਰਾਹ ਦੇ ਵਿੱਚ ਉਹਨੂੰ ਭੁੱਖ ਲੱਗਦੀ ਹੈ, ਜਦੋਂ ਰੋਟੀ ਮੰਗਦਾ ਹੈ ਫਿਰ ਜਮ ਕਹਿੰਦੇ ਆ ਵੀ ਤੂੰ ਆ ਫਲਾਣਾ ਕੰਮ ਕੀਤਾ ਭਾਈ ਉਹਦਾ ਫਲ ਸਾਨੂੰ ਦੇ ਦੇ ਤੇ ਤੈਨੂੰ ਫਿਰ ਰੋਟੀ ਦੇ ਦਿਆਂਗੇ। ਕਹਿੰਦੇ ਏਦਾਂ ਹੀ ਕਹਿੰਦੇ ਰਾਹ ਦੇ ਵਿੱਚ ਜਿੰਨੇ ਬੰਦੇ ਨੇ ਕਰਮ ਧਰਮ ਜ਼ਿੰਦਗੀ 'ਚ ਕੀਤੇ ਹੁੰਦੇ ਐ ਰਾਹ 'ਚ ਹੀ ਲੁੱਟੇ ਜਾਂਦੇ ਐ। ਨਾ ਪਿਆਰਿਓ ਦਰਗਾਹ ਕਿੱਥੇ ਐ? ਹਰ ਜਗ੍ਹਾ। ਪਰਮਾਤਮਾ ਕਿੱਥੇ ਐ? ਸਾਡੇ ਅੰਦਰ ਵੀ ਐ ਤੇ ਬਾਹਰ ਵੀ ਐ। ਤੇ ਦਰਗਾਹ ਕਿੱਥੇ ਐ? ਸਾਡੇ ਅੰਦਰ ਵੀ ਐ ਤੇ ਬਾਹਰ ਵੀ ਐ। ਸੁਣੋ, ਦਰਗਾਹ ਤੱਕ ਨਹੀਂ ਜਾਂਦੀ ਸੁਰਤ। ਦਰਗਾਹ ਕਿੱਥੇ ਐ? ਅੰਦਰ ਹੀ ਐ, ਬਾਹਰ ਕਿਤੇ ਨਹੀਂ। ਪਰਮਾਤਮਾ ਦੀ ਹਜ਼ੂਰੀ ਵਿੱਚ ਤੇਰੀ ਸੁਰਤ ਨੇ ਨਹੀਂ ਜਾਣਾ। ਸਿੱਖ ਕੌਣ ਹੈ? ਸੁਰਤ, ਸਰੀਰ ਦੀ ਗੱਲ ਨਹੀਂ, ਸੁਰਤ ਨੇ ਨਹੀਂ ਜਾਣਾ। ਹੁਣ ਆਪਾਂ ਕੋਈ ਨਾ ਕੋਈ ਕਰਮ ਧਰਮ ਕਰਦੇ ਆ, ਪਰ ਦਿਖਾਵੇ ਵਾਲਾ ਜਿਹੜਾ ਕਰਮ ਧਰਮ ਹੈ ਉਹ ਸਿਰੇ ਨਹੀਂ ਪਹੁੰਚਦਾ, ਅੰਦਰ ਕੋਈ ਰਸ ਨਹੀਂ ਆਉਂਦਾ, ਬਾਹਰ ਹੀ ਰਹਿ ਜਾਂਦਾ। ਕਿਵੇਂ ਭਲਾ? ਸੁਣੋ, ਜਿਵੇਂ ਹੁਣ ਮੰਨ ਲਓ ਮੈਂ ਗੁਰਦੁਆਰੇ ਪੱਖਾ ਦੇ ਦਿੱਤਾ, ਪੱਖਾ ਦੇ ਦਿੱਤਾ, ਪੱਖਾ ਦੇ ਕੇ ਫਰ ਫਰ ਦੇ ਉੱਤੇ ਸਾਰੇ ਟੱਬਰ ਦੇ ਨਾਂ ਲਿਖਾ ਦਿੱਤੇ, ਤਿੰਨ ਫਰ ਨੇ, ਤਿੰਨ ਤਿੰਨੇ ਦੇ ਤਿੰਨੇ ਭਰਤੇ। ਕਰਮ ਮੈਂ ਕੀਤਾ 500 ਦਾ, 1000 ਰੁਪਏ ਦਾ ਪੱਖਾ ਵੀ ਖਰੀਦਿਆ, ਮਿਹਨਤ ਦੀ ਕਮਾਈ ਵਿੱਚੋਂ ਮੈਂ ਕਰਮ ਕੀਤਾ। ਲੱਗਦਾ ਕੀ ਹੈ? ਵੀ ਬੜਾ ਧਰਮ ਦਾ ਕਰਮ ਕੀਤਾ ਹੈ, ਪਰ ਇਹਨੂੰ ਕੌਣ ਖਾ ਗਿਆ? ਇਸ ਮੇਰੇ ਕਰਮ ਨੂੰ ਭਲਾ ਕੌਣ ਖਾ ਗਿਆ? ਮੇਰਾ ਹੰਕਾਰ ਹੀ ਖਾ ਗਿਆ। ਆਖੋ ਸਤਨਾਮ। ਰਾਜ ਬੈਠਾ ਸੀ ਨਾ ਹੰਕਾਰ, ਅੰਦਰ ਰਸ ਕੀ ਆਉਣਾ? ਜਦੋਂ ਕਿਸੇ ਜਦੋਂ ਕੋਈ ਲੋੜਵੰਦ ਬੰਦਾ ਉਹ ਪੱਖੇ ਥੱਲੇ ਬਹਿੰਦਾ, ਉਹ ਬੰਦਾ ਸੁੱਖ ਲੈਂਦਾ, ਉਹ ਮੇਰੇ ਅੰਦਰ ਤੱਕ ਸਕੂਨ ਮਿਲਦਾ ਵੀ ਚੱਲ ਉੱਥੇ ਕੋਈ ਚੀਜ਼ ਲੱਗੀ ਹੈ, ਮੈਂ ਆਪਣੇ ਵੱਲੋਂ ਲਵਾਤੀ, ਕੋਈ ਬੈਠੇ, ਕੋਈ ਆਵੇ, ਕੋਈ ਜਾਵੇ, ਪਰ ਮੇਰਾ ਹੰਕਾਰ ਖਾ ਗਿਆ। ਰਸ ਕੀ ਆਉਣਾ ਸੀ, ਉਹ ਤੇ ਮੇਰੀ ਈਗੋ ਨੂੰ ਪੱਠੇ ਪੈ ਗਏ ਨਾ, ਮੇਰੇ ਹੰਕਾਰ ਨੂੰ ਹੀ, ਹੰਕਾਰ ਹੀ ਵਧਿਆ ਮੇਰਾ। ਅਮਰੀਕਾ ਇੱਕ ਵਾਰੀ ਵੇਖਿਆ, ਉੱਥੇ ਨਾ ਛੇ, ਮੇਰੇ ਖਿਆਲ 8 ਫਰਾਂ ਵਾਲਾ ਪੱਖਾ ਹੋਣਾ, ਜੇ 8 ਨਹੀਂ ਹੋਣੇ ਤੇ 6 ਤੇ ਹੋਣਗੇ, 3.5 ਫਰਾਂ ਵਾਲਾ ਹੁੰਦਾ। ਤੇ ਮੈਂ ਉੱਥੇ ਹੱਸਦਾ ਸੀ, ਮੈਂ ਕਿਹਾ ਆ ਸਾਡੇ ਅਜੇ ਆਇਆ ਨਹੀਂ 6 ਫਰਾਂ ਵਾਲਾ ਪੱਖਾ, ਵੀ ਤੁਹਾਡੇ ਹੀ ਅਜੇ ਆਇਆ, ਵੀ ਸਾਡੇ ਤੇ 3 ਵਾਲਾ ਹੀ ਆਉਂਦਾ ਹੈ, ਜੇ 6 ਵਾਲਾ ਸਾਡੇ ਵਾਲਿਆਂ ਨੂੰ ਮਿਲ ਗਿਆ ਸਾਡੇ ਵਾਲੇ ਤੇ ਬਾਹਲੇ ਹੀ ਖੁਸ਼ ਹੋਣਗੇ, ਕਹਿਣਗੇ ਵੀ ਆਹ ਵਧੀਆ, ਅੱਗੇ ਤੇ 2-4 ਦਾ ਹੀ ਨਾਂ ਲਿਖਿਆ ਜਾਂਦਾ ਇਹਦੇ ਉੱਤੇ, ਤੇ ਸਾਰੀ ਪੀੜ੍ਹੀ ਦਾ ਹੀ ਲਿਖ ਦਿਆਂਗੇ, ਦਾਦੇ ਦੇ ਦਾਦੇ ਦਾ ਵੀ ਲਿਖ ਦਿਓ, ਉਦੋਂ ਅਗਲੇ ਦਾ ਵੀ, ਫਾਰੀ ਬਹੁਤ ਨੇ ਇਹਦੇ ਤੇ। ਸੱਚੀ ਏਦਾਂ ਹੀ ਹੋ ਰਿਹਾ ਜੀ, ਕਰਮ ਧਰਮ ਨੇ ਜਿਹੜੇ ਦਿਖਾਵੇ ਦੇ ਰਹਿ ਗਏ। ਪਾਲਕੀਆਂ ਨਾਲ ਵੀ ਸਰਦਾਰ ਚਿੱਪੜੇ ਹੋਏ ਆ, ਪੱਥਰ ਕਾਲੇ ਕਰਤੇ ਗੁਰਦੁਆਰਿਆਂ ਦੇ, ਚਿੱਟਾ ਪੱਥਰ ਹੈ ਹੰਕਾਰੀਆਂ ਦੇ ਅੰਦਰ, ਕਿੰਨੀ ਕਾਲਪ ਹੋਣੀ ਹੈ, ਇਹਨਾਂ ਨੇ ਗੁਰਦੁਆਰੇ ਦਾ ਚਿੱਟਾ ਪੱਥਰ ਵੀ ਕਾਲਾ ਕਰਤਾ, ਗੁਰਦੁਆਰੇ ਕਾਲੇ ਕੀਤੇ ਪਏ ਨੇ, ਨਾਂ ਲਿਖ ਲਏ। ਸਿੰਘੋ ਮੈਨੂੰ ਜਵਾਬ ਦਿਓ, ਅੱਧੇ ਰੇਟ ਵਿੱਚ ਨਾਮ ਲਿਖੇ ਹੋਏ ਨੇ ਉੱਤੇ, ਐਵੇਂ ਹੀ ਨਾਂ ਲਿਖੇ ਹੋਣ 50-100 ਬੰਦੇ ਦੇ, ਤੁਹਾਨੂੰ ਅੱਧੇ ਰੇਟ ਵਿੱਚ ਵੀ ਪੱਥਰ ਮਿਲੇ ਨਾ, ਅੱਧੇ ਰੇਟ 'ਚ ਕੋਠੀ 'ਚ ਲਾ ਲਓਗੇ, ਕਦੇ ਵੀ ਨਹੀਂ ਲਾਓਗੇ, ਫਿਰ ਗੁਰਦੁਆਰੇ ਕਿਵੇਂ ਲਾਇਆ ਹੁੰਦੇ ਆ, ਕਿਵੇਂ ਲਾ ਦਿਆਂਗੇ ਆਪਾਂ? ਗੁਰਦੁਆਰਾ ਕੋਈ ਐਡ ਕਰਨ ਵਾਲੀ ਜਗ੍ਹਾ ਹੈ? ਗੋਲ ਕੁੱਤੇ ਨਾਮ ਲਿਖਿਆ, ਅਗਲਾ ਕਹਿੰਦਾ ਮੈਂ ਆਪਣਾ ਨਹੀਂ ਲਿਖਣਾ, ਕੱਪੜੇ ਵਾਲੀ ਦੁਕਾਨ ਦਾ ਲਿਖ ਦਿੰਦੇ ਆ, ਵੀ ਜਿਹੜਾ ਵੀ ਆਊ ਗੋਲਕ ਨੂੰ ਮੱਥਾ ਟੇਕੂ, ਕੱਪੜੇ ਦੀ ਐਡ ਐਵੀ ਹੋਈ ਜਾਣੀ ਫ੍ਰੀ, ਮੱਥਾ ਟੇਕ। ਅਗਲਾ ਕਹੂ ਵੀ ਇਹ ਵੀ ਕੱਪੜੇ ਵਾਲਿਆਂ ਕੋਲੇ ਚੱਲਦੇ ਆ, ਵੀ ਜਿਹੜੇ ਗੁਰਦੁਆਰੇ ਜਾਂਦੇ ਨੇ ਬਾਹਲੇ ਹੀ ਪੱਕੇ ਭਗਤ ਨੇ, ਵੀ ਇਹਨਾਂ ਕੋਲੇ ਚੱਲੀਏ, ਆਪੇ ਹੀ ਐਡ ਫ੍ਰੀ ਦੀ ਹੋਈ ਜਾਂਦੀ ਹੈ, ਹੁੰਦਾ ਹੈ ਜੀ ਇਦਾਂ। ਸਾਡੇ ਜਿਹੜੇ ਕਰਮ ਧਰਮ ਨੇ ਬਹੁਤੇ ਦਿਖਾਵੇ ਦੇ, ਹੰਕਾਰ ਖਾ ਗਿਆ। ਵੇਖੋ ਪਿਆਰਿਓ, ਕਿਸੇ ਬੱਚੇ ਦੇ ਬੈਂਡ ਨਹੀਂ ਆਉਂਦੇ, ਆਸਟ੍ਰੇਲੀਆ ਉਹਨੇ ਜਾਣਾ ਹੈ, ਉਹ ਕਿਸੇ ਬਾਬੇ ਕੋਲ ਗਈ ਬੀਬੀ, ਉਹ ਕਹਿੰਦੀ ਬਾਬਾ ਜੀ ਮੇਰੇ ਬੱਚੇ ਦੇ ਬੈਂਡ ਨਹੀਂ ਆਉਂਦੇ। ਆ ਪਿੱਛੇ ਜੇ ਇੱਕ ਰਾਜਸਥਾਨ ਵਾਲੇ ਬਾਬੇ, ਇੱਧਰੋਂ ਹੈ ਨਹੀਂ ਇੱਕ ਰਾਜਸਥਾਨ ਵਾਲਾ ਬਾਬਾ, ਉਹਦੀ ਨਹੀਂ ਸੀ ਆਈ ਇੱਕ ਵੀਡੀਓ, ਆਈ ਸੀ ਨੈੱਟ ਦੇ ਉੱਤੇ ਬੜੀ ਘੁੰਮਦੀ ਸੀ, ਉਹਨੇ ਨਹੀਂ ਸੀ ਕਿਹਾ ਭਲਾ। ਉਹ ਕਹਿੰਦਾ ਕਿ ਸਾਡੇ ਕੋਲ ਇੱਕ ਬੀਬੀ ਆਈ, ਉਹ ਕਹਿੰਦੇ ਜੀ ਬੱਚਾ ਜਿਹੜਾ ਸਾਡਾ ਇਹਦਾ ਤੁਸੀਂ ਪਾਸ ਕਰਾ ਦਿਓ ਜੀ। ਮੈਂ ਫਿਰ ਬਚਨ ਕਰਤਾ, ਬਸ ਕਿਹਾ ਚਾਹ ਦੇ ਦੇ ਪੇਪਰ, ਜਦੋਂ ਬਹਿ ਗਈ ਜਾ ਕੇ ਘਰ ਵਿੱਚ, ਉਹ ਕਹਿੰਦੇ ਮੌਤ ਹੋਈ ਸੀ, ਪੜ੍ਹਾਈ ਤੇ ਕੀਤੀ ਨਹੀਂ, ਫਿਰ ਕਹਿੰਦੇ ਵੀ ਐਸੀ ਖੇਡ ਬਣੀ ਵੀ ਉਹ ਫਿਰ ਉਹਨੂੰ ਟੀਚਰ ਨੇ ਕਹਿਤਾ ਵੀ ਐਂ ਕਰਾ ਨਾਲ ਦੇ, ਤੂੰ ਪੜ੍ਹ ਲੈ ਨਾਲ ਦੇ। ਮੈਂ ਕਿਹਾ ਮਰ ਜੇ ਬਾਬਾ, ਨਕਲਾਂ ਮਰਵਾਓ ਬੱਚਿਆਂ ਨੂੰ, ਇਹ ਤੇ ਅੱਗੇ ਹੀ ਨਹੀਂ ਪੜ੍ਹਦੇ, ਤੁਹਾਡੇ ਵਰਗੇ ਇਦਾਂ ਦੇ ਆਸ਼ੀਰਵਾਦ ਦੇਣਗੇ ਵੀ ਨਿਆਣੇ ਨਕਲਾਂ ਮਾਰ ਲੈਣ, ਪੜ੍ਹਾਈਆਂ ਨਕਲ ਮਾਰ ਕੇ ਪਾਸ ਹੋਣ, ਵੀ ਮੈਂ ਬਚਨ ਕਰਤਾ ਸੀ। ਫਿਰ ਕਹਿੰਦੇ ਬਸ ਫਿਰ ਜਦੋਂ ਆਪਾਂ ਅਰਦਾਸ ਕਰਕੇ ਭੇਜਿਆ ਪਰਿਵਾਰ ਨੂੰ, ਤੇ ਲੜਕੀ ਨੂੰ ਕਿਸੇ ਨੇ ਕਹਿਤਾ ਵੀ ਆਹ ਭਾਈ ਤੂੰ ਇਹਦੇ ਤੋਂ ਹੀ ਲਾ ਲਾ, ਇਹਦੇ ਤੋਂ ਹੀ ਲੈ ਦੱਸੋ, ਆਹ ਬਖਸ਼ਿਸ਼ ਹੈ। ਬੜੇ ਨਿਆਣੇ ਨੇ ਤਾਂ ਸੁਣ ਸੁਣ ਕੇ ਵਿਗੜਨਗੇ ਨਹੀਂ ਵੀ ਪੜ੍ਹਾਈ ਦੀ ਕੀ ਲੋੜ ਹੈ, ਇਹੋ ਜਿਹਾ ਬਾਬਾ ਸਾਨੂੰ ਮਿਲ ਜੇ, ਬਸ ਉਹਨੇ ਬਚਨ ਕਰ ਦੇਣਾ ਤੇ ਨਕਲ ਮਰਵਾ ਦੇਣੀ ਹੈ। ਇਹਨਾਂ ਚੀਜ਼ਾਂ ਨੇ ਤੇ ਬੇੜਾ ਗਰਕ ਕੀਤਾ, ਅੱਜ ਤੱਕ ਪੁਜਾਰੀ ਕਹਿੰਦੇ ਹੀ ਇਹ ਰਹੇ ਹੈ ਨਾ। ਦੇਖਿਓ ਮਰਨ ਤੋਂ ਬਾਅਦ ਬਬਾਨ ਆਉਣਗੇ, ਕਿਹੋ ਜਿਹੇ ਹੋਣਗੇ? ਮਰਨ ਤੋਂ ਬਾਅਦ ਬਬਾਨ ਆਉਣਗੇ, ਬੰਦੇ ਨੂੰ ਬਿਠਾਉਣਗੇ, ਫਿਰ ਉੱਡ ਜਾਣਗੇ। ਇਹ ਸਾਡੇ ਵਾਲਿਆਂ ਨੇ 500 ਸਾਲ, 1000 ਸਾਲ, 5000 ਸਾਲ ਪਹਿਲਾਂ ਆ ਭਾਰਤ ਵਿੱਚ ਆ ਕੁਝ ਕਹਿ ਕੇ ਬੇੜਾ ਗਰਕ ਕੀਤਾ, ਬਾਹਰਲਿਆਂ ਨੇ ਬਬਾਨ ਉਡੀਕੇ ਨਹੀਂ, ਮੱਥਾ ਮਾਰਦੇ ਰਹੇ, ਜਹਾਜ਼ ਬਣਾ ਦੇ, 500-500 ਬੰਦਾ ਲੈ ਕੇ ਉੱਡ ਜਾਂਦੇ ਆ, ਆਖੋ ਸਤਨਾਮ
ਸ੍ਰੀ ਵਾਹਿ।
ਉਹਨਾਂ ਨੇ ਜਹਾਜ਼ ਬਣਾਏ ਐ, ਉਡਾ ਕੇ ਵਿਖਾਏ ਐ, ਸਾਡੇ ਵਾਲੇ ਕਹਿੰਦੇ ਆਉਣਗੇ। ਇਦੋਂ ਪਹਿਲਾਂ ਇਹੀ ਕੁਛ ਕਿਹਾ ਜਾਂਦਾ ਸੀ, ਸਭ ਕੁਝ ਆਏਗਾ, ਆਪਣੇ ਆਪ ਆਊ, ਦੇਵਤੇ ਆ ਜਾਣਗੇ, ਸ਼ਕਤੀਆਂ ਆ ਜਾਣਗੀਆਂ, ਪਾਵਰ ਆ ਜਾਣੀ ਹੈ। ਸਾਡੇ ਗੁਰੂ ਸਾਹਿਬ ਨੇ ਕਿਹਾ ਨਾ ਭਾਈ, ਤੈਨੂੰ ਆਪ ਕਰਨਾ ਪੈਣਾ ਹੈ, ਗਿਆਨ ਗੁਰੂ ਦਾ ਲੈ, ਸ਼ਕਤੀ ਪਰਮਾਤਮਾ ਦੀ ਵਰਤੇਗੀ, ਪਰ ਤੈਨੂੰ ਮਿਹਨਤ ਆਪ ਕਰਨੀ ਪਏਗੀ, ਲੜਨਾ ਤੈਨੂੰ ਆਪ ਪੈਣਾ ਹੈ, ਮੁਕਾਬਲਾ ਆਪ ਕਰਨਾ ਪੈਣਾ ਹੈ, ਦੁਸ਼ਮਣਾਂ ਦੇ ਮੂੰਹ ਆਪ ਮੋੜਨੇ ਪੈਣਗੇ, ਆਪ ਮਿਹਨਤ ਕਰ, ਮਿਹਨਤ ਕਰ, ਖੁਸ਼ਹਾਲੀ ਫੇਰ ਆਏਗੀ, ਆਪਣੇ ਆਪ ਘਰ ਨਹੀਂ ਬਣ ਜਾਣਾ, अपने आप बोल नहीं लग जाने, अपने आप तजोरियां नहीं भर जानियां, तेनू अपने हथी मेहनत करनी पएगी। साढ़े गुरु साहब ने यह सिखाया, पर साडे वाले अजकल भी कई बिच कहिंदे आ आखे तू अरदास कर दे शहीदां दा पहरा लग जाना आखो सतनाम
श्री वाहिगुरू।
अज साडे वाले भी कहिंदे कई बार ही सी एक बार अरदास लगे करन मेरे नाल, ओ एक जेडे बंदे ने अरदास कीती ना गुरु ग्रंथ साहब दा स्वरूप जाना सी, जदों लगे अरदास करन ते मैं उहनूं कहा अरदास कर दे, ते अरदास करदा पता की कहिंदा, कहिंदा सच्चे पातशाह गुरु ग्रंथ साहब जी तुहानूं निज अस्थाना वल लैके चले आ ते किरपा करिओ राह विच शहीदी पहरा बख्शिओ। कहिंदा जी शहीदी पहरा बख्शिओ, मैं उहदे मगर खड़ा सी। बाद च मैं क्या, मैं क्या आपां ते मरियां वर्गियां ना जिहड़े छड्डण चले आ गुरु ग्रंथ साहब नूं, वी साडे ते विच किसे कम दे नहीं असीं, तुसीं किरपा करिओ वी शहीदां नूं भेजिओ जे कोई प्रॉब्लम आ गई। मैं कह क्यों नहीं कहिंदा वी जे लोड पै गई आप ही शहीद हो जांगे। आखो सतनाम
श्री वाहिगुरू।
मंगो ते इह ਵੀ ਗੁਰੂ ਜੀ ਤੁਹਾਨੂੰ ਲੈ ਕੇ ਚੱਲੇ ਆ ਵੀ ਜੋ ਮਰਜ਼ੀ ਹੋ ਜਾਏ ਸਿਰੇ ਤੱਕ ਪਹੁੰਚਾ ਕੇ ਆਵਾਂਗੇ, ਜੇ ਕੋਈ ਪ੍ਰੋਬਲਮ ਆ ਗਈ ਆਪੇ ਮਰਾਂਗੇ। ਸਾਡੇ ਸਾਨੂੰ ਇਹ ਸਮਝਾਇਆ ਗਿਆ ਵੀ ਆਉਣਾ ਹੈ ਕੁਛ, ਤੁਰਨਾ ਤੈਨੂੰ ਪੈਣਾ ਹੈ, ਪਰਮਾਤਮਾ ਦੀ ਸ਼ਕਤੀ ਵਰਤੇਗੀ ਪਰ ਤੇਰੇ ਵਿੱਚ, ਉਹ ਕੰਮ ਕਰੇਗੀ ਤੇਰੇ ਵਿੱਚ, ਅਰਦਾਸ ਕਰਕੇ ਤੁਰੇਗਾ, ਰੱਬ ਦੀ ਮਿਹਰ ਵਰਤਣੀ ਹੈ ਤੇਰੇ ਵਿੱਚ, ਤੈਨੂੰ ਕਰਨਾ ਪੈਣਾ, ਸਾਨੂੰ ਕਰਨਾ ਪੈਣਾ, ਸਾਨੂੰ ਏਦਾਂ ਨਹੀਂ ਹੋਣਾ ਵੀ ਕੋਈ ਕਰ ਜੇ, ਕਿਸੇ ਨੇ ਕਰ ਦੇਣਾ, ਕਿਸੇ ਨੇ ਨਹੀਂ ਕਰਨਾ, ਸਾਨੂੰ ਖੁਦ ਕਰਨਾ ਪਏਗਾ। ਇਹਨਾਂ ਨੇ ਇਹੀ ਕੁਝ ਦੱਸਿਆ ਸੀ ਵੀ ਵਿਵਾਨ ਆਉਣਗੇ ਜੀ, ਐਂ ਹੋਊਗਾ ਜੀ, ਐਂ ਹੋਊਗਾ ਜੀ, ਸਾਡੇ ਵਰਗੇ ਵੇਖਦੇ ਰਹਿ ਗਏ। ਏਦਾਂ ਦੇ ਕਰਮ ਧਰਮ ਕਰਾਏ, ਮਰਨ ਤੋਂ ਬਾਅਦ ਦੀ ਗੱਲ ਕੀਤੀ ਸਾਰੀ। ਹੁਣ ਮੈਂ ਬੇਨਤੀ ਕਰਦਾ ਸੀ, ਬਾਬੇ ਕੋਲ ਬੀਬੀ ਚਲੀ ਗਈ, ਕਹਿੰਦੀ ਬੱਚੇ ਦੇ ਬੈਂਡ ਨਹੀਂ ਆਉਂਦੇ। ਬਾਬੇ ਨੇ ਕਹਿਤਾ 40 ਦਿਨ ਗੁਰਦੁਆਰੇ ਜਾਈ। ਹੁਣ ਵੇਖਿਓ ਗੁਰਦੁਆਰੇ ਬੀਬੀ ਜਾਂਦੀ ਹੈ, ਨੰਗੇ ਪੈਰੀ ਜਾਂਦੀ ਹੈ, ਗੁਰਦੁਆਰੇ ਮੱਥਾ ਟੇਕਦੀ ਹੈ, ਪਰਕਰਮਾ ਕਰਦੀ ਹੈ, ਝਾੜੂ ਲਾਉਂਦੀ ਹੈ, ਸੇਵਾ ਕਰਦੀ ਹੈ, ਪਰ ਕਿਹਦੇ ਕਰਕੇ ਭਲਾ? ਆਪਣੇ ਪੁੱਤ ਕਰਕੇ, ਬਾਬੇ ਦੀ ਲਾਈ ਡਿਊਟੀ ਕਰਕੇ ਵੀ ਬੈਂਡ ਆ ਜਾਣ। ਦੱਸੋ ਭਲਾ ਇਹ ਜਿਹੜਾ ਕਰਮ ਧਰਮ ਹੈ ਇਹਨੂੰ ਭਲਾ ਕਿਹੜਾ ਜੰਮ ਖਾ ਗਿਆ? ਮੋਹ, ਇਹ ਜੰਮ ਲੈ ਨਾ ਮੋਹ ਖਾ ਗਿਆ। ਇੱਕ ਇੱਕ ਨੂੰ ਤੇ ਹੰਕਾਰ ਖਾ ਗਿਆ, ਜਿਹੜਾ ਪੱਖਾ ਲਵਾ ਕੇ ਇੰਨਾ ਕੁਝ ਕਰਕੇ ਨਾਮ, ਹੁਣ ਇੱਥੇ ਬੰਦਾ ਮਰਦਾ ਫਿਰੇ, ਭੱਜ ਭੱਜ ਕੇ ਸੇਵਾ ਕਰੇ, ਉਦੋਂ ਬਾਅਦ ਕਵੇ ਵੀ ਮੈਂ ਤਾਂ ਸੇਵਾ ਕਰੂੰ, ਮੈਨੂੰ ਸਰੋਪਾ ਚਾਹੀਦਾ ਸਟੇਜ ਤੇ। ਸਿੱਧੀ ਜੀ ਗੱਲ ਹੈ ਵੀ ਮੇਰਾ ਸਟੇਜ ਤੇ ਨਾਮ ਨਹੀਂ ਬੋਲਿਓ ਤੇ ਮੈਨੂੰ ਦੇ ਦਿਓ ਸਰੋਪਾ, ਉਹ ਸਰੋਪੇ ਲਈ ਸੇਵਾ ਕਰਦਾ, ਉਹਦਾ ਸਾਰਾ ਕੁਝ ਹੰਕਾਰ ਖਾ ਗਿਆ, ਹੋਰ ਜੰਮ ਕਿਹੜਾ ਖਾ ਗਿਆ? ਸਾਡੇ ਸਾਹਮਣੇ ਹੀ ਹੈ, ਹੰਕਾਰ ਨੂੰ ਹੀ ਖੁਰਾਕ ਮਿਲ ਗਈ, ਬਸ ਹੰਕਾਰ ਰੱਜ ਗਿਆ, ਅੰਦਰ ਤੱਕ ਸ਼ਾਂਤੀ ਕੁਛ ਨਹੀਂ, ਦਰਗਾਹ 'ਚ ਸੁਰਤ ਕੋਈ ਨਹੀਂ ਜਾਣੀ, ਹੰਕਾਰ ਦੀ ਖੁਰਾਕ ਹੀ ਬਣ ਗਿਆ ਬਸ। ਜਿਹੜੀ ਬੀਬੀ ਏਦਾਂ ਫਿਰਦੀ ਸੀ ਉਹਦੀ ਖੁਰਾਕ ਬਣ ਗਿਆ ਮੋਹ, ਮੋਹ ਦੇ ਵਿੱਚ ਉਹਨੇ ਇੰਨਾ ਕੁਝ ਕੀਤਾ, ਲਓ ਉਹਦੀ ਖੁਰਾਕ ਬਣ ਗਿਆ। ਕਿਸੇ ਨੇ ਕਹਿ ਦਿੱਤਾ ਪੈਸੇ ਆ ਜਾਣਗੇ ਚਾਰ, ਐਂ ਕਰੋ ਐਂ ਕਰੋ, ਉਹ ਕਰਮ ਧਰਮ ਤੇ ਬਹੁਤ ਕਰਦਾ ਹੈ ਪਰ ਲੋਭ ਖਾ ਗਿਆ। ਲੋਭ, ਇਹ ਜਿਹੜੇ ਰਾਹ ਵਿੱਚ ਬੈਠੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਰਾਹ 'ਚ ਹੀ ਝਪਟ ਮਾਰ ਜਾਂਦੇ ਆ, ਅੰਦਰ ਸ਼ਾਂਤੀ ਕਿਉਂ ਨਹੀਂ ਆਉਂਦੀ? ਕਰਦੇ ਬਹੁਤ ਕੁਛ ਆ ਪਰ ਹੰਕਾਰ ਨੂੰ ਸਿੰਘੋ ਨੌਜਵਾਨੋ, ਕਈ ਨਾ ਏਦਾਂ ਸਾਡੇ ਵਰਗੇ ਜਦੋਂ ਕਹਿੰਦੇ ਆ ਨਾ, ਕਈ ਆਦਤ ਹੁੰਦੀ ਹੈ ਨਾ ਏਦਾਂ, ਜਦੋਂ ਆਪਾਂ ਨੂੰ ਮਿਲਾਉਣਗੇ ਕਿਸੇ ਨੂੰ, ਜਦੋਂ ਆਪਾਂ ਨੂੰ ਇਹ ਤਾਂ ਜੀ ਬਹੁਤ ਗੁਰਸਿੱਖ ਹੈ, ਬਹੁਤ ਗੁਰਸਿੱਖ, ਅੱਛਾ ਜੀ ਸਹਿਜ ਪਾਠ ਇਹਦਾ ਚੱਲਦਾ ਰਹਿੰਦਾ ਹੈ ਤੇ ਇਹ ਤੇ ਇੰਨਾ ਸਹਿਜ ਪਾਠ ਇੰਨੀ ਬਾਣੀ ਪੜ੍ਹਦਾ ਹੈ, ਇਹ ਤੇ ਅੰਮ੍ਰਿਤ ਵੇਲੇ ਆਪਾਂ ਚੌੜੇ ਨਾ ਉਹ ਖੁਰਾਕ ਨਾ ਬਣ ਜੇ ਕਿਤੇ ਹੰਕਾਰ ਦੀ। ਇਹ ਹਰ ਮਹੀਨੇ ਸਹਿਜ ਪਾਠ ਦਾ ਭੋਗ ਪਾਉਂਦਾ, ਆਪਾਂ ਕਹਾਂਗੇ 15 ਦਿਨਾਂ ਬਾਅਦ ਪਾਵਾਂਗੇ, ਹੁਣ ਮੇਰੀ ਇੰਨੀ ਸਿਫਤ ਹੁੰਦੀ ਹੈ ਆਲੇ ਦੁਆਲੇ, ਇਸ ਚੀਜ਼ ਤੋਂ ਬਹੁਤ ਬਚ ਕੇ ਰਹਿਣਾ ਪੈਣਾ ਹੈ। ਮਾੜਾ ਜਿਹਾ ਜਦੋਂ ਕੁਝ ਕਰਾਂਗੇ ਲੋਕਾਂ ਨੇ ਸਿਫਤ ਕਰਨੀ ਹੈ, ਉਹ ਜਦੋਂ ਸਿਫਤ ਕਰਨੀ ਹੈ ਤੇ ਉਹ ਜਿਹੜਾ ਕਰਮ ਧਰਮ ਅਸੀਂ ਕਰਦੇ ਹਾਂ ਉਹ ਸਾਡਾ ਹੰਕਾਰ ਹੀ ਖਾਈ ਜਾਏਗਾ, ਖੁਰਾਕ ਬਣ ਜੂ। ਵੀ ਯਾਰ 50 ਬੰਦਿਆਂ ਵਿੱਚ ਗੱਲ ਚੱਲ ਪਈ ਸੀ ਵੀ ਇਹ ਬੰਦਾ ਤੇ ਗੁਰਮੁਖ ਬਹੁਤ ਹੈ, ਇਹ ਤੇ ਇੰਨੇ ਵਜੇ ਉੱਠਦਾ ਹੈ, ਇਹ ਇਹਦੇ ਤੋਂ ਬਚ ਕੇ ਰਹਿਣਾ ਹੈ, ਇਹ ਕਿਤੇ ਹੰਕਾਰ ਦਾ ਸਾਡਾ ਕਰਮ ਧਰਮ ਹੰਕਾਰ ਦੀ ਖੁਰਾਕ ਨਾ ਬਣ ਜੇ। ਨੌਜਵਾਨ ਇੱਕ ਕੈਨੇਡਾ ਚਲਿਆ ਗਿਆ, ਉੱਥੇ ਵੇਖਿਆ ਉਹਨੂੰ, ਉਹਦੇ ਮਾਂ ਪਿਓ ਮੇਰੇ ਨਾਲ ਗੱਲ ਕਰਦੇ ਕਹਿੰਦੇ ਜੀ ਇਹਨੂੰ ਕਹੋ ਸਹਿਜ ਪਾਠ ਕਰਿਆ ਕਰੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਸਹਿਜ ਪਾਠ ਕਰਿਆ ਕਰ, ਉਹ ਕਹਿੰਦਾ ਜੀ ਮੈਨੂੰ ਸਾਈਡ ਜੀ ਤੇ ਲਿਜਾ ਕੇ ਕਹਿੰਦਾ ਜੀ ਮੈਂ ਕਰਦਾ ਆ ਮੇਰਾ ਤੇ 800 ਤੋਂ ਉੱਪਰ ਵੀ ਮੈਂ 800 ਤੋਂ ਉੱਪਰ ਅੰਗ ਪੜ ਦਿੱਤੇ ਐ ਤੇ ਮੈਂ ਪਾਉਂਦਾ ਵੀ ਆ ਪਰ ਮੈਂ ਹੁਣ ਇਹਨਾਂ ਨੂੰ ਦੱਸਦਾ ਨਹੀਂ ਪੜਦਾ ਮੈਂ ਬਾਣੀ ਉਹਨੇ ਮੈਨੂੰ ਸਾਰਾ ਜਦੋਂ ਡਿਟੇਲ ਨਾਲ ਦੱਸਿਆ ਮੈਂ ਕਿਹਾ ਪੜਦਾ ਐ ਪਰ ਗੁਪਤ ਰੱਖਦਾ ਐ ਨਹੀਂ ਵੀ ਲੋਕਾਂ ਚ ਰੌਲਾ ਪਾਈਏ ਦੁਨੀਆ ਨੂੰ ਦੱਸੀਏ ਉਹ ਤੇ ਗੱਲ ਚੱਲ ਪਈ ਗੱਲ ਚੱਲਦੀ ਦੇ ਉੱਤੇ ਸਮਝਾਉਂਦਿਆਂ ਸਮਝਾਉਂਦਿਆਂ ਉਹਨੇ ਆਪਣੇ ਮਨ ਦਾ ਭੇਦ ਦਿੱਤਾ ਵੀ ਮੈਂ ਕਰਦਾ ਉਹ ਹੰਕਾਰ ਨੂੰ ਕਿਤੇ ਖੁਰਾਕ ਨਾ ਮਿਲੇ ਇਹ ਧਿਆਨ ਰੱਖਣਾ ਪੈਣਾ ਨਹੀਂ ਤੇ ਸਾਡਾ ਕੀ ਹੁੰਦਾ ਹੈ ਕਿ ਜਿਹੜਾ ਵੀ ਕਰਮ ਧਰਮ ਕਰਦੇ ਆ ਅਹੀਂ ਹੰਕਾਰ ਦੀ ਖੁਰਾਕ ਭੇਟ ਚੜ ਜਾਂਦਾ ਹੈ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਰਮ ਧਰਮ ਪਖੰਡ ਜੋ ਦੀਸਾ ਹੈ ਤਿੰਨ ਜਮ ਜਾਗਾਤੀ ਕਹਿੰਦੇ ਰਾਹ ਚ ਹੀ ਲੁੱਟ ਲੈਂਦੇ ਸਿਰੇ ਨਹੀਂ ਪਹੁੰਚਦਾ ਕੁਛ ਵੀ ਅੰਦਰ ਤੱਕ ਨਹੀਂ ਚੈਨ ਆਉਣਾ ਕੋਈ ਅੰਦਰ ਕੋਈ ਸ਼ਾਂਤੀ ਨਹੀਂ ਆਉਣੀ ਲਓ ਫਿਰ ਸੁਣੋ ਪੜੋ
ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਤੀ ਲੂਟੈ ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮੁਖ ਸਿਮਰਤ ਜਿਤ ਛੂਟੈ
ਮਹਾਰਾਜ ਕਹਿੰਦੇ ਨਿਰਬਾਣ ਕੀਰਤਨ ਕੋਈ ਇੱਛਾ ਨਾ ਰੱਖੀ ਕੀਰਤਨ ਦਾ ਮਤਲਬ ਇਹ ਨਹੀਂ ਵੀ ਸਾਜਾਂ ਨਾਲ ਕੀਰਤਨ ਹੋਏਗਾ ਰਾਗਾਂ 'ਚ ਕੀਰਤਨ ਹੋਏਗਾ ਮਤਲਬ ਕੀ ਹੈ ਕਿ ਰੱਬ ਦੀ ਕੀਰਤੀ ਨਿਰ ਇੱਛਤ ਹੋ ਕੇ ਕਰਨੀ ਸ਼ੁਰੂ ਕਰ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੋਭ ਕਰਕੇ ਕਰਮ ਧਰਮ ਨਹੀਂ ਕਰਨਾ ਅਸੀਂ ਮੋਹ ਵਿੱਚ ਫਸ ਕੇ ਕਰਮ ਧਰਮ ਨਹੀਂ ਕਰਨਾ ਅਸੀਂ ਹੰਕਾਰ ਨੂੰ ਪੱਠੇ ਪਾਉਣ ਲਈ ਕਰਮ ਧਰਮ ਨਹੀਂ ਕਰਨਾ ਅਸੀਂ ਕੋਈ ਇੱਛਾ ਹੀ ਨਹੀਂ ਰੱਖਣੀ ਜਿਹੜਾ ਵੀ ਕਰਮ ਧਰਮ ਕਰਦਾ ਹੈ ਆਪਣੀ ਡਿਊਟੀ ਸਮਝ ਕੇ ਕਰੀ ਚੱਲ ਆਪਣੀ ਡਿਊਟੀ ਸਮਝ ਕੇ ਕਰ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਣ ਪਾਈਏ ਕਹੋ ਨਾਨਕ ਬਾਹ ਲੁਡਾਈਏ ਜਿਵੇਂ ਨਿਆਣੇ ਲੁੱਡੀਆਂ ਨਹੀਂ ਮਾਰਦੇ ਜ਼ਿੰਦਗੀ ਲੰਘਾ ਲੈਂਦੇ ਮੈਂ ਗੱਲ ਪਿੱਛੇ ਜੇ ਸ਼ੁਰੂ ਕੀਤੀ ਸੀ ਜਿਵੇਂ ਲੁੱਡੀਆਂ ਮਾਰਦੇ ਹੀ ਸਾਰੀ ਜ਼ਿੰਦਗੀ ਲੰਘ ਜਾਣੀ ਹੈ ਪਰ ਜੇ ਬੰਦਾ ਸੇਵਾ ਕਮਾਵੇ ਹੁਣ ਜਦੋਂ ਆਪਾਂ ਆਹ ਬਚਨ ਆਉਂਦਾ ਹੈ ਵੀ ਵਿੱਚ ਦੁਨੀਆ ਸੇਵ ਕਮਾਈਏ ਵੀ ਸੇਵਾ ਤੇ ਸਿਮਰਨ ਦੀ ਦਾਤ ਮੰਗੀਏ ਤੇ ਆਪਾਂ ਸਾਰੇ ਜਦੋਂ ਐ ਸੇਵਾ ਸਿਮਰਨ ਮੰਗਦੇ ਆ ਨਾ ਆਪਾਂ ਕਹਿੰਦੇ ਆ ਗੁਰਦੁਆਰੇ ਭੱਜ ਭੱਜ ਸੇਵਾ ਕਰੀਏ ਸੰਗਤਾਂ ਦੀ ਸੇਵਾ ਕਰੀਏ ਇਹਦਾ ਮਤਲਬ ਇਹ ਹੈ ਸੰਗੋ ਧਿਆਨ ਨਾਲ ਸੁਣਿਓ ਮੈਂ ਪਰਸੋਂ ਐਤਵਾਰ ਵੀ ਬੇਨਤੀ ਕੀਤੀ ਸੀ ਧਿਆਨ ਨਾਲ ਸੁਣਿਓ ਕਿਰਪਾ ਕਰਕੇ ਜਦੋਂ ਆਪਾਂ ਇਹ ਮੰਗਦੇ ਆ ਕਿ ਰੱਬਾ ਮੇਰੇ ਆ ਸੇਵਾ ਸਿਮਰਨ ਬਖਸ਼ ਦੇ ਇਹਦਾ ਅਰਥ ਇਹ ਹੈ ਵੀ ਮੈਂ ਹਰ ਜਗ੍ਹਾ ਸੇਵਕ ਬਣ ਕੇ ਰਵਾਂ ਸੇਵਕ ਬਣ ਕੇ ਕਿਵੇਂ ਕਿਵੇਂ ਕਿਰਪਾ ਕਰਕੇ ਸਮਝਿਓ ਸੇਵਕ ਬਣ ਕੇ ਇਹ ਵੀ ਮੈਂ ਕਿਤੇ ਵੀ ਸੇਵਾ ਕਰਵਾਵਾਂ ਨਾ ਸੇਵਾ ਕਰਨ ਵਾਲਿਆਂ ਚ ਹੋਵਾਂ ਇਹਦਾ ਮਤਲਬ ਇਹ ਹੈ ਜਿਹੜਾ ਬੰਦਾ ਸੇਵਾ ਕਰਨ ਵਾਲਿਆਂ ਵਿੱਚ ਹੈ ਨਾ ਪਿਆਰਿਓ ਉਹ ਸਤਿਕਾਰ ਖੋ ਕੇ ਲੈ ਜਾਂਦਾ ਖੋ ਕੇ ਇੱਕ ਤੇ ਹੁੰਦਾ ਨਾ ਸਤਿਕਾਰ ਕਿਸੇ ਦਾ ਕਰਨਾ ਕਈਆਂ ਦਾ ਆਪਾਂ ਸਤਿਕਾਰ ਕਰਦੇ ਆ ਪਰ ਕਈ ਬੰਦੇ ਸਾਥੋਂ ਸਤਿਕਾਰ ਖੋ ਕੇ ਲੈ ਜਾਂਦੇ ਆ ਜੀ ਕਰਦਾ ਇਸ ਬੰਦੇ ਦਾ ਸਤਿਕਾਰ ਕਰੀਏ ਕਿਉਂ ਕਿਉਂਕਿ ਉਸ ਬੰਦੇ ਦੀ ਸੇਵਾ ਹੀ ਬੜੀ ਕਮਾਲ ਦੀ ਹੁੰਦੀ ਹੈ ਸੁਣਿਓ ਸਿੰਘੋ ਸੁਣਿਓ ਵੀਰੋ ਭਾਈਓ ਸੁਣਿਓ ਧਿਆਨ ਨਾਲ ਵੇਖਿਓ ਸੇਵਾ ਮੰਗਦੇ ਆ ਜਦੋਂ ਆਪਾਂ ਗੁਰਦੁਆਰੇ ਆ ਕੇ ਇੱਥੇ ਇਹ ਨਹੀਂ ਮੈਂ ਲੰਗਰ 'ਚ ਸੇਵਾ ਕਰਾਂ ਮੈਂ ਇਕੱਲਾ ਪਾਣ ਇੱਥੇ ਸੇਵਾ ਕਰਾਂ ਨਹੀਂ ਨਹੀਂ ਜ਼ਿੰਦਗੀ ਵਿੱਚ ਸਦਾ ਹੀ ਮੈਂ ਸੇਵਾ ਕਰਾਂ ਸਦਾ ਹੀ ਸੇਵਾ ਮੈਂ ਕਦੇ ਨਾ ਕਰਾਵਾਂ ਜਿੱਦਣ ਮੈਨੂੰ ਸੰਭਾਲ ਆ ਗਈ ਨਾ ਮੇਰੀ ਮਾਂ ਤੋਂ ਸੇਵਾ ਨਾ ਕਰਵਾਵਾਂ ਮੈਂ ਕਰਾਂ ਹੁਣ ਆਪਾਂ ਕੀ ਕਹਿੰਦੇ ਆ ਪਹਿਲਾਂ ਤੇ ਹੁਣ ਸਾਡੀ ਮਾਂ ਸਾਡੀ ਸੇਵਾ ਕਰਦੀ ਹੈ ਆਪਾਂ ਸਕੂਲੋਂ ਪੜ੍ਹ ਕੇ ਆਉਂਦੇ ਆ ਨਾ ਗੁਰਮੁਖ ਸਵੇਰੇ ਆਪਾਂ ਨੂੰ ਰੋਟੀ ਚਾਹੀਦੀ ਹੈ ਸਾਡੀ ਸੇਵਾ ਕਰੇ ਸਾਨੂੰ ਚਾਹ ਬਣਾ ਕੇ ਦੇਵੇ ਪਹਿਲਾਂ ਤੇ ਨੌਕਰਾਂ ਵਾਂਗੂ ਫਿਰ ਸਾਨੂੰ ਤਿਆਰ ਕਰਕੇ ਸਕੂਲ 'ਚ ਵੀ ਆਹ ਕੱਪੜੇ ਤੇਰੇ ਪ੍ਰੈਸ ਕੀਤੇ ਪਏ ਆ ਆਹ ਚੱਕ ਪਾ ਲੈ ਉਦੋਂ ਬਾਅਦ ਭਾਈ ਸਾਨੂੰ ਆਉਂਦਿਆਂ ਨੂੰ ਅਸੀਂ ਭਗਾ ਕੇ ਮਾਰਦੇ ਆ ਕਿਧਰੇ ਸਾਡੀ ਪੈਂਟ ਪਈ ਆ ਕਿਧਰੇ ਸਾਡਾ ਜੁੱਤਾ ਪਿਆ ਕਿਧਰੇ ਸਾਡਾ ਇਦਾਂ ਹੀ ਕਰਦੇ ਆ ਆ ਕੇ ਸਕੂਲਾਂ 'ਚ ਪੜ੍ਹਨ ਵਾਲੇ ਨਿਆਣੇ ਇਦਾਂ ਹੀ ਕਰਦੇ ਆ ਨਾ ਬੈਗ ਉਹ ਸਿੱਟਦਾ ਜੁੱਤੇ ਉੱਧਰ ਸਿੱਟਦੇ ਇਹ ਕੀ ਹੈ ਆਪੇ ਬੇਬੇ ਚੁੱਕਦੀ ਰਹਿ ਗਈ ਬੇਬੇ ਸਾਡੀ ਸੇਵਾ ਮਾਂ ਮੇਰੀ ਸੇਵਾ ਕਰਨ ਵਾਸਤੇ ਬਣੀ ਹੈ ਹਨਾ ਬਾਅਦ 'ਚ ਸਾਨੂੰ ਰੋਟੀ ਪਾਣੀ ਦੇਵੇ ਰਾਤ ਨੂੰ ਸਾਡਾ ਬਿਸਤਰਾ ਵੀ ਬੇਬੀ ਵਿਛਾ ਕੇ ਦੇਵੇ ਉਦੋਂ ਬਾਅਦ ਕੰਬਲ ਵੀ ਰੱਖੇ ਸਾਰਾ ਕੁਝ ਕਰੇ ਸਵੇਰੇ ਬਿਸਤਰਾ ਵੀ ਬੇਬੇ ਆ ਕੇ ਤਹਿ ਲਾਊ ਆਪਾਂ ਤੇ ਸਰਦਾਰ ਜੀ ਬਣ ਕੇ ਸੌਣਾ ਹੀ ਹੈ, ਪਹਿਲਾਂ ਆਪਾਂ ਸੇਵਾ ਚਾਹੁੰਦੇ ਆ ਮੇਰੀ ਮਾਂ ਕਰੇ, ਜਦੋਂ ਵਿਆਹੇ ਜਾਂਦੇ ਆ ਫਿਰ ਕਹਿੰਦੇ ਆ ਵੀ ਇਹੀ ਸਾਰਾ ਕੁਝ ਮੇਰੀ ਘਰ ਵਾਲੀ ਕਰੇ, ਤੇ ਜਦੋਂ ਬੁੱਢੇ ਹੋ ਜਾਂਦੇ ਆ ਫਿਰ ਕਹਿੰਦੇ ਆ ਇਹੀ ਸਾਰਾ ਕੁਝ ਮੇਰੀ ਨੂੰਹ ਕਰੇ, ਇਦਾਂ ਹੀ ਸੋਚਦੇ ਆ ਨਾ ਅਸੀਂ ਵੀ ਸਾਰਾ ਕੁਝ ਜਿਹੜਾ ਇਦਾਂ। ਤੇ ਜਿਹੜਾ ਸੋਚ ਕੇ ਵੇਖੋ ਵੀ ਜਿਹੜਾ ਬੱਚਾ ਆਪਣਾ ਬਿਸਤਰਾ ਆਪ ਹੀ ਤਹਿ ਲਾਉਂਦਾ ਕਹਿੰਦਾ ਬੇਬੇ ਬੇਬੇ ਮਾਂ ਲਾਏਗੀ, ਮੈਂ ਆਪਣਾ ਬਿਸਤਰਾ ਆਪ ਕਿਉਂ ਨਹੀਂ ਤਹਿ ਲਾ ਸਕਦਾ, ਮੈਂ ਆਪਣੇ ਖਾਣਾ ਖਾ ਲਿਆ ਮੈਂ ਆਪਣੇ ਭਾਂਡੇ ਆਪ ਕਿਉਂ ਨਹੀਂ ਚੁੱਕ ਸਕਦਾ, ਮੈਂ ਆਪਣੇ ਜੁੱਤੇ ਆਪ ਕਿਉਂ ਨਹੀਂ ਸਾਂਭ ਸਕਦਾ। ਜੇ ਮੇਰੀ ਮਾਂ ਬੈਠੀ ਹੈ ਮੈਂ ਕਹਿੰਦਾ ਬੀਬੀ ਚਾਹ ਬਣਾ ਕੇ ਲਿਆ, ਮੈਂ ਕਿਉਂ ਨਹੀਂ ਚਾਹ ਬਣਾ ਸਕਦਾ ਕਿਚਨ ਚ ਜਾ ਕੇ। ਤੁਸੀਂ ਨੋਟ ਕਰਕੇ ਵੇਖੋ ਜਿਹੜੇ ਪੁੱਤ ਜਿਹੜੀਆਂ ਧੀਆਂ ਆ ਜ਼ਿੰਮੇਵਾਰੀ ਨਿਭਾਉਂਦੇ ਐ ਉਹਨਾਂ ਦੀਆਂ ਮਾਵਾਂ ਨੂੰ ਪੁੱਛ ਕੇ ਵੇਖ ਲਓ, ਉਹਨਾਂ ਦੀਆਂ ਮਾਵਾਂ ਕਹਿੰਦੀਆਂ ਇਹੋ ਜਿਹਾ ਬੱਚਾ ਮੈਨੂੰ ਹਰ ਜਨਮ ਵਿੱਚ ਮਿਲੇ। ਜਰਾ ਸੁਣਿਓ ਨੋਟ ਕਰਿਓ ਜਰਾ ਪਿਆਰਿਓ, ਆ ਗੱਲ ਨੋਟ ਕਰਨ ਵਾਲੀ ਹੈ। ਸੇਵਾ ਕਰਨ ਦੇ ਕਨਸੈਪਟ ਨੂੰ ਕਿਰਪਾ ਕਰਕੇ ਜ਼ਰੂਰ ਜ਼ਰੂਰ ਸਮਝੀਏ। ਸੇਵਾ ਕੱਲਾ ਲੰਗਰਾਂ ਵਿੱਚ ਗੁਰਦੁਆਰਿਆਂ ਵਿੱਚ ਨਹੀਂ ਹੁੰਦੀ, ਗੁਰਦੁਆਰਿਆਂ ਵਿੱਚ ਤੇ ਸੇਵਾ ਕਰਨ ਦੀ ਜਾਚ ਸਿੱਖਦੇ ਆ ਆਪਾਂ, ਕਰਨੀ ਤੇ ਅਸੀਂ ਸਮਾਜ ਵਿੱਚ ਸੀ। ਹਰ ਬੰਦਾ ਅੱਜ ਹੱਕ ਚਾਹੁੰਦਾ ਹੈ ਪਰ ਜ਼ਿੰਮੇਵਾਰੀ ਕੌਣ ਨਿਭਾਏਗਾ। ਗੁਰੂ ਅਰਜਨ ਦੇਵ ਜੀ ਦੀ ਜਗ੍ਹਾ ਲੈਣੀ ਚਾਹੁੰਦਾ ਸੀ ਪ੍ਰਿਥੀ ਚੰਦ, ਪਰ ਪ੍ਰਿਥੀ ਚੰਦ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਰਾਮ ਰਾਏ ਗੱਦੀ ਚਾਹੁੰਦਾ ਹੈ ਪਰ ਜ਼ਿੰਮੇਵਾਰੀ ਕੋਈ ਨਹੀਂ ਨਿਭਾਈ। ਅਸੀਂ ਸਾਰੇ ਬੰਦੇ ਅੱਜ ਚਾਹੁੰਦੇ ਹਾਂ ਸਾਨੂੰ ਹੱਕ ਮਿਲਣਾ ਚਾਹੀਦਾ ਹੈ। ਹਰ ਬੰਦਾ ਆਪਣੀ ਯੋਗਤਾ ਤੋਂ ਵੱਧ ਹੱਕ ਭਾਲਦਾ ਹੈ ਪਰ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦਾ, ਡੱਕਾ ਤੋੜ ਕੇ ਦੂਰਾ ਨਹੀਂ ਕਰਨਾ ਚਾਹੁੰਦੇ ਅਸੀਂ, ਤੇ ਸਤਿਕਾਰ ਚਾਹੁੰਦੇ ਹਾਂ। ਮੈਂ ਕੱਲ ਵੀ ਕਿਹਾ ਸੀ ਕਾਰਗੁਜ਼ਾਰੀ ਪ੍ਰਿਥੀ ਚੰਦ ਵਾਲੀ ਹੈ ਤੇ ਸਤਿਕਾਰ ਗੁਰੂ ਅਰਜਨ ਦੇਵ ਜੀ ਵਾਲਾ ਭਾਲਦੇ ਹਾਂ। ਕੰਮ ਕਰਦੇ ਆ ਪ੍ਰਿਥੀ ਚੰਦ ਵਾਲੇ, ਸਤਿਕਾਰ ਭਾਲਦੇ ਆ ਗੁਰੂ ਅਰਜਨ ਦੇਵ ਜੀ ਵਾਲਾ। ਪਿਆਰਿਓ ਜਿਹੜਾ ਬੰਦਾ ਹਰ ਜਗ੍ਹਾ ਸੇਵਕ ਹੈ ਉਹ ਬੰਦਾ ਸਤਿਕਾਰ ਖੋ ਕੇ ਲੈ ਜਾਂਦਾ। ਲਿਖ ਕੇ ਲੈ ਲਓ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਬੈਸਣ ਪਾਈ ਹੈ ਸੁਰਤ ਕਰਕੇ ਉਹ ਹਰ ਵੇਲੇ ਦਰਗਾਹ 'ਚ ਹੈ ਜਿਹੜਾ ਹਰ ਜਗ੍ਹਾ ਸੇਵਾਦਾਰ ਬਣ ਕੇ ਵਿਚਰਿਆ। ਜਿਹੜੇ ਬੰਦੇ ਨੇ ਸੇਵਾ ਕਰਵਾਈ ਨਹੀਂ ਕਿਤੇ ਜ਼ਿੰਦਗੀ 'ਚ, ਤਜਰਬਾ ਕਰਕੇ ਵੇਖੋ ਨੌਜਵਾਨੋ, ਤੁਹਾਡੇ 'ਚ ਬੜੇ ਸਿੰਘ ਹੋਣਗੇ ਮੇਰੀ ਗੱਲ ਪਕੜ ਲਓਗੇ। ਵੇਖਿਓ ਕਿਸੇ ਰਿਸ਼ਤੇਦਾਰੀ 'ਚ ਜਾਇਓ, ਰਿਸ਼ਤੇਦਾਰੀ ਵਿੱਚ ਆਪਾਂ ਨੂੰ ਵਿਆਹ ਤੇ ਸੱਦ ਲਿਆ ਤੇ ਜਾਣ ਸਾਰ ਆਪਾਂ ਪਤਾ ਕੀ ਕੀਤਾ, ਉਹ ਅਗਲੇ ਪਾਣੀ ਲੈ ਆਏ ਲਓ ਜੀ ਪਾਣੀ ਪੀਓ। ਆਪਾਂ ਨਾਨਕਿਆਂ 'ਚ ਵਿਆਹ ਤੇ ਗਏ ਜਾਂ ਭੂਆ ਦੇ ਪੁੱਤ ਦੇ ਵਿਆਹ ਤੇ ਗਏ, ਕਿਸੇ ਦੇ ਵੀ ਵਿਆਹ ਤੇ ਗਏ ਆਪਾਂ, ਜਦੋਂ ਆਪਾਂ ਸ਼ਾਦੀ 'ਚ ਗਏ ਅਗਲੇ ਪਾਣੀ ਲੈ ਆਏ ਆਪਾਂ ਪਾਣੀ ਪੀ ਲਿਆ, ਮੁੜ ਕੇ ਅਗਲੇ ਚਾਹ ਲੱਗੇ ਬਣਾਉਣ ਹੋਰ ਸਮਾਨ, ਆਪਾਂ ਪਤਾ ਕੀ ਕਹਿੰਦੇ ਆ, ਮੈਂ ਬਗਾਨੇ ਘਰੇ ਆਇਆ, ਉੱਠਿਆ ਨਾਲ ਦੀ ਨਾਲ ਟਰੇ ਚੁੱਕ ਲਈ ਆਪਣੇ ਆਪ ਹੀ ਲੱਗ ਪਿਆ ਵਰਤਾਉਣ, ਭੱਜਿਆ ਹੀ ਫਿਰਦਾ ਹੈ, ਐ ਲੱਗਦਾ ਵੀ ਮੇਰੀ ਭੈਣ ਦਾ ਵਿਆਹ ਮੇਰੇ ਘਰ ਵਿੱਚ ਵਿਆਹ, ਮੇਰੀ ਭੂਆ ਦੀ ਧੀ ਦਾ ਵਿਆਹ ਨਹੀਂ, ਮੈਂ ਇੱਥੇ ਪ੍ਰਾਹੁਣਾ ਬਣ ਕੇ ਨਹੀਂ ਆਇਆ, ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੈਂ ਸੇਵਾ ਕਰਾਉਣ ਨਹੀਂ ਆਇਆ। ਉਹ ਬੱਚਾ ਜਿਹੜਾ ਭੱਜ ਭੱਜ ਕੇ ਸੇਵਾ ਕਰਦਾ ਹੈ ਉਹ ਮੇਰੀ ਭੈਣ ਜਿਹਨੇ ਜਾ ਕੇ ਬਗਾਨੇ ਜਿੱਥੇ ਵੀ ਗਈ ਭੱਜ ਭੱਜ ਕੇ ਜਾ ਕੇ ਹੱਥੀ ਫੜ ਫੜ ਕੇ ਲਿਆ ਮੈਂ ਕਰਦਾ ਮੈਂ ਵਰਤਾ ਲੈਂਦਾ ਮੈਂ ਕਰ ਲੈਂਦਾ। ਤੁਸੀਂ ਨੋਟ ਕਰਕੇ ਵੇਖਿਓ ਪੰਜ ਸੱਤ ਦਿਨ ਇਹੋ ਜਿਹੇ ਬੰਦੇ ਕਿਸੇ ਵਿਆਹ 'ਚ ਲਾ ਆਉਣ ਸਾਰੇ ਭੁੱਲ ਜਾਂਦੇ ਆ, ਜਿਹਨੇ ਇੰਨਾ ਕੰਮ ਕੀਤਾ ਹੁੰਦਾ ਉਹ ਭੁੱਲਦਾ ਨਹੀਂ ਮੁੜ ਕੇ ਵੀ ਯਾਰ ਕਮਾਲ ਹੋ ਗਈ ਸੀ, ਉਹ ਪ੍ਰਾਹੁਣਾ ਬਣ ਕੇ ਨਹੀਂ ਬੈਠਾ ਸਾਡਾ, ਰਿਸ਼ਤੇਦਾਰਾਂ ਵਾਂਗੂ ਨਹੀਂ ਉਹਨੇ, ਉਹਦਾ ਸਿਸਟਮ ਹੀ ਇਦਾਂ ਦਾ ਸੀ, ਭੱਜ ਭੱਜ ਕੇ ਉਹਨੇ ਸੇਵਾ ਕੀਤੀ ਆ ਕੇ। ਜਿਹੜਾ ਆਪਣੀ ਡਿਊਟੀ ਇਦਾਂ ਨਿਭਾਉਂਦਾ ਹੈ ਉਹਨੂੰ ਯਾਦ ਕਰਦੇ ਆ ਲੋਕ, ਉਹਦਾ ਸਤਿਕਾਰ ਹੁੰਦਾ ਹੈ, ਉਹ ਸਤਿਕਾਰ ਇਹੋ ਜਿਹੇ ਬੰਦੇ ਖੋ ਕੇ ਲੈ ਜਾਂਦੇ ਆ, ਇੰਨੇ ਵਧੀਆ ਤਰੀਕੇ ਨਾਲ ਵਰਤਦੇ ਆ ਸਮਾਜ ਵਿੱਚ, ਸਮਾਜ ਵਿੱਚ ਇੰਨੇ ਵਧੀਆ ਢੰਗ ਨਾਲ ਵਿਚਰਦੇ ਆ ਕਿ ਖੋ ਕੇ ਲੈ ਜਾਂਦੇ ਆ ਸਤਿਕਾਰ। ਬੜੇ ਬੰਦੇ ਇਦਾਂ ਦੇ ਸਾਡਾ ਤਜਰਬਾ, ਮੈਂ ਬਹੁਤ ਵਾਰ ਬੇਨਤੀ ਕੀਤੀ ਹੈ, ਅਸਥਾਨ ਤੇ ਰਹਿੰਦੇ ਆ ਨਾ, ਵੇਖੋ ਜਿਵੇਂ ਹੁਣ ਆਪ ਪ੍ਰਚਾਰ ਵੀ ਕਰਦੇ ਆ, ਪਰਮੇਸ਼ਰ ਦੁਆਰ ਇੱਕ ਸੰਸਥਾ ਹੈ, ਉਹ ਸੰਸਥਾ ਨੂੰ ਚਲਾਉਣ ਦੀ ਡਿਊਟੀ ਵੀ ਤੇ ਮੇਰੀ ਹੈ ਨਾ, ਵੇਖਣਾ ਤੇ ਪੈਂਦਾ ਹੀ ਆਲਾ ਦੁਆਲਾ ਵੀ ਕੀ ਚੱਲਦਾ। ਘੱਟ ਤੋਂ ਘੱਟ 100 ਬੰਦਾ ਸਾਡੇ ਕੋਲ ਰਹਿੰਦਾ ਹੈ, 70-80 ਸਿੰਘ ਵਿਆਹੇ ਹੋਏ ਹੈ, ਬੱਚੇ ਵੀ ਹੈ, ਸਾਰਾ ਵੇਖਣਾ ਪੈਂਦਾ। ਲਓ ਸਾਡੇ ਉੱਥੇ ਮੈਂ ਵੇਖਦਾ ਹੁੰਦਾ ਕਈ ਬੰਦੇ ਇਦਾਂ ਦੇ ਹੈ, ਇੱਕ ਕੰਮ ਲਈ ਰੱਖਿਆ ਨਾ ਉਸ ਬੰਦੇ ਨੂੰ, ਵੀ ਤੂੰ ਲਾਈਟ ਦਾ ਕੰਮ ਕਰਿਆ ਕਰ, ਬਿਜਲੀ ਦਾ ਕੰਮ ਕਰਿਆ ਕਰ, ਬਾਕੀ ਕੰਮ ਉਹਦੇ ਕਰਨ ਵਾਲੇ ਨਹੀਂ। ਪਰ ਇਹੋ ਜਿਹੇ ਬੰਦੇ ਆ 10,000 ਰੁਪਈਆ ਤਨਖਾਹ ਲੈਂਦਾ, ਚਾਰ ਬੰਦਿਆਂ ਜਿੰਨਾ ਕੰਮ ਕਰਦਾ, ਆ ਵੀ ਮੈਂ ਕਰਨਾ, ਆ ਵੀ ਮੈਂ ਕਰ ਦਿੰਦਾ, ਆ ਵੀ ਮੈਂ ਕਰ ਦਿੰਦਾ। ਇਹੋ ਜਿਹੇ ਬੰਦਿਆਂ ਨੂੰ ਜਦੋਂ ਮਿਲੀਦਾ ਵੇਖੀਦਾ, ਫਿਰ ਕਈ ਵਾਰੀ ਕਹੀਦਾ ਯਾਰ ਇਹ ਬੰਦਾ ਭਾਵੇਂ ਚੌਗਣੀ ਤਨਖਾਹ ਲੈਵੇ ਲੈ ਲਵੇ, ਇਹਨੂੰ ਛੱਡਿਓ ਨਾ, ਇਹ ਬੰਦਾ ਇੰਨਾ ਵਧੀਆ, ਇੰਨਾ ਸੋਹਣਾ ਕੰਮ ਕਰਦਾ, ਇਹ ਬੰਦੇ ਨੂੰ ਛੱਡਿਓ ਨਾ। ਤੁਹਾਡੇ ਚ ਕਈ ਵੀਰ ਇੱਦਾਂ ਦੇ ਕੰਮ ਕਰਦੇ ਹੋਣਗੇ ਜਿਹੜੇ ਰਿਟਾਇਰ ਹੋ ਜਾਂਦੇ ਆ, ਪਰ ਮਾਲਕ ਕਹਿੰਦੇ ਆ ਤੁਹਾਨੂੰ ਰਿਟਾਇਰਮੈਂਟ ਦੇਣੀ ਨਹੀਂ ਯਾਰ, ਤੇਰੇ ਵਰਗਾ ਸਾਨੂੰ ਮੁੜ ਕੇ ਨਹੀਂ ਮਿਲਣਾ। ਤੁਸੀਂ ਇਹ ਕਈ ਬੰਦੇ ਤੁਹਾਡੇ ਚ ਇੰਨੇ ਵਧੀਆ ਕਾਮੇ ਨੇ, ਉਹਨਾਂ ਨੂੰ ਲੋਕ ਕਹਿੰਦੇ ਆ ਯਾਰ ਤੇਰੇ ਵਰਗਾ ਕੋਈ ਤੇਰਾ ਭਰਾ ਹੈ ਉਹਨੂੰ ਵੀ ਲਿਆ, ਇੰਨਾ ਵਧੀਆ ਕੰਮ ਕਰਦੇ ਆ, ਆਪਣੀ ਜ਼ਿੰਦਗੀ ਵਿੱਚ ਜ਼ਿੰਮੇਵਾਰੀਆਂ ਨਿਭਾਉਂਦੇ ਆ, ਮਾਂ ਖੁਸ਼, ਘਰ ਵਾਲੀ ਖੁਸ਼ ਹੈ, ਆਪ ਕਿਚਨ ਵਿੱਚ ਵੜ ਗਈ ਵੜ ਗਿਆ, ਘਰ ਵਾਲੀ ਬਿਮਾਰ ਪਈ ਹੈ ਕਹਿੰਦਾ ਮੈਂ ਚਾਹ ਬਣਾ ਲੈਂਦਾ, ਕੋਈ ਗੱਲ ਨਹੀਂ ਫਿਕਰ ਨਾ ਕਰਨ ਵਾਲੇ ਤੈਨੂੰ ਪਿਆ ਦੇਣਾ, ਹੁਣ ਸਾਡੇ ਵਾਲੇ ਵਿਹਲਾ ਹੀ ਬੈਠਾ ਮੈਂ ਕੰਮ ਤੋਂ ਆਇਆ, ਕੋਈ ਨਹੀਂ ਜੇ ਤੂੰ ਠੀਕ ਨਹੀਂ ਤੂੰ ਬੱਚੇ ਦਾ ਕੰਮ ਕਰ ਲੈ, ਮੈਂ ਆਹ ਲੂਣ ਮਿਰਚ ਤੂੰ ਪਾ ਦੇ ਕੜਛੀ ਮੈਂ ਮਾਰ ਲੈਂਦਾ, ਕੋਈ ਫਰਕ ਨਹੀਂ ਪੈਂਦਾ। ਹੁਣ ਸਾਡੇ ਵਾਲੇ ਕਹਿਣਗੇ ਲੈ ਕੜਛੀਆਂ ਮਾਰੀਏ ਹੁਣ ਰਸੋਈਆਂ 'ਚ ਭੜ ਕੇ, ਸਾਡੇ ਕੋਲ ਆਹੀ ਕੰਮ ਰਹਿ ਗਿਆ। ਪਰ ਸੋਚ ਕੇ ਵੇਖੋ ਪਿਆਰਿਓ, ਜੇ ਕਿਤੇ ਘਰ ਵਾਲੀ ਪਈ ਵੀ ਹੈ ਬਿਮਾਰ ਹੈ, ਜੇ ਬੰਦਾ ਚਾਹ ਬਣਾ ਲਏਗਾ ਉਹ ਕੜਛੀ ਫੇਰ ਲਏਗਾ, ਕੋਈ ਫਰਕ ਨਹੀਂ ਪੈਂਦਾ। ਉਸ ਘਰ ਵਾਲੀ ਨੂੰ ਪੁੱਛ ਕੇ ਵੇਖੋ, ਉਹਨੇ ਕਹਿਣਾ ਇਹੋ ਜਿਹਾ ਹਰੇਕ ਜਨਮ 'ਚ ਮਿਲੇ, ਇਹ ਇਹ ਕਦਰ ਕਰਨ ਵਾਲਿਆਂ 'ਚੋਂ ਹੈ, ਇਹ ਹੱਥੀਂ ਕੰਮ ਕਰਨ ਵਾਲਿਆਂ 'ਚੋਂ ਹੈ। ਜੇ ਬੇਬੇ ਪਈ ਹੈ ਮੈਂ ਚਾਹ ਬਣਾ ਲੈਂਦਾ, ਚਾਹ ਮੈਂ ਕੱਪ ਤੈਨੂੰ ਲੈ ਆਪ ਹੀ ਉੱਠਿਆ ਚਾਹ ਬਣਾ ਲਈ, ਨਾਲੇ ਮਾਂ ਨੂੰ ਕੱਪ ਚਾਹ ਦਾ ਬਣਾ ਕੇ ਦਿੱਤਾ, ਕੋਈ ਫਰਕ ਨਹੀਂ ਪੈਂਦਾ। ਜ਼ਿੰਮੇਵਾਰੀ ਨਿਭਾ ਕੇ ਵੇਖੋ, ਸਤਿਕਾਰ ਤੇ ਖੋ ਕੇ ਲੈ ਜਾਓਗੇ ਪਿਆਰੇ। ਹਰ ਬੰਦਾ ਜ਼ਿੰਮੇਵਾਰੀ ਤੋਂ ਭੱਜ ਰਿਹਾ, ਜਿਹੜੇ ਬੰਦੇ ਸਹੀ ਤਰੀਕੇ ਨਾਲ ਜ਼ਿੰਮੇਵਾਰੀਆਂ ਆਪਣੀਆਂ ਨਿਭਾਉਂਦੇ ਆ ਉਹਨਾਂ ਦਾ ਸਤਿਕਾਰ ਹੈ। ਜਿਹੜੀਆਂ ਭੈਣਾਂ ਸੂਝਵਾਨ ਨੇ, ਅਕਲ ਵਾਲੀਆਂ ਨੇ, ਨੂੰਹਾਂ ਨੇ ਆ ਕੇ ਆਪਣੀ ਸਾਰੀ ਜ਼ਿੰਮੇਵਾਰੀ ਨਿਭਾਈ ਹੈ, ਗਵਾਂਢਣਾਂ ਵੀ ਆ ਕੇ ਕਹਿੰਦੀਆਂ ਧੀਏ ਤੇਰੀ ਕੋਈ ਹੋਰ ਭੈਣ ਵੀ ਹੈ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ, ਕਿਉਂ? ਕਿਉਂਕਿ ਨੂੰਹ ਨੇ ਜ਼ਿੰਮੇਵਾਰੀ ਨਿਭਾਈ ਹੈ, ਨੂੰਹ ਇੰਨੀ ਵਧੀਆ ਸੇਵਾ ਕਰਦੀ ਹੈ ਸਾਰੇ ਟੱਬਰ ਦੀ, ਤੇ ਸੱਸ ਵੀ ਇਦਾਂ ਦੀ ਹੈ ਜਿਹੜੀ ਇਹ ਨਹੀਂ ਸੋਚਦੀ ਵੀ ਅੱਜ ਮੇਰੀ ਨੂੰਹ ਆ ਗਈ, ਉਹ ਨਾ ਨੂੰਹ ਸੇਵਾ ਨੂੰ ਵੀ ਕਹਿੰਦੀ ਹੈ ਮੈਂ ਸੇਵਾ ਕਰਵਾਵਾਂ ਨਾ ਮੈਂ ਸੇਵਾ ਕਰਾਂ, ਤੇ ਸੱਸ ਵੀ ਕਹਿੰਦੀ ਹੈ ਮੈਂ ਸੇਵਾ ਕਰਵਾਵਾਂ ਨਾ ਮੈਂ ਸੇਵਾ ਕਰਾਂ, ਵੰਡ ਕੇ ਕੰਮ ਕਰ ਲਈਏ। ਲੈ ਮੈਂ ਅੱਧਾ ਕਾਹ ਮੈਂ ਕਰ ਦਿੰਦੀ ਹਾਂ ਧੀਏ, ਤੂੰ ਆਖਦਾ ਤੂੰ ਕਰ ਲੈ, ਇੰਨਾ ਕੁ ਮੈਂ ਕਰ ਲੈਂਦੀ ਹਾਂ ਇੰਨਾ ਕੁ ਤੂੰ ਕਰ ਲੈ। ਉਹ ਜਿਹੜੀ ਨੂੰਹ ਹੈ ਉਹ ਕਹਿੰਦੀ ਇਹੋ ਜਿਹੀ ਸੱਸ ਮੈਨੂੰ ਹਰੇਕ ਜਨਮ ਵਿੱਚ ਮਿਲੇ, ਤੇ ਇਦਾਂ ਦੀ ਜਿਹੜੀ ਸਿਆਣੀ ਨੂੰਹ ਹੋਵੇ ਸੱਸ ਕਹਿੰਦੀ ਇਦਾਂ ਦੀ ਨੂੰਹ ਮੈਨੂੰ ਹਰੇਕ ਜਨਮ 'ਚ ਮਿਲੇ। ਇੰਨਾ ਵੱਡਾ ਅਸਰ ਹੁੰਦਾ ਜਿਹੜਾ ਬੰਦਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਤੇ ਜਿਹੜੀ ਸੱਸ ਨੇ ਵੇਖ ਲਿਆ ਵੀ ਅੱਜ ਨੂੰਹ ਆ ਗਈ, ਉਹ ਮੰਜੇ ਤੇ ਪਈ ਹੈ, ਕਹਿੰਦੀ ਪਈ ਨੂੰ ਰੋਟੀ ਖਵਾਓ, ਹੁਣ ਬਸ ਮੈਂ ਹੁਣ ਕਿਉਂ ਕਰਾਂ, ਮੁੰਡੇ ਦਾ ਵਿਆਹ ਕਰਤਾ ਹੁਣ ਤੂੰ ਕਰ ਭਾਈ ਤੇਰੇ ਟੁੱਟੇ ਆ ਮੈਂ ਨਹੀਂ ਕਰਨਾ। ਉਹ ਸੱਸ ਕਦੇ ਮਾਂ ਨਹੀਂ ਬਣ ਸਕਦੀ, ਉਹ ਜ਼ਿੰਮੇਵਾਰੀ ਛੱਡ ਗਈ। ਤੇ ਜਿਹੜੀ ਨੂੰਹ ਆ ਕੇ ਬੈਠੀ ਰਵੇ ਵੀ ਮੇਰੀ ਸੇਵਾ ਕਰੋ, ਉਹਦਾ ਕਦੇ ਧੀ ਵਾਲਾ ਸਤਿਕਾਰ ਨਹੀਂ ਹੋਣਾ। ਹਿੰਮਤ ਕਰਨੀ ਪੈਣੀ ਹੈ, ਆਪਣੇ ਆਪ ਨੂੰ ਜਾਲਣਾ ਪੈਣਾ ਹੈ, ਆਪਣੇ ਆਪ ਨੂੰ ਕਾਢਣਾ ਪੈਣਾ ਹੈ, ਆਪਣੇ ਆਪ ਉੱਠਣਾ ਪੈਣਾ ਹੈ, ਮਿਹਨਤ ਕਰਨੀ ਪੈਣੀ ਹੈ, ਹਾਰਡ ਵਰਕ ਕਰਨਾ ਪੈਣਾ ਹੈ, ਸਤਿਕਾਰ ਤੇ ਆਪਣੇ ਆਪ ਹੀ ਹੋਏਗਾ। ਤੁਹਾਡੇ ਵਿੱਚ ਜਿੰਨੇ ਨੌਜਵਾਨ ਨੇ ਜਿਹੜੇ ਖੇਤੀ ਦਾ ਕੰਮ ਕਰਦੇ ਆ, ਮੱਝਾਂ ਦਾ ਕਰਦੇ ਆ, ਬਿਨਾਂ ਠਾਇਆ ਆਪੇ 4 ਵਜੇ ਉੱਠ ਕੇ ਧਾਰਾਂ ਕੱਢੋ, ਆਹ ਕਰੋ ਆਹ ਕਰੋ, ਉਹਨਾਂ ਦੇ ਮਾਂ ਪਿਓ ਕਦੇ ਨਹੀਂ ਕਹਿੰਦੇ ਸਾਡਾ ਪੁੱਤ ਨਲਾਇਕ ਹੈ। ਤੇ ਜਿਹਨੂੰ 10 ਵਜੇ ਫੁੱਜਾਂ ਮਾਰ ਮਾਰ ਕੇ ਠਾਉਣਾ ਪੈਂਦਾ ਹੈ, ਉਹਦਾ ਸਤਿਕਾਰ ਕੀ ਹੋਣਾ ਬਈ? ਪਰਿਵਾਰ ਵਾਲੇ ਉਹਦਾ ਸਤਿਕਾਰ ਕੀ ਕਰਨਗੇ? ਕੀ ਉਹਦੀ ਮਾਂ ਉਹਦਾ ਉਹਦੀ ਕਦਰ ਕਰੇਗੀ? ਇਹੋ ਜਿਹੇ ਬੰਦੇ ਧਰਮ ਵਿੱਚ ਆਉਣਗੇ ਤੇ ਮਾਫ ਕਰਨਾ ਧਰਮ ਦਾ ਵੀ ਬੇੜਾ ਗਰਕ ਕਰਨਗੇ। ਨਿਕੰਮੇ ਬੰਦਿਆਂ ਦਾ ਧਰਮ ਵਿੱਚ ਵੀ ਕੋਈ ਕੰਮ ਨਹੀਂ, ਮਾਫ ਕਰਨਾ ਪਿਆਰਿਓ ਧਰਮ 'ਚ ਕੋਈ ਕੰਮ ਨਹੀਂ। ਮੈਂ ਵੇਖਿਆ ਕਈ ਬੰਦੇ ਮਿਲਣਗੇ, ਬਾਬਾ ਜੀ ਮੈਂ ਕਿਹਾ ਹਾਂਜੀ ਭਾਈ ਸਾਹਿਬ, ਕੰਮ ਸਿਖਾਇਆ ਸਿੱਖਿਆ ਨਹੀਂ, ਪਹਿਲਾਂ ਪੜ੍ਹਨੇ ਪਾਇਆ ਕਹਿੰਦੇ ਪੜ੍ਹਿਆ ਨਹੀਂ, ਫਿਰ ਬਈ ਕਹਿੰਦੇ ਕੰਮ ਸਿਖਾਇਆ ਸਿੱਖਿਆ ਨਹੀਂ, ਫਿਰ ਕਈ ਜਗ੍ਹਾ ਫਿਰਦਾ ਰਿਹਾ ਕੱਖ ਨਹੀਂ ਇਹ ਤੋਂ ਬਣਿਆ, ਘਰ ਦਾ ਵੀ ਨਹੀਂ ਕਰਦਾ, ਡੱਕਾ ਨਹੀਂ ਦੌੜਦਾ। ਮੈਂ ਕਿਹਾ ਫਿਰ ਬਸ ਇਹਨੂੰ ਤੇ ਤੁਸੀਂ ਨਾਲ ਹੀ ਲੈ ਜਾਓ ਆਪਦੇ, ਮੈਨੂੰ ਇੱਦਾਂ ਕਹਿਣਗੇ ਇਹਨੂੰ ਤੇ ਆਪਦੇ ਨਾਲ ਹੀ ਰਲਾ ਲਓ ਬਸ, ਤੁਹਾਡੇ ਨਾਲ ਹੀ ਰਹੂ। ਮੈਂ ਕਿਹਾ ਉਹ ਵੀ ਨਿਕੰਮਿਆਂ ਦਾ ਨਿਕੰਮਿਆਂ ਮੇਰੇ ਕੋਲ ਹੀ ਜਗ੍ਹਾ ਨਿਕੰਮਿਆਂ ਦੇ ਵੀ ਤੁਸੀਂ ਮੇਰੇ ਕੋਲ ਇਕੱਠੇ ਹੋਣਗੇ ਨਿਕੰਮੇ ਵੀ ਕਿਸੇ ਨਹੀਂ ਕੰਮ ਦਾ ਵੀ ਹੁਣ ਗੁਰਦੁਆਰੇ ਛੱਡ ਆਓ ਤੇ ਜਿਹੜਾ ਤੁਹਾਡੇ ਕੰਮ ਨਹੀਂ ਆਇਆ ਉਹ ਮੇਰੇ ਕਿਸ ਕੰਮ ਆਊਗਾ ਕੋ ਸਤਨਾਮ ਵੀ ਜਿਹੜਾ ਘਰ ਨਿਕੰਮਾ ਹੈ ਉਹ ਗੁਰਦੁਆਰੇ ਵੀ ਨਿਕੰਮਾ ਹੀ ਹੈ ਜਿਹਨੇ ਘਰ ਨਹੀਂ ਸੀ ਡੱਕਾ ਤੋੜਿਆ ਉਹ ਇੱਥੇ ਕੀ ਡੱਕਾ ਤੋੜੂ ਜਿਹਨੇ ਘਰ ਨਹੀਂ ਆਪਣਾ ਸਮਝਿਆ ਜਿਹੜਾ ਆਪਣੇ ਘਰ ਆਪਣਾ ਆਪਣੇ ਘਰ ਨੂੰ ਨਹੀਂ ਸਮਝਿਆ ਉਹਨੇ ਉਹ ਗੁਰਦੁਆਰੇ ਨੂੰ ਆਪਣਾ ਘਰ ਕਿਵੇਂ ਸਮਝ ਲੇਗਾ ਜਿਹੜੇ ਬੰਦੇ ਨੇ ਡੱਕਾ ਤੋੜਨਾ ਹੀ ਨਹੀਂ ਉਹ ਇੱਧਰ ਆਇਆ ਵੀ ਖਤਰਨਾਕ ਹੀ ਹੈ ਖਤਰਨਾਕ ਹੈ ਉਹ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਬੰਦਾ ਘਰ ਵਿੱਚ ਕੰਮ ਕਰਦਾ ਹੈ ਉਹਨੂੰ ਤੁਸੀਂ ਕਿਤੇ ਮਰਜ਼ੀ ਲੈ ਲਓ ਜਿੱਥੇ ਉਹਦੀ ਸ਼ਾਦੀ ਹੋਣੀ ਹੈ ਜਿੱਥੇ ਵਿਆਹਿਆ ਜਾਣਾ ਹੈ ਜਿੱਥੇ ਰਿਸ਼ਤੇਦਾਰੀ 'ਚ ਜਾਣਾ ਹੈ ਮੈਂ ਕਹਿੰਦਾ ਜਵਾਈ ਭਾਈ ਲੋਕੀ ਐਂ ਕਹਿੰਦੇ ਆ ਪਤਾ ਹੀ ਨਹੀਂ ਲੱਗਦਾ ਪੁੱਤਾਂ ਤੋਂ ਵੀ ਵੱਧ ਕੇ ਹੈ ਲੱਗਦਾ ਹੀ ਨਹੀਂ ਜਵਾਈ ਭਾਈ ਹੈ ਆਪੇ ਹੀ ਭੱਜਿਆ ਫਿਰਦਾ ਕੰਮ ਕਰਦਾ ਐ ਲੱਗਦਾ ਹੀ ਨਹੀਂ ਜਵਾਈ ਭਾਈ ਹੈ ਤੇ ਕਈ ਐਡੇ ਪੁੱਠੇ ਦਿਮਾਗ ਦੇ ਆ ਚਾਰ ਪਿੰਡਾਂ 'ਚ ਪਤਾ ਲੱਗ ਜਾਂਦਾ ਵੀ ਅੱਜ ਇਹਨਾਂ ਦੇ ਘਰ ਜਵਾਈ ਭਾਈ ਆਇਆ ਲੈ ਸੇਵਾ ਨਾ ਕਰਵਾਈ ਫਿਰ ਫਾਇਦਾ ਕੀ ਹੋਇਆ ਫਿਰ ਇਦਾਂ ਦੀ ਸੋਚ ਭੈੜੀ ਸੋਚ ਬਣੀ ਹੋਈ ਹੈ ਜੀ ਸਾਡੀ ਸਾਡੇ ਦਿਮਾਗ 'ਚ ਇਹ ਕੁਝ ਭਾਇਆ ਪਰ ਦੁਨੀਆ ਦੇ ਵਿੱਚ ਰਹਿ ਕੇ ਸੇਵਾ ਕਰੀਏ ਜਿਹੜੇ ਆਪਾਂ ਮੰਗਦੇ ਹਾਂ ਨਾ ਵੀ ਸੇਵਾ ਤੇ ਸਿਮਰਨ ਬਖਸ਼ੋ ਉਹਦਾ ਅਰਥ ਅਸਲ ਵਿੱਚ ਇਹ ਹੈ ਕਿ ਮੇਰੇ ਰੱਬ ਜੀ ਮੇਰੇ ਮਾਲਕ ਜੀ ਮੈਂ ਕਿਤੇ ਵੀ ਸੇਵਾ ਨਾ ਕਰਵਾਵਾਂ ਨਾ ਆਪਣੀ ਮਾਂ ਤੋਂ ਵਾਹ ਲੱਗਦੀ ਹੋਵੇ ਆਪੇ ਕਰੂ ਨਾ ਆਪਣੀ ਘਰ ਵਾਲੀ ਤੋਂ ਠੀਕ ਹੈ ਰੋਟੀ ਪਾਣੀ ਜਿੰਨਾ ਮੈਂ ਕਰ ਸਕਦਾ ਆਪਣਾ ਮੈਂ ਕਰੂ ਤੇ ਨਾ ਮੈਂ ਆਪਣੀਆਂ ਨੂੰਹਾਂ ਤੋਂ ਜਿੰਨੇ ਜੋਗਾ ਹਾਂ ਮੈਂ ਆਪੇ ਕਰੂ ਇਹ ਚੀਜ਼ਾਂ ਸਾਨੂੰ ਕੌਣ ਸਿਖਾਉਂਦਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵੇਖਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਹੈ ਵਿਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਸਮਾਜ ਵਿੱਚੋਂ ਮਿਲਦੀਆਂ ਅਮਰੀਕਾ ਕੈਨੇਡਾ ਵਿੱਚ ਇਹ ਚੀਜ਼ਾਂ ਸਮਾਜ ਵਿੱਚ ਸਿਖਾਈਆਂ ਜਾਂਦੀਆਂ ਬਚਪਨ ਤੋਂ ਸਾਨੂੰ ਇਹ ਚੀਜ਼ਾਂ ਸਮਾਜ ਵਿੱਚੋਂ ਨਹੀਂ ਮਿਲਦੀਆਂ ਸਾਨੂੰ ਧਰਮ ਵਾਲੇ ਪਾਸਿਓਂ ਸਾਡੇ ਗੁਰੂ ਸਾਹਿਬ ਨੇ ਦਿੱਤੀਆਂ ਤੁਸੀਂ ਨੋਟ ਕਰਕੇ ਵੇਖੋ ਗੋਰਿਆਂ ਨੂੰ ਜਦੋਂ ਵੇਖਦੇ ਆ ਨਾ ਜੀ 5 ਸਾਲ ਦੇ ਬੱਚੇ ਨੂੰ ਬੈਗ ਚਕਾਉਂਦੇ ਕਹਿੰਦੇ ਆਪਣਾ ਬੈਗ ਆਪ ਚੁੱਕ 5 ਸਾਲ ਦਾ ਬੱਚਾ 에어ਪੋਰਟ ਤੇ ਆਪਣਾ ਬੈਗ ਆਪ ਚੁੱਕਦਾ ਹੈ ਸਾਡੇ ਵਾਲੇ ਨਿਆਣਿਆਂ ਵਾਂਗੂ ਨਹੀਂ ਉਹਨਾਂ ਦੇ ਬੱਚੇ ਆਉਣਗੇ ਕਹਿਣਗੇ ਬੈਗ ਆਪਣਾ ਆਪ ਸਾਹਿਬ ਜੁੱਤੇ ਆਪਣੇ ਉੱਥੇ ਰੱਖ ਉਹ ਨਹੀਂ ਹੱਥ ਲਾਉਂਦੇ ਚੱਕ ਆਪਣੇ ਜੁੱਤੇ ਜੁੱਤੇ ਆਪੇ ਬੱਚਾ ਚੱਕਦਾ 4 ਸਾਲ ਦਾ ਬੱਚਾ ਜੁੱਤਾ ਆਪਣਾ ਆਪ ਸਾਂਭਦਾ ਰੋਟੀ ਖਾ ਲਈ ਕਹਿਣਗੇ ਡਾਈਨਿੰਗ ਟੇਬਲ ਤੇ ਆ ਪਈ ਹੈ ਪਲੇਟ ਚੱਕ ਉਹ ਉੱਥੇ ਰੱਖ ਕੇ ਆ ਰਸੋਈ ਵਿੱਚ ਬੱਚਾ ਰਸੋਈ ਵਿੱਚ ਰੱਖਦਾ ਹੈ ਉਹਨੂੰ ਬਚਪਨ ਤੋਂ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਜਿਹੜੀਆਂ ਚੀਜ਼ਾਂ ਗੋਰਿਆਂ ਨੂੰ ਸਮਾਜ ਵਿੱਚ ਸਿਖਾਈਆਂ ਜਾਂਦੀਆਂ ਸਾਨੂੰ ਉਹ ਚੀਜ਼ਾਂ ਧਰਮ ਵਾਲੇ ਪਾਸੇ ਸਿਖਾਈਆਂ ਜਾਂਦੀਆਂ ਕਿਉਂ ਭਲਾ ਕਿਉਂਕਿ ਸਾਨੂੰ ਸਮਾਜ ਵਿੱਚ ਇਹ ਚੀਜ਼ਾਂ ਨਹੀਂ ਸਿਖਾਈਆਂ ਗਈਆਂ ਸਮਾਜ ਦਾ ਢਾਂਚਾ ਜਿਹੜਾ ਸਾਡਾ ਉਹ ਬਹੁਤ ਭੈੜਾ ਹੈ ਸਾਡੇ ਤੇ ਇਹ ਸਮਝਾਇਆ ਜਾਂਦਾ ਹੈ ਵੀ ਮਾਂ ਨੇ ਸੇਵਾ ਕਰਨੀ ਹੈ ਘਰ ਵਾਲੀ ਨੇ ਸੇਵਾ ਕਰਨੀ ਹੈ ਨੂੰਹ ਨੇ ਸੇਵਾ ਕਰਨੀ ਹੈ ਤੂੰ ਸੇਵਾ ਕਰਾਉਣ ਲਈ ਜੰਮਿਆ ਤੂੰ ਸੇਵਾ ਕਰਨ ਲਈ ਨਹੀਂ ਜੰਮਿਆ ਤੂੰ ਤੇ ਨਵਾਬ ਬਣ ਕੇ ਬਹਿਣ ਲਈ ਜੰਮਿਆ ਹੈ ਬੰਦਾ ਇਹ ਕੰਮ ਕਰਨ ਲਈ ਨਹੀਂ ਬਣਿਆ ਸਾਡਾ ਕੰਮ ਦੂਜਾ ਕਰੇਗਾ ਉਹ ਸੇਵਾ ਕਰੇ ਸਾਨੂੰ ਇਹ ਚੀਜ਼ਾਂ ਸਿਖਾਈਆਂ ਨਹੀਂ ਗਈਆਂ ਪਰ ਗੋਰਿਆਂ ਵਿੱਚ ਇਹ ਚੀਜ਼ਾਂ ਸਮਾਜ ਵਿੱਚ ਸਿਖਾਈਆਂ ਜਾਂਦੀਆਂ ਇਸ ਕਰਕੇ ਸੇਵਾਦਾਰ ਬਣ ਕੇ ਵੇਖਣਾ ਸ਼ੁਰੂ ਕਰ ਲਓ ਅੱਜ ਤੋਂ ਸ਼ੁਰੂ ਕਰਕੇ ਵੇਖੋ ਵੀ ਡੱਕਾ ਤੋੜ ਕੇ ਜਿਹੜੇ ਦੂਰਾ ਨਹੀਂ ਨਾ ਕਰਦੇ ਆਪਣੇ ਘਰਾਂ 'ਚ ਘਰ ਦੇ ਕੰਮ ਕਾਰ ਕਰਨੇ ਸ਼ੁਰੂ ਕਰ ਦਿਓ ਛੋਟੇ ਮੋਟੇ ਕੋਈ ਘਰ ਦੇ ਕੰਮ ਨੇ ਮੈਂ ਆਪੇ ਕਰਾਂਗਾ ਤੁਸੀਂ ਵੇਖਿਓ ਸਤਿਕਾਰ ਕਿਵੇਂ ਹੁੰਦਾ ਹੈ ਇਸ ਕਰਕੇ ਸਤਿਗੁਰ ਦੇ ਚਰਨਾਂ 'ਚੋਂ ਜਦੋਂ ਆਪਾਂ ਐ ਮੰਗਦੇ ਆ ਨਾ ਕਿ ਮਹਾਰਾਜ ਕਿਰਪਾ ਕਰੋ ਇਹਦਾ ਅਰਥ ਇਹ ਹੈ ਕਿ ਮੈਂ ਕਦੇ ਵੀ ਸੇਵਾ ਕਰਵਾਵਾਂ ਨਾ ਮੈਂ ਸੇਵਾ ਕਰਾਂ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ 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 ਬਖਸ਼ੀ ਗੁਰ ਮੇਰਿਆ ਸੇਵਾ ਤੇ
ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ
ਪੜੋ ਬਖਸ਼ੀ ਗੁਰ ਮੇਰਿਆ ਕੀ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ
ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ
ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਬਖਸ਼ੋ
ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ
ਬੋਲੋ
ਸੇਵਾ ਤੇ ਸਿਮਰਨ ਮੈਨੂੰ 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 ਸੇਵਾ ਤੇ ਸਿਮਰਨ ਮੈਨੂੰ
ਬਖਸ਼ੀ ਗੁਰ ਮੇਰਿਆ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ
ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ
ਇਹ ਨਹੀਂ ਲੋਕ ਕਰਨਗੇ ਸੇਵਾ ਗੁਰਦੁਆਰੇ ਨਹੀਂ ਹਰ ਜਗ੍ਹਾ ਜਿੱਥੇ ਤੱਕ ਵਾਹ ਲੱਗਦੀ ਹੈ ਮੈਂ ਸੇਵਕ ਬਣ ਕੇ ਰਵਾਂ ਕਦੇ ਨਾ ਸੇਵਾ ਕਰਵਾਵਾਂ ਆਪ ਕਰਾਂ ਆਪ ਕਿਤੇ ਕੁਛ ਖਰਾਬ ਹੋ ਰਿਹਾ ਆਪ ਕਰਾਂ ਭੱਜ ਭੱਜ ਕੇ ਕਰਾਂ ਆਪੇ ਕਰਾਂ ਗੁਰਦੁਆਰਿਆਂ ਵਿੱਚ ਹੀ ਨਹੀਂ ਹਰ ਜਗ੍ਹਾ ਜਿੱਥੇ ਵੀ ਕਿਤੇ ਜਾਂਦੇ ਹੋ ਸੇਵਾ ਕਰੀਏ ਹਰ ਜਗ੍ਹਾ ਸੇਵਕ ਬਣ ਕੇ ਰਹਿਣਾ ਤੇ ਜਿਹੜਾ ਸੇਵਕ ਬਣ ਕੇ ਰਹਿੰਦਾ ਹੈ ਸੁਰਤ ਕਰਕੇ ਸਦਾ ਹੀ ਦਰਗਾਹ 'ਚ ਹੈ ਆਪੇ ਕਰ ਲਈਏ ਸਾਡੇ ਵਰਗੇ ਕਹਿੰਦੇ ਲੋਕ ਕਰਨਗੇ ਇੱਥੇ ਏਦਾਂ ਦੀ ਸੇਵਾ ਵੀ ਗੁਰੂ ਦੇ ਸਿੱਖਾਂ ਨੇ ਕੀਤੀ ਹੈ ਜਦੋਂ ਜਗਾਉਣ ਦਾ ਸਮਾਂ ਆਇਆ ਨਾ ਵੇਖਿਓ ਸੁੱਤੀ ਕੌਮ ਹੈ ਜਿਵੇਂ ਜਾਗ ਲਾਉਣਾ ਪੈਂਦਾ ਨਾ ਸਿੰਘੋ ਜਾਗ ਜਾਗ ਲਾਉਣ ਵਾਸਤੇ ਦੁੱਧ ਗਰਮ ਕਰਕੇ ਰੱਖਤਾ ਠੰਡਾ ਹੋ ਗਿਆ ਥੋੜਾ ਜਿਹਾ ਫਿਰ ਜਾਗ ਲਾਉਣਾ ਪੈਂਦਾ ਜਿਹੜਾ ਜਾਗ ਲਾਉਣ ਵਾਸਤੇ ਇਦਾਂ ਦੇ ਵੀ ਸੇਵਾਦਾਰ ਹੋਏ ਆ ਜਦੋਂ ਵੇਖ ਲਿਆ ਨਾ ਵੀ ਕੌਮ ਸਾਡੀ ਸੁੱਤੀ ਪਈ ਹੈ ਪੰਜਾਬ ਦੀ ਜਵਾਨੀ ਸੁੱਤੀ ਪਈ ਹੈ ਅਣਖਾਂ ਨੂੰ ਜਰ ਲੱਗ ਗਈ ਅਣਖਾਂ ਨੂੰ ਜਰ ਲੱਗ ਗਈ ਜਰ ਤੇ ਇਦਾਂ ਦੇ ਵੀ ਸੂਰਮੇ ਇਦਾਂ ਦੇ ਵੀ ਸੇਵਕ ਹੋਏ ਜਿਨ੍ਹਾਂ ਨੇ ਵੇਖਿਆ ਵੀ ਇਹਨਾਂ ਨੂੰ ਜਾਗ ਕਿਵੇਂ ਲੱਗੂ ਇਹ ਜਿਹੜੇ ਸੁੱਤੇ ਪਏ ਆ ਜਾਗਣਗੇ ਕਿਵੇਂ ਤੇ ਉਹਨਾਂ ਸਿੰਘਾਂ ਨੇ ਸੂਰਮਿਆਂ ਨੇ ਖੂਨ ਦਾ ਜਾਗ ਵੀ ਲਾਇਆ ਖੂਨ ਦਾ ਆਪਣੇ ਆਪ ਨੂੰ ਕੁਰਬਾਨ ਕਰਕੇ ਵੀ ਜਾਗ ਲਾਇਆ ਜਗਾਉਣ ਵਾਸਤੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਸੁੱਤਿਆਂ ਨੂੰ ਉਠਾਉਣ ਵਾਸਤੇ ਆਪਣਾ ਆਪ ਕੁਰਬਾਨ ਕਰ ਗਏ ਸੇਵਕ ਬਣ ਕੇ ਕਿਸੇ ਦੂਜੇ ਤੀਜੇ ਨੂੰ ਉਡੀਕਿਆ ਨਹੀਂ ਕਿਸੇ ਨੂੰ ਨਹੀਂ ਉਡੀਕਿਆ ਕੱਲ ਵੀ ਗੱਲ ਕੀਤੀ ਸੀ ਨਾ ਵੀ ਪਿਆਰਿਓ ਸਾਹਿਬਜ਼ਾਦਿਆਂ ਨੇ ਨਹੀਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਆਉਣਗੇ ਉਹਨਾਂ ਨੂੰ ਪੁੱਛਾਂਗੇ ਸਲਾਹ ਕਰਾਂਗੇ ਨੀਹਾਂ 'ਚ ਖੜੇ ਸੀ ਤੇ ਖੜ ਗਏ ਬਸ ਜਿਹੜੇ ਫੈਸਲੇ ਲੈਣੇ ਸੀ ਲਏ ਉਹ ਜਿਹੜੀ ਜ਼ੁਰਤ ਵਿਖਾਉਣੀ ਸੀ ਵਿਖਾਈ ਆਪਾਂ ਕੁਰਬਾਨ ਵੀ ਕਰਨਾ ਪਿਆ ਨਾ ਜੇ ਕਿਤੇ ਸੇਵਾ ਕਰਨ ਵਾਸਤੇ ਜਿੱਥੇ ਲੱਗਿਆ ਵੀ ਜਾਨ ਵੀ ਜਾ ਸਕਦੀ ਹੈ ਉੱਥੇ ਵੀ ਪਰਵਾਹ ਨਹੀਂ ਕੀਤੀ ਇਤਿਹਾਸ ਵਿੱਚ ਦੋ ਪਾਤਰ ਆਉਂਦੇ ਨੇ ਬੜੇ ਪਿਆਰੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਇਹ ਦੋ ਸੂਰਮੇ ਭਾਈ ਬੋਤਾ ਸਿੰਘ ਦੇ ਕੋਲ ਨੌਕਰ ਸੀ ਗਰਜਾ ਸਿੰਘ ਕੌਣ ਸੀ ਨੌਕਰ ਹੁਣ ਇਹ ਦੋਵੇਂ ਜਣੇ ਕੰਮ ਕਰਦੇ ਆ ਅੰਮ੍ਰਿਤ ਦੀ ਦਾਤ ਮਿਲੀ ਹੈ ਪਰ ਭਰਾਵਾਂ ਵਾਂਗੂ ਰਹਿੰਦੇ ਆ ਭਰਾਵਾਂ ਵਾਂਗੂ ਹੈ ਭਾਵੇਂ ਘਰ ਵਿੱਚ ਕੰਮ ਕਰਨ ਵਾਲਾ ਸੀਰੀ ਕਹਿ ਦਿੰਦੇ ਆ ਜਿਹਨੂੰ ਸੀਰ ਕਰਦਾ ਹੈ ਪਰ ਫਰਕ ਕੋਈ ਨਹੀਂ ਭਰਾਵਾਂ ਤੋਂ ਵੱਧ ਕੇ ਰਹਿੰਦੇ ਆ ਭਰਾਵਾਂ ਤੋਂ ਵੱਧ ਕੇ ਕਈ ਬੰਦਿਆਂ 'ਚ ਹੁੰਦਾ ਜੀ ਦੇਖਿਓ ਆਉਣ ਵਾਲੇ ਨੇ ਇੱਥੇ ਰਾਹ 'ਚ ਹੀ ਬਹਿ ਜਾਣ ਸੁਣੋ ਇੱਧਰ ਧਿਆਨ ਰੱਖਿਓ ਕਈ ਬੰਦਿਆਂ ਨੂੰ ਤੁਸੀਂ ਮਿਲੋਗੇ ਨਾ ਇੱਦਾਂ ਜੇ ਕਿਸੇ ਨਾਲ ਮਿਲਾਉਣਗੇ ਬੰਦੇ ਨੂੰ ਬੰਦੇ ਦੇ ਮਿਲਾਉਣ ਤੋਂ ਹੀ ਪਤਾ ਇੱਧਰ ਵੇਖਿਓ ਵੀ ਇੱਧਰ ਧਿਆਨ ਰੱਖੋ ਸਿੰਘੂ ਉੱਥੇ ਬਹਿ ਜਾਣਗੇ ਆਪੇ ਆਪਾਂ ਤੇ ਇੱਧਰ ਧਿਆਨ ਰੱਖੋ ਆਉਣ ਵਾਲਿਆਂ ਨੇ ਆਪੇ ਬਹਿ ਜਾਣਾ ਹੁੰਦਾ ਜਿੱਥੇ ਕਿਤੇ ਬਹਿ ਜਾਣਗੇ ਆਓ ਇੱਧਰ ਆਪਾਂ ਵੇਖਿਓ ਕਈ ਬੰਦੇ ਮਿਲਾਉਣਗੇ ਆ ਜੀ ਨੌਕਰ ਆਇਆ ਆਪਣਾ ਇੱਦਾਂ ਮਿਲਾਉਣਗੇ ਨੌਕਰ ਹੈ ਜੀ 10 ਸਾਲ ਹੋ ਗਏ ਪੱਕਾ ਹੀ ਆਪਣੇ ਨਾਲ ਹੀ ਹੁੰਦਾ ਨੌਕਰ ਹੈ ਆਪਣਾ ਗੱਲ ਐ ਮਿਲ ਐ ਮਿਲਾਉਣਗੇ ਨੌਕਰ ਹੈ ਜੀ ਆਪਣਾ ਸੀਰੀ ਹੈ ਆਪਣਾ ਰਲਿਆ ਹੋਇਆ ਇੱਧਰ ਤੇ ਕਈ ਬੰਦੇ ਮਿਲਾਉਣਗੇ ਪਤਾ ਕਿਵੇਂ ਇੱਦਾਂ ਜਦੋਂ ਇੱਦਾਂ ਇਹ ਕੌਣ ਹੈ ਬਈ ਬਾਸ ਜੀ 10 ਸਾਲ ਤੋਂ ਇਕੱਠੇ ਹੀ ਕੰਮ ਕਰਦੇ ਆ ਉੱਥੋਂ ਸਤਨਾਮ
ਸ੍ਰੀ ਵਾਹਿਗੁਰੂ
10 ਸਾਲ ਤੋਂ ਇਕੱਠੇ ਹੀ ਕੰਮ ਕਰਦੇ ਆ ਜੀ ਇੰਨੇ ਨਾਲ ਹੀ ਫਰਕ ਪੈ ਜਾਂਦਾ ਇੰਨੇ ਨਾਲ ਹੀ ਭਰਾਵਾਂ ਵਾਂਗੂ ਇਕੱਠੇ ਹੀ ਕੰਮ ਕਰਦੇ ਆ ਇੱਥੇ ਨਹੀਂ ਵੀ ਨੌਕਰ ਹੈ ਮੇਰਾ ਕਰਦਾ ਭਾਵੇਂ ਉਹ ਘਰ ਦੇ ਵਿੱਚ ਹੀ ਨੌਕਰੀ ਹੈ ਪਰ ਜਦੋਂ ਬੰਦਾ ਉਹਦੀ ਸੈਲਫ ਰਿਸਪੈਕਟ ਕਰਦਾ ਹੈ ਨਾ ਰਿਸਪੈਕਟ ਉਹਦੀ ਬਾਹਰੋਂ ਬਾਹਰੋਂ ਨਹੀਂ ਵੀ ਖਾਣ ਨੂੰ ਬਹੁਤ ਦਿੰਦੇ ਹਾਂ ਜੀ ਅਸੀਂ ਕੱਪੜੇ ਦਿੰਦੇ ਹਾਂ ਜੀ ਇਹਨਾਂ ਨੂੰ ਅਸੀਂ ਇਹਦੀ ਧੀ ਦਾ ਵਿਆਹ ਵੀ ਕੀਤਾ ਸੀ ਨਹੀਂ ਇੱਕ ਸੈਲਫ ਰਿਸਪੈਕਟ ਹੁੰਦੀ ਹੈ ਜਿਹੜੀ ਜ਼ਰੂਰੀ ਹੈ ਦਿਲੋਂ ਜਿਹੜੀ ਕਰਨੀ ਹੁੰਦੀ ਹੈ ਅਗਲੇ ਦੀ ਇੱਜ਼ਤ ਰੱਖਣੀ ਹੈ ਜਿਹੜੀ ਜਦੋਂ ਐ ਮਿਲਿਆ ਸਾਡੇ ਨਾਲ ਹੀ ਕੰਮ ਕਰਦਾ ਜੀ ਸਾਡਾ ਹੀ ਹੈ ਜੀ ਤੇ ਇਹੋ ਜਿਹੇ ਬੰਦੇ ਜਦੋਂ ਤੁਸੀਂ ਸਹੀ ਸਤਿਕਾਰ ਦਿਓਗੇ ਨਾ ਠੀਕ ਹੈ ਬਹੁਤ ਵੀ ਕਾਂਗਿਆਰੀ ਵੀ ਹੁੰਦੀ ਹੈ ਪਰ ਜਿਹਨੂੰ ਤੁਸੀਂ ਐ ਸਮਝ ਲਿਆ ਵੀ ਸਾਡਾ ਹੀ ਹੈ ਅਗਲਾ ਵੀ ਫਿਰ ਸਾਡਾ ਬਣ ਕੇ ਵਿਖਾਉਂਦਾ ਹੈ ਸਾਡਾ ਬਣ ਕੇ ਵਿਖਾਉਂਦਾ ਹੈ ਭਰਾਵਾਂ ਤੋਂ ਵੱਧ ਕੇ ਉਹ ਬੰਦੇ ਕਈ ਵਾਰੀ ਖੜ ਜਾਂਦੇ ਆ ਨਾਲ ਜਦੋਂ ਅਸੀਂ ਇਕੱਠੇ ਤੁਰਦੇ ਆ ਭਰਾ ਸਮਝ ਕੇ ਤੁਰਦੇ ਆ ਜਦੋਂ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਬਰਾਦਰੀ ਨਹੀਂ ਕੋਈ ਵਰਨ ਵੰਡ ਨਹੀਂ ਕੋਈ ਊਚ ਨੀਚ ਨਹੀਂ ਤੁਸੀਂ ਵੇਖਿਓ ਬੰਦੇ ਐ ਖੜਦੇ ਭਰਾਵਾਂ ਵਾਂਗੂ ਵੀ ਖੜ ਜਾਂਦੇ ਕਈ ਇਦਾਂ ਦੇ ਸਾਥੀ ਤੂੰ ਆਪਣਾ ਸਾਥੀ ਮੰਨ ਕੇ ਚੱਲ ਅਗਲਾ ਸਾਥੀ ਬਣ ਕੇ ਵਿਖਾਊ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਸਾਥੀ ਮੰਨਿਆ ਤੇ ਮਰਦਾਨੇ ਨੇ ਸਾਥੀ ਬਣ ਕੇ ਵਿਖਾਇਆ 50 ਸਾਲ ਕਹਿਣਾ ਹੀ ਸੌਖਾ ਨਹੀਂ 50 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨੇ ਨੇ ਲਾਏ 50 ਸਾਲ ਬੜਾ ਲੰਮਾ ਅਰਸਾ ਹੈ ਮਰਦਾਨਿਆਂ ਤੇ ਅੰਤ ਸਮਾਂ ਆ ਗਿਆ ਜਦੋਂ ਮਰਦਾਨੇ ਦਾ ਸਮਾਂ ਆਇਆ ਨਾ ਆਖਰੀ ਗੁਰੂ ਜੀ ਕਹਿੰਦੇ ਆ ਤੇਰਾ ਅੰਤ ਸਮਾਂ ਆ ਗਿਆ ਮਰਦਾਨਿਆਂ ਕਹਿੰਦਾ ਅੱਛਾ ਮਹਾਰਾਜ ਸਮਾਂ ਆ ਗਿਆ ਸਰੀਰ ਛੱਡਦਾ ਹੈ ਜਾਣ ਲੱਗਿਆ ਪਤਾ ਲੱਗ ਜਾਂਦਾ ਵੀ ਚੱਲਿਆ ਹੈ ਤੇਰੀ ਸਮਾਧ ਬਣਾ ਦਈਏ ਕੋਈ ਤੇਰੀ ਜਗ੍ਹਾ ਬਣਾ ਦਈਏ ਤੇਰੀ ਯਾਦਗਾਰ ਬਣਾ ਦਈਏ ਮਰਦਾਨਿਆਂ ਤੇਰੀ ਕੋਈ ਯਾਦਗਾਰ ਬਣਾ ਦਈਏ ਸਮਾਧ ਬਣਾਈਏ ਤੇਰੀ ਕੋਈ ਜਿੱਥੇ ਤੈਨੂੰ ਧਰਤੀ 'ਚ ਦਫਨਾਵਾਂਗੇ ਉੱਤੇ ਸਮਾਧ ਬਣਾ ਦਿਆਂਗੇ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਚੰਮ ਦੀ ਸਮਾਧ 'ਚੋਂ ਕੱਢ ਕੇ ਇੱਟਾਂ ਦੀ ਸਮਾਧ 'ਚ ਨਾ ਵਾੜੋ ਜੇ ਸਮਾਧ ਬਣਾਉਣੀ ਹੈ ਜੇ ਜਗ੍ਹਾ ਬਣਾਉਣੀ ਹੈ ਆਪਣੇ ਦਿਲ 'ਚ ਜਗ੍ਹਾ ਰੱਖਿਓ ਅੰਦਰ ਰੱਖਿਓ ਹਿਰਦੇ 'ਚ ਬਸ ਇਹ ਯਾਦ ਰੱਖਿਓ ਵੀ ਮੇਰੇ ਨਾਲ ਕੋਈ ਰਹਿ ਕੇ ਗਿਆ ਖੋ ਸਤਨਾਮ
ਸ੍ਰੀ ਵਾਹਿਗੁਰੂ
ਮੇਰੇ ਨਾਲ ਕੋਈ ਰਹਿ ਕੇ ਗਿਆ ਇੰਨਾ ਯਾਦ ਰੱਖਿਓ ਮੈਨੂੰ ਮੇਰੇ ਲਈ ਇੰਨਾ ਹੀ ਬਹੁਤ ਹੈ ਸੱਚੇ ਪਾਤਸ਼ਾਹ ਜਿਹੜਾ ਤੁਹਾਡੇ ਚਰਨਾਂ 'ਚ ਮੌਜਾਂ ਮਾਣੀਆਂ ਜਿਹੜਾ ਰਸ ਲਿਆ ਨਾ ਉਹ ਭੁੱਲ ਨਹੀਂ ਸਕਦਾ ਮੈਂ ਜੋ ਅਨੰਤ ਗੁਰੂ ਜੀ ਮੈਂ ਤੁਹਾਡੇ ਕੋਲ ਰਹਿ ਕੇ ਵੇਖਿਆ ਮੈਂ ਭੁੱਲ ਨਹੀਂ ਸਕਦਾ ਬਸ ਇੰਨਾ ਯਾਦ ਰੱਖਿਓ ਵੀ ਮੇਰੇ ਨਾਲ ਕੋਈ ਰਹਿ ਕੇ ਗਿਆ ਬਸ ਮੈਨੂੰ ਨਹੀਂ ਕੁਝ ਚਾਹੀਦਾ ਭਾਈ ਮਰਦਾਨੇ ਨੇ ਐਸੀ ਰਬਾਬ ਵਜਾਈ ਹੈ ਉਹ ਕਿਤੇ ਉਹ ਸੁਰ ਅਸੀਂ ਸੁਣ ਲੈਂਦੇ ਨਾ ਜੋ ਗੁਰੂ ਸਾਹਿਬ ਕਹਿੰਦੇ ਐ ਉਹ ਬਚਨ ਸਾਡੇ ਅੱਜ ਵੀ ਕੋਲ ਆ ਉਹ ਰਬਾਬ ਜੇ ਨਹੀਂ ਤੇ ਉਹ ਬਚਨ ਅੱਜ ਵੀ ਜਿਹੜੇ ਰਬਾਬ ਦੇ ਉੱਤੇ ਹੋ ਅਸਰ ਕਰਦੇ ਸੀ ਲੋਕਾਂ ਦੇ ਉੱਤੇ ਉਹ ਅੱਜ ਵੀ ਸਾਡੇ ਕੋਲ ਜੇ ਕਿਤੇ ਉਹ ਬਚਨ ਸੁਣ ਲੈਂਦੇ ਆ ਪਖੰਡੀਆਂ ਦੀਆਂ ਗੱਲਾਂ ਬਾਤਾਂ ਛੱਡ ਕੇ ਵਹਿਮ ਭਰਮ ਛੱਡ ਕੇ ਦੇਹ ਧਾਰੀਆਂ ਦੇ ਚੁੰਗਲ ਚੋਂ ਬਚ ਜਾਂਦੇ ਤੇ ਕਮਾਲ ਹੋ ਜਾਣੀ ਸੀ ਆ ਪੜ੍ਹਦੇ ਆ ਨਾ ਇੱਕ ਦਿਨ ਪੜ੍ਹਦੇ ਸੀ ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ ਕਿਉਂ ਲੱਗਦਾ ਭਲਾ ਰਬਾਬ ਦੀ ਤੂੰ ਤਾਰ ਨਾ ਸੁਣ ਕਹਿੰਦੇ ਸੁਣੀ ਨਹੀਂ ਨਾ ਤੂੰ ਕਿਤੇ ਰਬਾਬ ਦੀ ਤਾਰ ਸੁਣੀ ਹੁੰਦੀ ਬਾਬੇ ਨਾਨਕ ਦੀ ਤਾਰ ਸੁਣੀ ਹੁੰਦੀ ਜੇ ਕਿਤੇ ਉਹਤੇ ਰੰਗ ਹੀ ਲੱਸ ਪੜੋ ਉਹਤੇ ਗੱਲ ਹੀ ਵੱਖਰੀ ਹੋਣੀ ਸੀ ਗੱਲ ਹੀ ਜੇ ਕਿਤੇ ਸਤਿਗੁਰ ਦੀ ਬਾਣੀ ਸੁਣੀ ਹੁੰਦੀ ਸਤਿਗੁਰ ਦੇ ਬਚਨ ਸੁਣੇ ਹੁੰਦੇ ਆ ਭਰਾ ਬਣਾਉਣਾ ਵੇਖੋ ਮਹਾਰਾਜ ਸਾਹਿਬ ਨੇ ਭਰਾ ਬਣਾ ਕੇ ਰੱਖਿਆ ਭਾਈ ਕਹਿਣ ਵਿੱਚ ਹੀ ਨਹੀਂ ਹੁੰਦਾ ਵੀ ਮੈਂ ਕੁਰਸੀ ਤੇ ਬੈਠਦਾ ਤੂੰ ਮੇਰੇ ਪੈਰਾਂ 'ਚ ਬਹਿ ਪਰ ਆਪਾਂ ਕੀ ਆ ਭਾਈ ਭਾਈ ਐ ਨਹੀਂ ਭਾਈ ਭਾਈ ਕਹਿਣ ਵਿੱਚ ਸ਼ਬਦ ਨਹੀਂ ਆਉਂਦਾ ਭਾਈ ਭਾਈ ਬਣਾਇਆ ਗੁਰੂ ਸਾਹਿਬ ਨੇ ਆਪਣਾ ਸੱਜੇ ਪਾਸੇ ਬਾ ਕੇ ਰੱਖਦੇ ਸੀ ਮੇਰਾ ਭਰਾ ਹੈ ਮੰਨਿਆ ਵੀ ਸੀ ਭਾਈ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿੰਨਾ ਵੱਡਾ ਸਤਿਕਾਰ ਦਿੱਤਾ ਹੈ ਉਹ ਕਿਤੇ ਉਹ ਸਿਧਾਂਤ ਸਾਡੇ ਦਿਮਾਗ ਵਿੱਚ ਆ ਜਾਂਦੇ ਉਹ ਤਾਰ ਕਿਤੇ ਸੁਣ ਲੈਂਦੇ ਨਾ ਆਪਾਂ ਲਓ ਪੜਿਓ ਜਰਾ ਸੁਣੋ ਥੋੜਾ ਚਿਰ ਇਕਾਗਰਤਾ ਬਣਾ ਕੇ ਰੱਖੋ
ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ
ਪੜੋ 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 ਟਾਈਮ
ਰੱਬੀ ਨੂਰ ਇੱਕ ਨਨਕਾਣੇ ਵਿੱਚ ਆਇਆ ਮੇਰੇ ਦਿਲਾਂ ਵਿੱਚ ਉਹਨੇ ਚਾਨਣਾ ਫੈਲਾਇਆ ਪਾਪਾਂ ਵਾਲਾ ਗੁੱਡ ਪਾਪਾਂ ਵਾਲਾ ਗਿਆ ਏ ਗੋਬਾ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਸੁਣੀ ਗੁਰਾਂ ਦੇ ਸੱਜਣ ਜਹੇ ਠੱਗ ਨੂੰ ਵੀ ਤਾਰਿਆ ਗੁਰਾਂ ਨੇ ਸੱਜਣ ਜਹੇ ਠੱਗ ਨੂੰ ਵੀ ਤਾਰਿਆ ਪੌਦੇ ਜਹੇ ਰਾਖਸ਼ਾਂ ਦਾ ਜਨਮ ਸਧਾਰਿਆ ਕੀਤੇ ਤਪਦੇ ਕੀਤੇ ਤਪਦੇ ਕੜਾ ਹੈ ਠੰਡੇ ਠਾ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਸੁਣੀ
ਸੁਣੀ
ਮਲਕਾ ਤੂੰ ਕੌਣ ਤਾ ਨਿਤ ਦੇ ਕਮਨਾਏ ਬੰਦਾ ਹੋ ਕੇ ਬੰਦੇ ਆਲੇ ਹੱਕ ਖਾਈ ਜਾਣਾਏ ਤੈਨੂੰ ਦੌਲਤ ਦਾ ਬੜਾ ਹੰਕਾਰ ਰਬਾਬ ਜੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਮਿੱਠਾ ਮਿੱਠਾ ਲੱਗੇ ਸੰਸਾਰ ਬਾਪ ਜੀ ਤੂੰ ਤਾਰ ਨਾ ਸੁਣੀ ਬੋਲਦਾ ਜਬਾਨੋ ਤਾਂ ਤੂੰ ਪੌੜਾ ਫਿੱਕਾ ਬੋਲਦੇ ਠੰਡੀਆਂ ਹਵਾਵਾਂ ਵਿੱਚ ਚਹਿਰ ਪਿਆ ਖੋਲਦੇ ਤੈਨੂੰ ਮਿੱਠਾ ਮਿੱਠਾ ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਪਾਉਂਦੇ ਆ ਪੜਾਈ ਕਿਹੜੀ ਮੈਨੂੰ ਤੂੰ ਪੜਾਉਣਾ ਏ ਪਾਉਂਦੇ ਆ ਪੜਾਈ ਕਿਹੜੀ ਮੈਨੂੰ ਪੜਾਉਣਾ ਏ ਮੇਰੇ ਤੇਰੇ ਚੱਕਰਾਂ ਚ ਕਾਨੂੰ ਤੂੰ ਪਸਾਉਣਾ ਏ ਆਇਆ ਮੁਖ ਤੇ ਨਾ ਆਇਆ ਮੁਖ ਤੇ ਨਾ ਇੱਕ ਓਂਕਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਛੇੜਿਓ ਰਬਾਬ ਵਾਲੀ ਤਾਰ ਮਰਦਾਨਿਆ ਛੇੜਿਓ ਰਬਾਬ ਵਾਲੀ ਤਾਰ ਮਰਦਾਨਿਆ ਸੰਸਾਰ ਮਰਦਾਨਿਆ ਬੇੜਾ ਲੱਗ ਜੇ ਬੇੜਾ ਲੱਗ ਜੇ ਮੁਸਾਫਰਾਂ ਦਾ ਪਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਰਬਾਬ ਦੀ ਤੂੰ ਤਾਰ ਨਾ ਸੁਣੀ ਰਬਾਬ ਦੀ ਤੂੰ ਤਾਰ ਨਾ ਸੁਣੀ
ਜੇ ਕਿਤੇ ਰਬਾਬ ਦੀ ਤਾਰ ਸੁਣ ਲੈਂਦੇ ਗੱਲ ਹੀ ਕੁਝ ਹੋਰ ਹੋ ਰਬਾਬ ਦੀ ਤਾਰ ਕਹਿੰਦੀ ਕੀ ਸੀ ਮਰਦਾਨੇ ਨੂੰ ਨਾਲ ਰੱਖਣਾ ਗੁਰੂ ਨਾਨਕ ਪਾਤਸ਼ਾਹ ਕੀ ਸਿਖਾ ਕੇ ਗਏ ਮਰਦਾਨੇ ਨੂੰ ਭਾਈ ਬਣਾ ਕੇ ਕੀ ਸਿਖਾ ਕੇ ਗਏ ਸਿੱਖੇ ਨਹੀਂ ਫੋਟੋਆਂ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਜ਼ਰੂਰ ਘਰਾਂ ਵਿੱਚ ਲਾਈਆਂ ਹੋਈਆਂ ਮਰਦਾਨੇ ਦੀ ਫੋਟੋ ਨਾਲ ਲਾਈ ਹੋਈ ਹੈ ਪਰ ਅਸੀਂ ਭਾਈ ਨਹੀਂ ਬਣਾ ਸਕੇ ਅਸੀਂ ਕਿਸੇ ਨੂੰ ਨਾਲ ਨਹੀਂ ਜੋੜ ਸਕੇ ਅਸੀਂ ਨਹੀਂ ਇਕੱਠੇ ਕਰ ਸਕੇ ਇਹ ਤੇ ਗੁਰੂ ਨਾਨਕ ਪਾਤਸ਼ਾਹ ਹੀ ਸਨ ਜਿਨ੍ਹਾਂ ਨੇ ਮਰਦਾਨੇ ਨੂੰ ਭਾਈ ਬਣਾਇਆ ਅਸੀਂ ਉਹ ਤਾਰ ਨਹੀਂ ਸੁਣ ਸਕੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਨਗਾਰੇ ਦੀ ਆਵਾਜ਼ ਨਹੀਂ ਸੁਣ ਸਕੇ, ਗੁਰੂ ਨਾਨਕ ਦੀ ਮਰਦਾਨੇ ਦੀ ਰਬਾਬ ਦੀ ਆਵਾਜ਼ ਨਹੀਂ ਸੁਣ ਸਕੇ। ਜੇ ਕਿਤੇ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਨੂੰ ਸਮਝਦੇ ਹੁੰਦੇ, ਬਾਟੇ ਦੇ ਅੰਮ੍ਰਿਤ ਦੇ ਸਿਧਾਂਤ ਨੂੰ ਸਮਝਦੇ, ਫਿਰ ਬਾਟੀਆਂ ਬਾਹਰ ਨਾ ਰੱਖਦੇ ਵੀ ਇਹ ਮੇਰਾ ਨੌਕਰ ਹੈ, ਫਿਰ ਬਾਟੀਆਂ ਅੱਡ ਅੱਡ ਨਾ ਹੁੰਦੀਆਂ। ਗੁਰੂ ਘਰ ਵਿੱਚ ਬਾਟਾ ਇੱਕ ਕਰ ਦਿੱਤਾ ਗਿਆ, ਪਰ ਅਸੀਂ ਬਾਟੀਆਂ ਇੱਕ ਨਹੀਂ ਕੀਤੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਭਰਾ ਭਰਾ ਨਹੀਂ ਬਣ ਸਕੇ, ਕਿਤੇ ਆਹ ਭਰਾ ਭਰਾ ਬਣਨ ਵਾਲਾ ਕਨਸੈਪਟ ਸਾਡੇ ਦਿਮਾਗ 'ਚ ਆ ਜਾਂਦਾ। ਭਾਈ ਮਰਦਾਨੇ ਨੂੰ ਭਾਈ ਬਣਾਇਆ, ਇਹ ਸਾਡੇ ਦਿਮਾਗ ਵਿੱਚ ਆਇਆ ਹੁੰਦਾ, ਆਹ ਦੇਹਧਾਰੀਆਂ ਤੇ ਪਖੰਡੀਆਂ ਦੇ ਥਾਂ ਥਾਂ ਤੇ ਡੇਰੇ ਨਹੀਂ ਸੀ ਖੁੱਲਣੇ, ਕਮੇਟੀਆਂ ਵਿੱਚ ਬਰਾਬਰ ਰੱਖਦੇ, ਆਹ ਛੋਟੀਆਂ ਜਾਤਾਂ ਵੱਡੀਆਂ ਜਾਤਾਂ ਆਹ ਚੀਜ਼ਾਂ ਸਾਡੇ ਦਿਮਾਗ 'ਚ ਨਾ ਹੁੰਦੀਆਂ, ਨਕਸ਼ਾ ਹੀ ਹੋਰ ਹੋਣਾ ਸੀ ਪੰਜਾਬ ਦਾ। ਜਿਹੜੇ ਜਾਤ ਪਾਤ ਦੇ ਚੱਕਰਾਂ 'ਚੋਂ ਮੇਰੇ ਸਤਿਗੁਰੂ ਨੇ ਕੱਢਣ ਲਈ ਇੰਨੇ ਸਾਲ ਲਾਏ, ਇੰਨਾ ਜ਼ੋਰ ਲਾਇਆ, ਅਸੀਂ ਉਸ ਖੂਹ ਵਿੱਚ ਫੇਰ ਜਾ ਡਿੱਗੇ। ਤੇ ਬੜੇ ਭਰਾ ਇਦਾਂ ਦੇ ਆ ਜਿਹੜੇ ਕਹਿੰਦੇ ਰੱਬ ਤੇ ਚਾਹੀਦਾ ਹੀ ਹੈ, ਜੇ ਗੁਰਦੁਆਰੇ ਵਾਲੇ ਕਮੇਟੀਆਂ 'ਚ ਨਹੀਂ ਲੈਂਦੇ, ਬਾਬਿਆਂ ਨੇ ਲੰਗਰ ਅੱਡ ਲਾਏ ਹੋਏ ਐ, ਅੰਮ੍ਰਿਤ ਵਿੱਚ ਵੀ ਫਰਕ ਸਮਝਦੇ ਐ, ਵੱਖਰੇ ਵੱਖਰੇ ਬਾਟੇ ਤਿਆਰ ਕਰ ਕਰਕੇ ਛਕਾਉਂਦੇ ਐ, ਸਾਨੂੰ ਜਦੋਂ ਬਰਾਬਰ ਹੱਕ ਹੀ ਨਹੀਂ ਦੇਣਾ, ਫਿਰ ਬਾਬਾ ਤੇ ਚਾਹੀਦਾ ਹੀ ਐ ਭਾਵੇਂ ਇੱਧਰ ਹੀ ਹੋਵੇ। ਆਖੋ ਸਤਨਾਮ
ਸ੍ਰੀ ਵਾਹਿ।
ਫਿਰ ਜਾਏਗਾ ਹੀ ਅਗਲਾ, ਫਿਰੇਗਾ ਹੀ। ਪਰ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ, ਵੇਖੋ ਹੱਥ ਜੋੜ ਕੇ ਬੇਨਤੀ ਕਰਦਾ, ਇਹ ਗਲਤੀਆਂ ਸਾਡੇ ਵਰਗੇ ਨਲੇਕਾਂ ਦੀਆਂ ਐ, ਸਾਡੇ ਗੁਰੂ ਘਰ ਵਿੱਚ ਕੋਈ ਫਰਕ ਨਹੀਂ। ਆਓ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਧਰਮ ਧਰਮ ਦਾ ਪਿਤਾ ਮਾਤਾ ਸਾਹਿਬ ਕੌਰ ਨੂੰ ਮਾਂ ਬਣਾਓ। ਆਓ, ਇਹ ਸਾਡੀਆਂ ਗਲਤੀਆਂ ਹੋ ਸਕਦੀਆਂ, ਕਈ ਜਿੱਦ ਕਰਕੇ ਬੈਠੇ ਆ, ਜਿੱਦ ਪਿੰਡਾਂ ਵਿੱਚ ਅੜੀ ਹੋ ਜਾਂਦੀ ਹੈ, ਗੱਲਬਾਤ ਕਰਨ ਦਾ ਤਰੀਕਾ ਹੀ ਇਦਾਂ ਦਾ ਹੁੰਦਾ, ਬੰਦਾ ਅੜੀ ਕਰ ਲੈਂਦਾ। ਮੈਂ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ, ਜੇ ਕੋਈ ਵਿੱਚ ਤੁਹਾਡੇ ਵਿੱਚ ਇਦਾਂ ਦਾ ਬੈਠਾ ਹੋਵੇ ਵੀ ਛੱਡ ਦਿਓ ਅੜੀਆਂ, ਇਹ ਸਾਡੀਆਂ ਗਲਤੀਆਂ ਹੋ ਸਕਦੀਆਂ, ਇਹ ਸਾਡੀਆਂ ਨਲੇਕੀਆਂ ਹੋ ਸਕਦੀਆਂ, ਪਰ ਸਤਿਗੁਰੂ ਦਾ ਘਰ ਵੇਖੋ ਜਿਹੜਾ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੰਦਾ ਹੈ। ਮੇਰੇ ਗੁਰੂ ਸਾਹਿਬ ਨੇ ਕੋਈ ਭਾਂਡੇ ਵੱਖਰੇ ਨਹੀਂ ਕੀਤੇ, ਮੇਰੇ ਗੁਰੂ ਸਾਹਿਬ ਨੇ ਕੋਈ ਬਾਟਾ ਵੱਖਰਾ ਨਹੀਂ ਕੀਤਾ, ਸਤਿਗੁਰੂ ਜੀ ਨੇ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੈ, ਸਾਰਿਆਂ ਨੂੰ ਭਾਈ ਭਾਈ ਬਣਾਇਆ ਹੈ। ਇਹ ਬਾਟੀਆਂ ਰੱਖਣ ਦਾ ਰਿਵਾਜ ਸਾਡੇ ਚੱਡਾ ਡਾ ਗਿਆ, ਬਾਟਾ ਇੱਕੋ ਹੀ ਛਕਾਇਆ ਜਾਂਦਾ ਹੈ, ਅੱਜ ਕਿੰਨੀ ਸੰਗਤ ਅੰਮ੍ਰਿਤ ਛੱਕ ਕੇ ਆਏਗੀ, ਇੱਕੋ ਬਾਟੇ ਦੇ ਵਿੱਚ ਸਾਰਿਆਂ ਨੂੰ ਮੂੰਹ ਲਵਾਇਆ ਜਾਣਾ, ਸਾਰੇ ਇੱਕ ਬਾਟੇ 'ਚ ਮੂੰਹ ਲਾਉਂਦੇ ਹੈ, ਇਹ ਸਾਡੀਆਂ ਨਲੈਕੀਆਂ ਹੈ। ਤੇ ਮੈਂ ਇੱਥੇ ਤੱਕ ਵੀ ਕਹਿ ਦੇਣੀ ਚਾਹੁੰਦਾ ਵੀ ਸਾਡੇ ਕਈ ਵਾਰੀ ਅਸੀਂ ਮਾਫ ਕਰਨਾ, ਸਾਡੇ ਵਿੱਚ ਵੀ ਕਈ ਵਾਰੀ ਮੇਰੇ ਗੁਰੂ ਜੀ ਸਿਖਾਉਂਦੇ ਤੇ ਨਹੀਂ, ਪਰ ਅਸੀਂ ਕਈ ਵਾਰੀ ਫੁਕਰੇ ਜੇ ਹੋ ਕੇ ਐਵੇਂ ਫੁਕਰੀਆਂ ਜੀਆਂ ਮਾਰਨ ਲੱਗ ਜਾਂਦੇ ਹਾਂ। ਮਾਫ ਕਰਨਾ, ਮੈਂ ਬੇਨਤੀ ਕਰਦੇ ਹਾਂ, ਮੇਰੇ ਵਰਗਾ ਸਾਡੇ ਵਰਗਾ ਸਟੇਜ ਤੇ ਬਹਿ ਕੇ ਐਵੇਂ ਹੀ ਫੁਕਰੀਆਂ ਮਾਰੀ ਜਾਂਦਾ ਹੈ, ਨਾ ਜਿੱਦ ਕਰੋ, ਹੱਥ ਜੋੜ ਕੇ ਬੇਨਤੀ ਕਰਦਾ ਹੈ, ਜੇ ਤੁਹਾਡਾ ਕਿਤੇ ਦਿਲ ਦੁਖਿਆ ਹੈ ਤੇ ਮਾਫੀ ਅਸੀਂ ਮੰਗਦੇ ਹਾਂ, ਜੇ ਕਿਸੇ ਗੱਲ ਕਰਕੇ ਤੁਸੀਂ ਦੂਰ ਗਏ ਹੋ, ਮਾਫੀ ਮੰਗਦਾ ਸਟੇਜ ਤੋਂ, ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਬਣੋ, ਇਹਨਾਂ ਬਾਬਿਆਂ ਦੇ ਮਗਰ ਲੱਗ ਕੇ ਕੱਖ ਨਹੀਂ ਮਿਲਣਾ ਤੁਹਾਨੂੰ, ਕੱਖ ਨਹੀਂ, ਧੂੜ ਧੁੱਪ ਧੱਕੇ ਤਿੰਨ ਚੀਜ਼ਾਂ ਬਿਨਾਂ ਕੁਛ ਨਹੀਂ ਮਿਲਣਾ। ਕਿਸੇ ਨੇ ਤੁਹਾਨੂੰ ਦੂਰ ਕੀਤਾ ਹੈ, ਬੋਲੀਆਂ ਮਾਰੀਆਂ ਹੈ, ਮਿਹਣੇ ਮਾਰੇ ਹੈ, ਗੱਲਾਂ ਕੀਤੀਆਂ, ਅਸੀਂ ਮੈਂ ਮਾਫੀ ਮੰਗਦਾ ਸਟੇਜ ਤੋਂ, ਤੁਹਾਨੂੰ ਭਰਾ ਬਣਾ, ਭਰਾ ਬਣੀਏ ਆਪਾਂ। ਸਾਡੇ ਵਰਗੇ ਕਈ ਵਾਰੀ ਫੁਕਰ ਪੁਣੇ ਵਿੱਚ ਆ ਕੇ ਕਰ ਜਾਂਦੇ ਆ ਗਲਤੀਆਂ, ਅਸੀਂ ਵੀ ਦੂਰ ਕਰ ਜਾਂਦੇ ਆ ਕਈ ਵਾਰੀ, ਜਦੋਂ ਮੇਰੇ ਵਰਗਾ ਸਟੇਜ ਤੇ ਕਹਿੰਦਾ ਨਾ ਐਦਾਂ ਤੁਹਾਡਾ ਬਾਬਾ ਆਹ, ਤੁਹਾਡਾ ਬਾਬਾ ਆਹ, ਤੁਹਾਡਾ, ਅਗਲਾ ਕਹਿੰਦਾ ਚੰਗਾ ਫਿਰ ਸਾਡੇ ਵਾਲਾ ਜਿਹੋ ਜਿਹਾ ਹੈ, ਅੜੀ ਜਿੱਦ ਹੋ ਜਾਂਦੀ ਹੈ, ਫਿਰ ਜਿੱਦੀ ਸੁਭਾਅ ਬਣ ਜਾਂਦਾ ਹੈ, ਚੰਗਾ ਫਿਰ ਸਾਡੇ ਵਾਲਾ ਜਿਹੋ ਜਿਹਾ ਹੈ, ਫਿਰ ਅਸੀਂ ਤੇ ਇਹਦੇ ਮਗਰ ਹੀ ਲੱਗਾਂਗੇ, ਕਰ ਲਓ ਕੀ ਕਰਦੇ ਹੋ, ਫਿਰ ਗੱਲ ਸਿਧਾਂਤ ਦੀ ਨਹੀਂ ਰਹਿੰਦੀ, ਗੱਲ ਸੱਚ ਦੀ ਨਹੀਂ ਰਹਿੰਦੀ, ਫਿਰ ਗੱਲ ਜਿੱਦ ਦੀ ਹੋ ਜਾਂਦੀ ਹੈ। ਸਾਡੇ 'ਚ ਬਹੁਤੇ ਬੰਦੇ ਜਿੱਦੀ ਬਣ ਗਏ, ਜਿਹੜੇ ਅਜੇ ਵੀ ਨਹੀਂ ਨਾ ਹਟਦੇ, ਅਜੇ ਵੀ ਤੁਰੇ ਹੋਏ ਐ, ਅਸਲ ਵਿੱਚ ਉਹ ਜਿੱਦ ਵਿੱਚ ਤੁਰੇ ਐ, ਉਹਨਾਂ ਨੂੰ ਮਿਹਣੇ ਮਾਰਨੇ ਛੱਡ ਕੇ ਉਹਨਾਂ ਨੂੰ ਇਕੱਠੇ ਕਰਕੇ ਭਾਓ ਐਦਾਂ ਹੱਥ ਜੋੜ ਕੇ ਮਾਫੀ ਮੰਗ ਲਓ ਵੀ ਆ ਜਾ, ਜੇ ਕੋਈ ਦੂਰੀ ਸਾਡੀ ਤੋਂ ਨਲੇਕੀ ਹੋ ਗਈ, ਆ ਜਾਓ ਆ ਜਾਓ ਵਾਪਸ ਆ ਜਾਓ, ਆਓ ਆਪਾਂ ਗੁਰੂ ਦੇ ਧੀਆਂ ਪੁੱਤ ਬਣੀਏ, ਸਤਿਗੁਰੂ ਦੇ ਦੱਸੇ ਰਾਹ ਤੇ ਚੱਲੀਏ, ਆ ਜੋੜੀਏ ਆਪਣੇ ਭੈਣਾਂ ਭਰਾਵਾਂ ਨੂੰ, ਵਾਪਸ ਲੈ ਕੇ ਆਈਏ। ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਭਾਈ ਬਣਾਇਆ, ਬਾਬਾ ਬੋਤਾ ਸਿੰਘ ਨੇ ਭਾਈ ਗਰਜਾ ਸਿੰਘ ਨੂੰ ਆਪਣਾ ਭਰਾ ਬਣਾਇਆ, ਭਰਾ ਬਣਾਇਆ, ਕੋਈ ਫਰਕ ਨਹੀਂ ਰੱਖਿਆ। ਸਮਝ ਆਈ ਹੈ ਜਿਨ੍ਹਾਂ ਨੂੰ? ਆਓ, ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਹੈ। ਜਿਹੜੇ ਅੰਮ੍ਰਿਤ ਛਕ ਕੇ ਆਏ ਨੇ ਉਹਨਾਂ ਦੇ ਦਰਸ਼ਨ ਕਰਾਂਗੇ। ਗੁਰੂ ਵਾਲੇ ਬਣ ਕੇ ਆਏ ਆ ਜਿਹੜੇ, ਸਾਰੀ ਸੰਗਤ ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ ਪਿਆਰਿਓ, ਕਿਸੇ ਨੇ ਉੱਠਣਾ ਨਹੀਂ। ਪੰਜ ਪਿਆਰੇ ਆ ਰਹੇ ਹੈ, ਅੰਮ੍ਰਿਤ ਛਕ ਕੇ ਆ ਰਹੀਆਂ ਨੇ ਸੰਗਤਾਂ। ਆਓ ਸਾਰੇ ਆਪਾਂ ਦਰਸ਼ਨ ਮੇਲੇ ਕਰੀਏ, ਸਜੇ ਰਹਿਣਾ ਆਪੋ ਆਪਣੀ ਜਗ੍ਹਾ ਉੱਤੇ, ਕਿਸੇ ਨੇ ਉੱਠਣਾ ਨਹੀਂ। ਸਤਿਗੁਰ ਨੇ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ, ਸਾਰਿਆਂ ਲਈ ਅਰਦਾਸ ਕਰੀਏ। ਰੰਗ ਚੜ ਜੇ ਨਾਮ ਵਾਲਾ ਗੂੜਾ, ਹੇ ਮੇਰੇ ਸੱਚੇ ਪਾਤਸ਼ਾਹ ਕਿਰਪਾ ਹੀ ਕਰੋ, ਕਿਰਪਾ ਹੋ ਜੇ ਸਾਰਿਆਂ ਤੇ। ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ ਤੇ।
ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ ਤੇ। ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ ਤੇ। ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ ਤੇ। ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ ਤੇ।
ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ। ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ।
ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ। ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ। ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ ਤੇ। ਰੰਗ ਚੜ ਜੇ ਨਾਮ ਵਾਲਾ ਗੂੜਾ, ਕਿਰਪਾ ਹੋ ਜੇ ਸਾਰਿਆਂ ਤੇ।
ਉਹ ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ,
ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ।
ਜਿਹੜੇ ਆ ਰਹੇ ਹੋ ਭਾਈ ਰਾਹ ਵਿੱਚ ਹੀ ਬਹਿ ਜਾਓ, ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਹੋ ਰਸਤੇ ਦੇ ਵਿੱਚ ਹੀ, ਦੂਰੋਂ ਹੀ ਮੱਥਾ ਟੇਕ ਕੇ ਬੈਠੀ ਜਾਓ। ਕਿੰਨੇ ਭੈਣ ਭਰਾ ਵੇਖੋ, ਕਿੰਨੇ ਨੌਜਵਾਨ ਨੇ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ ਆ, ਸਿੰਘ ਸਜੇ ਆ, ਕਿੰਨੇ ਵੀਰ ਆਪਣੇ ਅੰਮ੍ਰਿਤ ਧਾਰੀ ਬਣ ਕੇ ਆਏ। ਬਹੁਤ 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 ਵਧਾਈਆਂ।
ਓ ਜੀ ਆਇਆ ਨੂੰ, ਜੀ ਆਇਆ, ਜੀ ਆਇਆ ਨੂੰ, ਜੀ ਆਇਆ ਨੂੰ, ਬੋਲੋ
ਜੀ ਆਇਆ ਨੂੰ, 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 ਜੀ ਆਇਆ ਨੂੰ।
ਆਓ ਖਾਲਸਾ ਜੀ, ਆਓ ਆਓ ਖਾਲਸਾ ਜੀ, ਤੁਹਾਨੂੰ ਜੀ ਆਇਆ ਨੂੰ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆ,
ਆਓ ਖਾਲਸਾ ਜੀ, ਤੁਹਾਨੂੰ ਜੀ ਆਇਆ ਨੂੰ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆ ਨੂੰ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆ ਨੂੰ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆ ਨੂੰ। ਬੋਲੋ
ਸੋਦਹਾਲੋ ਪ੍ਰਿਆ
ਗੁਰੂ ਸਾਹਿਬ ਦੀ ਮਿਹਰ ਨਾਲ 341 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਬਣਾਇਆ ਬਹੁਤ 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 ਵਧਾਈਆਂ ਗੁਰਮੁਖੋ ਸੰਗਿਓ ਨਾ ਜਦੋਂ ਜੈਕਾਰਾ ਲੱਗਦਾ ਬਾਹਾਂ ਖੜੀਆਂ ਤਾਂ ਕਰਦੇ ਆ ਵੀ ਸਪਿਰਿਟ ਬਣੇ ਜੋਸ਼ ਬਣੇ ਨੌਜਵਾਨਾਂ ਵਿੱਚ ਜੋਸ਼ ਭਰਨ ਵਾਸਤੇ ਜੇ ਸੰਗਤ ਵਿੱਚ ਚਾ ਜਿਹਾ ਚੜ੍ਹੇ ਨਾ ਬੰਦੇ ਦਾ ਜੈਕਾਰਾ ਲਾਉਣ ਨੂੰ ਜੀ ਕਰਦਾ ਜੇ ਚਾ ਜਿਹਾ ਚੜ੍ਹੇ ਹੁਣ ਇੰਨੇ ਬੰਦੇ ਜੈਕਾਰੇ ਲਾਉਣ ਇੰਨਾ ਤੇ ਸਮਾਂ ਨਹੀਂ ਨਾ ਹੁੰਦਾ ਫਿਰ ਜਦੋਂ ਜੈਕਾਰਾ ਲੱਗਦਾ ਫਿਰ ਨਾਲ ਬਾਹਾਂ ਖੜੀਆਂ ਕਰਕੇ ਐਂ ਉਹ ਜਿਹੜਾ ਚਾਹ ਜਿਹੜਾ ਪ੍ਰਗਟ ਹੋ ਜਾਂਦਾ ਜਦੋਂ ਜੈਕਾਰਾ ਲੱਗੇ ਸੰਗਿਓ ਨਾ ਬਈ ਜਿਨ੍ਹਾਂ ਨੂੰ ਸਮਾਗਮ ਦਾ ਚਾਹ ਏ ਅੰਮ੍ਰਿਤ ਸੰਚਾਰ ਦੀ ਖੁਸ਼ੀ ਏ ਸੰਗਿਓ ਨਾ ਬਾਹਾਂ ਖੜੀਆਂ ਕਰਕੇ ਸਾਥ ਦਿਓ ਆਪਾਂ ਕਿਹੜਾ ਵੋਟਾਂ ਮੰਗਦੇ ਹਾਂ ਪਿਆਰਿਓ ਇੱਕ ਜੋਸ਼ ਭਰਨ ਵਾਸਤੇ ਹੈ ਉਤਸ਼ਾਹ ਭਰਨ ਵਾਸਤੇ ਹੈ ਸੰਗਿਓ ਨਾ ਕਿਰਪਾ ਕਰਿਓ ਸਾਰੇ ਸਾਰੀ ਦੁਨੀਆ ਚੋਂ ਬੰਦੇ ਇਕੱਠੇ ਕਰਕੇ ਹਰਿਆਣੇ ਦੇ ਰਾਜਸਥਾਨ ਦੇ ਪੰਜਾਬ ਦੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਫਿਰ ਕਹਿਣਗੇ ਜੀ ਆਹ ਵੇਖੋ ਜੀ ਏਡਾ ਇਕੱਠ ਹੋ ਗਿਆ ਆਹ ਜਿਹੜਾ ਇਕੱਠ ਹੈ ਨਾ ਜੇ ਤੁਸੀਂ ਗਿਣਤੀ ਕਰ ਲਓ ਬਰਨਾਲੇ ਤੋਂ ਮਸਾਂ ਹੀ 20-50 ਬੰਦੇ ਆਏ ਹੋਣਗੇ ਬਰਨਾਲੇ ਤੋਂ ਇਹ ਜਿਹੜਾ ਇਕੱਠ ਹੈ ਇਹ ਤੁਹਾਡੇ ਇਲਾਕੇ ਇਲਾਕੇ ਦਾ ਹੈ ਬਸ ਇੱਥੇ ਇੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਾਰਾ ਮੋਗਾ ਆਇਆ ਵੱਧ ਤੋਂ ਵੱਧ ਮੋਗੇ ਦੇ 50 ਬੰਦੇ ਆਏ ਹੋਣ ਜ਼ਿਆਦਾ ਤੋਂ ਜ਼ਿਆਦਾ ਸ਼ਹਿਰ ਬਠਿੰਡੇ ਦੇ 20-50 ਆਏ ਹੋਣਗੇ ਤੂੰ ਜ਼ਿਆਦਾ ਨਹੀਂ ਜ਼ਿਆਦਾ ਜਿਹੜੀ ਸੰਗਤ ਹੈ ਜਿਹੜੇ ਬਾਹਰੋਂ ਆਏ ਹੈ ਉਹ ਵੱਧ ਤੋਂ ਵੱਧ 1000 ਬੰਦਾ ਹੋਣਾ ਹੈ ਬਾਕੀ ਜਿੰਨੀ ਸੰਗਤ ਹੈ ਤੁਹਾਡੇ ਏਰੀਏ ਦੀ ਹੈ ਤੁਹਾਡੇ ਇਲਾਕੇ ਇਲਾਕੇ ਦੀ ਹੈ ਇਹ ਨਹੀਂ ਵੀ ਜੇ ਅੱਛਾ ਹੁਣ ਜੇ ਆਪਾਂ ਸਾਰੇ ਇਕੱਠੇ ਕਰੀਏ ਵੀ ਤੁਹਾਡੇ ਇਲਾਕੇ 'ਚ ਜੇ ਹੁਣ ਅਨਾਊਂਸ ਕਰੀਏ ਵੀ ਇੱਕ ਸਮਾਗਮ ਹੋਣਾ ਹੈ ਜਿੱਥੇ ਜਿੱਥੇ ਦੀਵਾਨ ਲੱਗੀ ਜਾਂਦੇ ਨੇ ਉਹਨਾਂ ਨੂੰ ਬੇਨਤੀਆਂ ਕਰੀ ਜਾਈਏ ਵੀ ਆਇਓ ਬਈ ਤੁਸੀਂ ਵੀ ਆਇਓ ਫਿਰ ਭਾਵਾਂਗੇ ਕਿੱਥੇ ਇਸ ਕਰਕੇ ਇਹ ਭੁੱਲ ਜਾਓ ਗੁਰੂ ਗ੍ਰੰਥ ਸਾਹਿਬ ਦੀ ਰੀਸ ਨਹੀਂ ਕਰ ਸਕਦਾ ਕੋਈ ਪਖੰਡੀ ਅੱਜ ਵੀ ਪੰਜਾਬ ਦੀ ਧਰਤੀ ਤੇ ਠੀਕ ਹੈ ਬਹੁਤ ਭੁਲੇਖਿਆਂ ਵਿੱਚ ਪੈ ਗਏ ਹੋਣਗੇ ਚਲੇ ਗਏ ਹੋਣਗੇ ਪਰ ਅੱਜ ਵੀ ਇਹ ਨਹੀਂ ਗਿਣਤੀ ਕਰ ਸਕਦਾ ਪੰਜਾਬ ਦੀ ਧਰਤੀ ਉੱਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲਿਆਂ ਦੀ ਗਿਣਤੀ ਹੈ ਅੱਜ ਵੀ ਬੜੇ ਲੋਕ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹੈ ਬਸ ਥੋੜੀਆਂ ਜਿਹੀਆਂ ਅੱਖਾਂ ਖੁੱਲ ਜਾਣ ਨਾ ਕਿਤੇ ਮਾੜੇ ਮੋਟੇ ਜਿਹੜੇ ਪੜਦੇ ਜੇ ਆ ਚੁੱਕੇ ਜਾਣ ਬਹੁਤ ਮਿਹਰ ਹੋ ਸਕਦੀ ਹੈ ਸੰਗਿਓ ਨਾ ਜਦੋਂ ਜਕਾਰੇ ਲੱਗਣ ਜਦੋਂ ਜਕਾਰੇ ਲੱਗਣ ਬਾਹਾਂ ਖੜੀਆਂ ਕਰਿਓ ਸਾਥ ਦਿਓ ਨਾਲ ਉਤਸ਼ਾਹ ਬਣੇ ਜੋਸ਼ ਬਣੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਏਡੀ ਵੱਡੀ ਕਿਰਪਾ ਸਾਡੇ ਤੇ ਕੀਤੀ ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਨੂੰ ਸੰਭਾਲ ਲਈਏ ਤੁਹਾਡੇ ਪੁੱਤਰ ਧੀਆਂ ਬਣ ਸਕੀਏ
ਨਾ ਕੋਈ ਹੋਣਾ ਦਾ ਦਸ਼ਮੇਸ਼ ਵਰਗਾ ਹੋਏ ਅੰਤਨਾ ਕੋਈ ਹੋਰ ਬਿਨਾਂ ਦਸ਼ਮੇਸ਼ ਵਰਗਾ
ਆ ਕੋਈ ਹੋਇਆ ਅੰਤਨਾ ਕੋਈ ਹੋਣਾ ਬਿਨਾਂ ਦਸ਼ਮੇਸ਼ ਵਰਗਾ ਆ ਕੋਈ ਹੋਇਆ ਅੰਤਨਾ ਕੋਈ ਹੋਣਾ
ਬਿਨਾਂ ਦਸ਼ਮੇਸ਼ ਵਰਗਾ
ਪਿਤਾ ਦਸ਼ਮੇਸ਼ ਵਰਗਾ
ਕੋਈ ਹੋਇਆ ਨਾ ਕੋਈ ਹੋਣਾ
ਹੋਇਆ ਨਾ ਕੋਈ ਹੋਣਾ
ਕੋਈ ਹੋਇਆ ਨਾ ਕੋਈ ਹੋਣਾ
ਨਾ ਕੋਈ ਹੋਇਆ ਨਾ ਕੋਈ ਹੋਣਾ
ਨਾ ਕੋਈ ਹੋਇਆ ਨਾ ਕੋਈ ਹੋਣਾ ਨਾ ਕੋਈ ਹੋਇਆ ਨਾ ਕੋਈ ਹੋਣਾ
ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ
ਹੋਇਆ ਨਾ ਕੋਈ ਹੋਣਾ
ਹੋਇਆ ਨਾ ਕੋਈ ਹੋਣਾ
ਹੋਇਆ ਨਾ ਕੋਈ ਹੋਣਾ
ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ
ਕੋਈ ਹੋਇਆ ਤੇ ਨਾ ਕੋਈ ਹੋਣਾ ਬਿਨਾਂ ਦਸ਼ਮੇਸ਼ ਵਰਗਾ ਹੋਇਆ ਤੇ ਨਾ ਕੋਈ ਹੋਣਾ
ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ
ਨਾ ਕੋਈ ਹੋਇਆ ਤੇ ਨਾ ਕੋਈ ਹੋਣਾ
ਪਿਤਾ ਦਸ਼ਮੇਸ਼ ਵਰਗਾ
ਬੜੇ ਅੰਤਨਾ ਪਿਤਾ ਦਸ਼ਮੇਸ਼ ਵਰਗਾ
ਪਿਤਾ ਦਸ਼ਮੇਸ਼ ਵਰਗਾ
ਸੰਗਿਓ ਨਾ ਬਈ ਕਹਿਣਾ ਨਾ ਪਵੇ ਆ ਲੀਡਰਾਂ ਪਿੱਛੇ ਕਿੰਨਾ ਕਰਦੇ ਫਿਰਦੇ ਆ ਜਿੰਦਾਬਾਦ ਮੁਰਦਾਬਾਦ ਇੱਥੇ ਵੀ ਜੋਸ਼ ਰੱਖੋ ਕਾਇਮ ਹੋ ਕੇ ਬਈ ਸਿੰਘੋ
ਬੋਲੇ ਸੋ ਨਿਹਾਲ
ਸਾਖੀਆਂ ਸਾਲ
ਬੋਲੇ ਸੋ ਨਿਹਾਲ
ਸਾਖੀਆਂ ਸਾਲ
ਕਰੇਗਾ ਹਾਲ ਸਾਹਿਬ ਤੇ
ਫਤਿਹ ਹੈ
ਦੇਖ ਤੇ
ਫਤਿਹ ਹੈ
ਰਾਜਗੀ
ਤੂਲ ਤੇ ਨਿਸ਼ਾਨ ਰਹਿ
ਭਗਤ ਮਹਾਰਾਜ ਦੇ
ਸੱਜ ਦੇ ਦੀਵਾਨ ਰਹਿ
ਭਗਤ ਮਹਾਰਾਜ ਦੇ
ਬੋਲੇ ਸੋ ਨਿਹਾਲ
ਕਰ ਲਿਓ ਦਿਲੋਂ ਕਿਸੇ ਕਬਰ ਕਿਸੇ ਮੜੀ ਕਿਸੇ ਦੇਹਧਾਰੀ ਨੂੰ ਮੱਥਾ ਨਹੀਂ ਟੇਕਣਾ ਗੁਰੂ
ਮੰਨਿਓ
ਗੁਰੂ
ਸਤਿ ਸ਼੍ਰੀ ਅਕਾਲ
ਦੇਖਦੇ
ਫਤਿਹ ਹੈ
ਜੀ ਆਇਆਂ ਨੂੰ ਜੀ ਉਹਨਾਂ ਨੂੰ ਖਾਲਸਾ ਪੰਥ ਵਿੱਚ ਦਾਖਲਾ ਲਿਆ ਜਿਹੜੇ ਅੱਜ ਅੰਮ੍ਰਿਤਧਾਰੀ ਹੋ ਕੇ ਆਏ ਸਿੰਘ ਸਜੇ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਮਰਿਆਦਾ ਸ਼੍ਰੀ ਕਾਦੀ ਮਰਿਆਦਾ ਜੀ ਕਿਸੇ ਡੇਰੇ ਦੀ ਮਰਿਆਦਾ ਕਿਸੇ ਬਾਬੇ ਦੀ ਮਰਿਆਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਾਂ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਪਹਿਰਾ ਦੇਣਾ ਡਟ ਕੇ ਪਹਿਰਾ ਤੇ ਐਦਾਂ ਮਾਫ ਕਰਨਾ ਜੇ ਆਹ ਜੋਸ਼ ਕਿਤੇ ਆਪਾਂ ਅੱਜ ਤੋਂ ਸ਼ੁਰੂ ਤੋਂ ਹੀ ਐ ਚੱਲਦਾ ਰਹਿੰਦਾ ਇੱਥੇ ਪਖੰਡੀ ਕਿਸੇ ਨੇ ਮੂੰਹ ਨਹੀਂ ਸੀ ਕਰਨਾ ਇਹ ਗਰੰਟੀ ਹੈ ਮੂੰਹ ਨਹੀਂ ਸੀ ਕਰਨਾ ਚੋਰ ਵੜ ਗਏ ਭਾਈ ਚੋਰ ਵੜ ਗਏ ਦਰਵਾਜ਼ੇ ਖੁੱਲੇ ਹੀ ਰਹਿ ਗਏ ਅਸੀਂ ਬੰਦ ਕਰਨੇ ਸੀ ਅਸੀਂ ਸੁੱਤੇ ਰਹਿ ਗਏ ਸੁੱਤੇ ਜਿਹੜੇ ਸੌਂ ਜਾਂਦੇ ਆ ਨਾ ਚੋਰ ਵੀ ਉੱਥੇ ਹੀ ਚੋਰੀ ਕਰਦੇ ਐ ਅਸੀਂ ਸੁੱਤੇ ਰਹਿ ਗਏ ਸਾਰੇ ਜਣੇ ਪਹਿਰੇਦਾਰ ਬਣੋ ਗੁਰਬਾਣੀ ਆਪ ਪੜੋ ਕੱਲੀ ਕੱਲੀ ਗੱਲ ਦਾ ਜਵਾਬ ਦੇਣਾ ਸਿੱਖੋ ਜੇ ਕੋਈ ਸਵਾਲ ਪੁੱਛੇ ਇਹ ਨਹੀਂ ਮੇਰਾ ਦਾਦਾ ਮੱਥਾ ਟੇਕਣ ਨੂੰ ਕਹਿੰਦਾ ਹੁੰਦਾ ਸੀ ਮੇਰਾ ਪੜਦਾਦਾ ਵੀ ਕਰਦਾ ਸੀ ਅਸੀਂ ਤਾਂ ਕਰਾਂਗੇ ਸਾਡੇ ਵੱਡੇ ਵਡੇਰੇ ਕਰਦੇ ਸੀ ਅਸੀਂ ਤਾਂ ਕਰਾਂਗੇ ਅਸੀਂ ਇਹ ਕਹਿਣਾ ਵੀ ਅਸੀਂ ਆਹ ਕਿਉਂ ਕਰਦੇ ਹਾਂ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਇਸ ਗੱਲ ਆਹ ਕਿਉਂ ਨਹੀਂ ਕਰਦੇ ਮੇਰੇ ਗੁਰੂ ਗ੍ਰੰਥ ਸਾਹਿਬ ਰੋਕਦੇ ਹੈ ਅਗਲਾ ਕਹਿੰਦਾ ਕਿੱਥੇ ਲਿਖਿਆ ਉਸੇ ਵੇਲੇ ਦੱਸ ਵੀ ਇਸ ਸ਼ਬਦ ਵਿੱਚ ਗੁਰੂ ਸਾਹਿਬ ਐਂ ਕਹਿੰਦੇ ਹੈ ਗੁਰਬਾਣੀ 'ਚ ਇੱਦਾਂ ਲਿਖਿਆ ਹੈ ਭਾਈ ਗੁਰਬਾਣੀ ਇੱਦਾਂ ਸਮਝਾਉਂਦੀ ਹੈ ਇੱਦਾਂ ਸਾਨੂੰ ਦੱਸਣਾ ਪੈਣਾ ਹੈ ਵੇਖਿਓ ਫਿਰ ਪੰਜਾਬ ਦੀ ਧਰਤੀ ਦਾ ਨਕਸ਼ਾ ਹੀ ਬਦਲ ਜਾਏਗਾ ਬਦਲੇਗਾ ਬਸ ਸਾਡੇ ਦਿਮਾਗ ਬਦਲ ਜਾਣ ਸਾਡੀ ਸੋਚ ਬਦਲ ਗਈ ਜੇ ਸਾਡਾ ਦਿਮਾਗ ਬਦਲ ਗਿਆ ਸੋਚ ਬਦਲ ਗਈ ਸਮਝ ਲਓ ਯੁੱਗ ਬਦਲ ਗਿਆ ਯੁੱਗ ਬਦਲ ਗਿਆ ਸੋਚ ਹੀ ਬਦਲਦੀ ਹੈ ਹੋਰ ਕੋਈ ਬਾਹਰ ਨਹੀਂ ਯੁੱਗ ਬਦਲਦੇ ਬਾਹਰ ਕੋਈ ਯੁੱਗ ਨਹੀਂ ਬਦਲਦਾ ਯੁੱਗ ਬਦੇ ਬੰਦੇ ਦੇ ਅੰਦਰ ਬਦਲਦਾ ਜਦੋਂ ਸੋਚ ਬਦਲ ਜਾਏਗੀ ਯੁੱਗ ਬਦਲ ਜਾਏਗਾ ਸਮਝਣਾ ਪੈਣਾ ਹੈ ਸਾਨੂੰ ਸਮਝਣਾ ਪੈਣਾ ਹੈ ਵੀ ਜ਼ਮਾਨਾ ਬਦਲ ਰਿਹਾ ਅੱਜ ਸੋਸ਼ਲ ਮੀਡੀਏ ਤੇ ਹੁਣ ਵੇਖੋ ਇੱਥੇ ਕਿੰਨੀ ਸੰਗਤ ਹੈ ਕੋਈ ਹਿਸਾਬ ਕਿਤਾਬ ਨਹੀਂ ਕੋਈ ਗਿਣਤੀ ਨਹੀਂ ਕਿੰਨੀ ਸੰਗਤ ਹੈ ਲੱਖਾਂ ਸੰਗਤਾਂ ਹੋਣਗੀਆਂ ਜਿਹੜੀਆਂ ਨੈੱਟ ਤੇ ਦੀਵਾਨ ਸੁਣਦੀਆਂ ਹੋਣਗੀਆਂ ਘਰ ਘਰ ਪਹੁੰਚ ਰਹੀ ਹੈ ਗੱਲ ਕੱਲੀ ਕੱਲੀ ਆ ਭਾਈ ਸਾਹਿਬ ਪੰਗਤੀ ਜਦੋਂ ਆਪਾਂ ਗਾਉਂਦੇ ਹਾਂ ਆਹ ਆਵਾਜ਼ ਕਿੱਥੇ ਤੱਕ ਅਮਰੀਕਾ ਕੈਨੇਡਾ ਦੇ ਵਿੱਚ ਘਰਾਂ ਦੇ ਵਿੱਚ ਐ ਗੂੰਜਦੀ ਹੈ ਸੋਫਿਆਂ ਤੇ ਬਹਿ ਕੇ ਕੋਈ ਦੀਵਾਨ ਸੁਣਦਾ ਕੋਈ ਫੈਕਟਰੀ 'ਚ ਕੰਮ ਕਰਦਾ ਸੁਣਦਾ ਕੋਈ ਗੱਡੀ ਦੇ ਵਿੱਚ ਮੋਬਾਈਲ ਲਾ ਕੇ ਸੁਣਦਾ ਜਗ੍ਹਾ ਜਗ੍ਹਾ ਉੱਤੇ ਆਵਾਜ਼ ਗੂੰਜਦੀ ਹੈ ਜਦੋਂ ਆਹ ਸੱਚ ਜਾਣਾ ਹੈ ਤੇ ਝੂਠੀਆਂ ਗੱਪ ਕਹਾਣੀਆਂ ਉੱਡਦੀਆਂ ਦਿਸਣਗੀਆਂ ਇਹ ਕੰਧ ਤੇ ਲਿਖਿਆ ਹੋਇਆ ਸੱਚ ਹੈ ਹੁਣ ਮੰਨ ਲੈਣਾ ਚਾਹੀਦਾ ਹੈ ਜ਼ਮਾਨਾ ਹੁਣ ਹਥਿਆਰਾਂ ਦਾ ਨਹੀਂ ਹੁਣ ਜ਼ਮਾਨਾ ਵਿਚਾਰਾਂ ਦਾ ਵਿਚਾਰਾਂ ਦਾ ਤੇ ਕਾਮਯਾਬ ਹੋਏਗਾ ਕਦੇ ਹਥਿਆਰ ਚੰਗਾ ਹੋਵੇ ਕਾਮਯਾਬ ਹੋਏਗਾ ਹਥਿਆਰ ਚੰਗਾ ਹੈ ਪਰ ਹੁਣ ਤੈਨੂੰ ਮੰਨਣਾ ਪੈਣਾ ਵੀ ਕਾਮਯਾਬ ਹੋਏਗਾ ਜੇ ਤੇਰੀ ਵਿਚਾਰ ਚੰਗੀ ਹੈ ਵਿਚਾਰ ਚੰਗੀ ਹੈ ਜੇ ਤੇਰੀ ਸੋਚ ਚੰਗੀ ਹੈ ਜ਼ਮਾਨਾ ਬਦਲ ਗਿਆ ਵਿਚਾਰਾਂ ਦੀ ਜੰਗ ਹੈ ਅੱਜ ਇੱਥੇ ਇਸ ਕਰਕੇ ਭਾਈ ਗੁਰਬਾਣੀ ਨੂੰ ਪੜ੍ਹ ਸੁਣ ਸਮਝ ਕੇ ਇੰਨੇ ਸਿਆਣੇ ਹੋ ਜਾਈਏ ਕਿ ਕੋਈ ਗੱਲ ਨਾ ਕਰ ਸਕੇ ਸਾਡੇ ਨਾਲ ਹਿੰਮਤ ਨਾ ਕਰ ਸਕੇ ਕੋਈ ਇਸੇ ਕਰਕੇ ਜਦੋਂ ਗੁਰਬਾਣੀ ਦਾ ਸੱਚ ਫੈਲਦਾ ਬੁਖਲਾਏ ਹੋਏ ਅੱਜ ਬੜੇ ਬੁਖਲਾਏ ਹੋਏ ਆ ਭਾਈ ਤੁਸੀਂ ਰੋਜ਼ ਹੀ ਨੈੱਟ ਤੇ ਵੇਖਦੇ ਹੋ ਕਿੰਨੀਆਂ ਕਿੰਨੀਆਂ ਗਾਲਾਂ ਕੱਢਦੇ ਆ ਜਵਾਬ ਨਹੀਂ ਦੇਣਗੇ ਗਾਲਾਂ ਕੱਢਣਗੇ ਸਾਡੇ ਵਰਗਿਆਂ ਦੇ ਗਲ 'ਚ ਗੂਠਾ ਦੇ ਕੇ ਕਹਿੰਦੇ ਆ ਸਾਡੇ ਡੇਰਿਆਂ ਦੀ ਮਰਿਆਦਾ ਦਾ ਪ੍ਰਚਾਰ ਕਰੋ ਸਾਡੇ 'ਚ ਕਿਹੜਾ ਘੱਟ ਡੇਰੇ ਆ ਸਾਡੇ ਡੇਰਿਆਂ ਦੀ ਮਰਿਆਦਾ ਦਾ ਪ੍ਰਚਾਰ ਕਰੋ ਮੈਂ ਅੱਜ ਵਾਅਦਾ ਕਰਦਾ ਅਕਾਲ ਤਖਤ ਦੀ ਮਰਿਆਦਾ ਅੰਮ੍ਰਿਤ ਸੰਚਾਰ ਵਿੱਚ ਜੇ ਮੈਂ ਬੰਦ ਕਰ ਦਿਆਂ ਤੇ ਆ ਜਿੰਨੇ ਨੈੱਟ ਤੇ ਮੇਰੇ ਵਿਰੁੱਧ ਰੌਲਾ ਪੈਂਦਾ ਬੰਦ ਹੋ ਜਾਏਗਾ ਕਿਉਂ ਭਲਾ ਕਹਿਣਗੇ ਸਾਡੇ ਡੇਰੇ ਨੂੰ ਪ੍ਰਮੋਟ ਕਰਦੇ ਆ ਆਖੋ ਸਤਨਾਮ ਸਾਡੀ ਜਥੇਬੰਦੀ ਨੂੰ ਪ੍ਰਮੋਟ ਕਰਦਾ ਹੈ ਅਸੀਂ ਜਥੇਬੰਦੀ ਦੀ ਗੱਲ ਨਹੀਂ ਕਰਨੀ ਅਸੀਂ ਪੰਥ ਦੀ ਗੱਲ ਕਰਨੀ ਅਸੀਂ ਕਿਸੇ ਸੰਪਰਦਾ ਦਾ ਪ੍ਰਚਾਰ ਨਹੀਂ ਕਰਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਹੈ ਗੁਰੂ ਗ੍ਰੰਥ ਦੀ ਗੱਲ ਕਰਨੀ ਹੈ ਗੁਰੂ ਪੰਥ ਦੀ ਗੱਲ ਕਰਨੀ ਹੈ ਭਾਵੇਂ ਜੋ ਕੋਈ ਕਹਿੰਦਾ ਕਹੀ ਜਾਵੇ ਭਾਵੇਂ ਇਹ ਗਾਲਾਂ ਕੱਢਣ ਭਾਵੇਂ ਇਹ ਗੋਲੀਆਂ ਮਾਰਨ ਭਾਵੇਂ ਜੋ ਮਰਜ਼ੀ ਕਰਨ ਤੁਹਾਡੇ ਸਾਹਮਣੇ ਹੈ ਤੁਸੀਂ ਚੇਤਾ ਰੱਖਿਓ ਆਹ ਕਾਫਲਾ ਜਿਹੜਾ ਬੜੀ ਚੜ੍ਹਦੀ ਕਲਾ ਨਾਲ ਜਾ ਰਿਹਾ ਹੈ ਚਾਰੇ ਪਾਸੇ ਘੇਰਨ ਦੀ ਕੋਸ਼ਿਸ਼ ਕਰ ਰਹੇ ਹੈ ਹੁਣ ਵੇਖੋ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਅੱਜ ਦੇ ਪ੍ਰਚਾਰਕ ਕਰਦੇ ਆ ਤੇ ਅਕਾਲ ਤਖਤ ਵਾਲਿਆਂ ਨੂੰ ਕਿਹਦੇ ਪਿੱਛੇ ਖੜਨਾ ਚਾਹੀਦਾ ਜਿਹੜੇ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਖੜਨਾ ਚਾਹੀਦਾ ਨਾ ਉਹਨਾਂ ਨੂੰ ਪਰ ਖੜਦੇ ਉਹ ਦੂਜਿਆਂ ਵਾਲੇ ਪਾਸੇ ਆ ਵਿਰੋਧ ਉਹ ਸਾਡਾ ਕਰਦੇ ਆ ਉਹ ਕਹਿੰਦੇ ਆ ਗਲਤ ਪ੍ਰਚਾਰ ਕਰਦੇ ਉਹਨਾਂ ਨੂੰ ਪੁੱਛੋ ਕੀ ਗਲਤ ਕਰਦੇ ਆ ਅਕਾਲ ਤਖਤ ਤੇ ਬੈਠਣ ਵਾਲਿਓ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਕੌਣ ਕਰਦਾ ਇਹ ਤੇ ਵੇਖ ਲਓ ਪਹਿਲਾਂ ਹਾਂ ਇਹ ਗੱਲ ਜ਼ਰੂਰ ਹੈ ਵੀ ਅਕਾਲ ਤਖਤ ਦੀ ਮਰਿਆਦਾ ਦਾ ਅਸੀਂ ਪ੍ਰਚਾਰ ਡਟ ਕੇ ਕਰਦੇ ਆ ਹਾਂ ਜਥੇਦਾਰੋ ਤੁਹਾਨੂੰ ਲਿਫਾਫੇ ਉਹ ਦੂਜੇ ਦਿੰਦੇ ਨੇ ਆਖੋ ਸਤਨਾਮ ਸੈਂਕੜੇ ਫੋਟੋਆਂ ਵਿਖਾ ਸਕਦੇ ਆ ਡੇਰੇਦਾਰਾਂ ਦੀਆਂ ਤੁਸੀਂ ਦੱਸਣਾ ਸੀ ਆ ਕੋਤਰੀਆਂ ਗਲਤ ਨੇ ਪਿਆਰਿਓ ਦੱਸਣਾ ਸੀ ਤੁਸੀਂ ਵੀ 100-100 ਪਾਠ ਨਾ ਕਰੋ ਇਹ 100-100 ਪਾਠ ਇਹ ਲਾਈਨ 'ਚ ਰੱਖ ਕੇ ਬੈਠੇ ਹੋ ਜਥੇਦਾਰੋ ਤੁਸੀਂ ਬਾਬਿਆਂ ਦੇ ਡੇਰਿਆਂ ਤੇ ਜਾ ਕੇ ਕਹਿਣਾ ਸੀ ਜੇ ਤੁਸੀਂ ਆਹ ਕੰਮ ਨਾ ਛੱਡਿਆ ਸਾਡਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਤੁਸੀਂ ਲੋਕਾਂ ਨੂੰ ਬੁੱਧੂ ਨਾ ਬਣਾਓ ਅਗਲਾ 5-5 ਹਜ਼ਾਰ 10-10 ਹਜ਼ਾਰ ਰੁਪਈਆ ਜਮ੍ਹਾਂ ਕਰ ਲੈਂਦਾ 10-10 ਹਜ਼ਾਰ ਰੁਪਈਆ ਜਮ੍ਹਾਂ ਕਰਾ ਦਿੱਤਾ ਇਕੱਠਾ ਹੀ 100 ਪਾਠ ਰੱਖ ਲਿਆ ਇਕੱਠਾ ਹੀ 100 ਤੇ ਜੇ ਅਗਲਾ ਸਵਾਲ ਕਰੇ ਕਿੰਨੇ ਗੁਰੂ ਨੇ 100 ਨਹੀਂ ਗੁਰੂ ਇੱਕ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇਹ ਕਿਉਂ ਨਾ ਕਰੀਏ ਵੀ ਗ੍ਰੰਥੀ ਸਿੰਘ ਇੱਕ ਪਾਠ ਸੁਣਾਵੇ ਬਾਕੀ ਦੇ 99 ਬਹਿ ਕੇ ਸੁਣ ਲਓ ਸੁਣਾਉਣ ਵਾਲਾ 100 ਤੇ ਸੁਣਨ ਵਾਲਾ ਇੱਕ ਵੀ ਨਹੀਂ ਆਖੋ ਸਤਨਾਮ
ਵਾਹਿਗੁਰੂ
ਆ ਬਾਣੀ ਦੇ ਸ਼ਬਦ ਸੁਣੋ ਸ਼ਬਦ ਇੱਕ ਇੱਕ ਸ਼ਬਦ ਕਪਾਟ ਖੋਲਦਾ ਹੈ ਅੱਖਾਂ ਖੁੱਲਦੀਆਂ ਨੇ ਗਿਆਨ ਆਉਂਦਾ ਸਮਝ ਪੈਂਦੀ ਹੈ ਇੱਥੇ ਪਾਠ ਇਦਾਂ ਦੇ ਚੱਲਦੇ ਐ ਕਹਿੰਦੇ ਪਾਠੀ ਅੰਦਰ ਪਾਠ ਕਰ ਰਿਹਾ ਫੇਰ ਆ ਹੁਣ ਇੱਕ ਵੇਖੋ ਇੱਥੇ ਸ਼ਬਦ ਚੱਲਦਾ ਹੈ ਲੱਖਾਂ ਸੁਣਦੇ ਐ ਐ ਦਿਲ ਧੜਕਦੇ ਐ ਤੇਜ ਤੇਜ ਐ ਖੂਨ ਉਬਾਲੇ ਮਾਰਨ ਲੱਗ ਜਾਂਦਾ ਦਿਮਾਗ ਵਿੱਚ ਸਾਰੀਆਂ ਗੱਲਾਂ ਬੈਠ ਰਹੀਆਂ ਨੇ ਇੱਕ ਇੱਕ ਸ਼ਬਦ ਐ ਦਿਮਾਗ ਵਿੱਚ ਵੜਦਾ ਉੱਥੇ 100 ਪਾਠੀ ਅੰਦਰ ਵੜਿਆ ਹੈ ਤੇ ਜੇ ਤੁਸੀਂ ਕਹੋਗੇ ਵੀ ਇੰਨਾ ਪਾਠ ਚੱਲਦਾ ਮੈਂ ਸੁਣਨਾ ਹੈ ਕਹਿਣਗੇ ਤੂੰ ਤੇ ਅੰਦਰ ਵਾੜੀ ਨਹੀਂ ਸਕਦਾ ਅੰਦਰ ਤੇ ਪਾਠੀ ਵੀ ਜਾ ਸਕਦਾ ਤੁਸੀਂ ਤੇ ਜਿੱਦਣ ਬਾਹਰ ਆਉਣਗੇ ਪਾਠੀ ਉਦੋਂ ਹੀ ਦਰਸ਼ਨ ਕਰਿਓ ਆਖੋ ਸਤਨਾਮ ਤੁਸੀਂ ਨਹੀਂ ਅੰਦਰ ਵੜ ਸਕਦੇ ਤੁਸੀਂ ਨਹੀਂ ਅੰਦਰ ਜਾ ਸਕਦੇ ਕਿੱਥੋਂ ਦੀ ਮਰਿਆਦਾ ਹੈ ਇਹ ਸਵਾਲ ਕਿੰਨੇ ਕਰਨਾ ਸੀ ਅਕਾਲ ਤਖਤ ਦੇ ਜਥੇਦਾਰ ਨੇ ਕਰਨੇ ਪੈਂਦੇ ਨੇ ਸਾਨੂੰ ਸਾਡੇ ਵਰਗਾ ਜਦੋਂ ਇਹ ਸਵਾਲ ਕਰਦਾ ਹੈ ਸਾਨੂੰ ਇਹ ਗੋਲੀਆਂ ਲੈ ਲੈ ਪੈਂਦੇ ਐ ਤੇ ਪੁੱਛਣਾ ਸੀ ਜਥੇਦਾਰ ਨੇ ਅਥਾਰਟੀ ਸੀ ਜਥੇਦਾਰ ਕੋਲ ਪਾਵਰ ਸੀ ਜਥੇਦਾਰ ਕੋਲ ਪਰ ਜਥੇਦਾਰ ਦਾ ਮੂੰਹ ਲਫਾਫੇ ਨਾਲ ਮੂੰਹ ਬੰਦ ਕਰਾ ਦਿੰਦੇ ਅਗਲੇ ਡੇਰੇ ਤੇ ਸੱਦ ਕੇ ਸਰੋਪਾ ਪਾ ਕੇ ਨਾਲ 21,000 ਸਰੋਪਾ ਪਾ ਕੇ ਨਾਲ 50,000 ਬਾਬਿਆਂ ਦੀ ਲਾਈਨ 'ਚ ਰਿਹਾ ਮੈਨੂੰ ਪਤਾ ਮੈਂ ਖੁਦ ਦਿੰਦਾ ਰਿਹਾ ਬਾਬਾ ਬਣ ਕੇ ਇਹਨਾਂ ਨੂੰ ਖੁਦ ਦਿੱਤੇ ਨੇ ਪੈਸੇ ਮੈਨੂੰ ਪਤਾ ਹੈ ਮੈਂ ਖੁਦ ਦਿੱਤੇ ਨੇ ਉਸ ਵੇਲੇ ਉਸ ਸੁਣੋ ਉਸ ਵੇਲੇ ਕੋਈ ਗਲਤ ਨਹੀਂ ਕਹਿੰਦਾ ਜਦੋਂ ਲਫਾਫਾ 20,000 ਰੁਪਇਆ 50,000 ਤੁਸੀਂ ਅਗਲੇ ਨੂੰ ਦੇਣਾ ਹੈ ਅਗਲਾ ਕੋਈ ਤੁਹਾਡੇ ਵਿਰੁੱਧ ਨਹੀਂ ਬੋਲੇਗਾ ਕੋਈ ਫਤਵਾ ਨਹੀਂ ਤੁਹਾਡੇ ਵਿਰੁੱਧ ਲੈਣਗੇ ਆਪਣੀਆਂ ਮਰਜ਼ੀਆਂ ਕਰਿਓ ਜਥੇਦਾਰਾਂ ਨੂੰ ਸੱਦ ਕੇ ਸਰੋਪੇ ਪਾ ਕੇ ਦੇ ਕੇ ਲਫਾਫੇ ਜਿਹੜੀ ਮਰਜ਼ੀ ਮਰਿਆਦਾ ਬੇੜਾ ਰੋੜੀ ਜਾਇਓ ਡੇਰੇ ਆਪਣੇ ਵਿੱਚ ਜੋ ਮਰਜ਼ੀ ਕਰਿਓ ਕੋਈ ਤੁਹਾਨੂੰ ਸਵਾਲ ਪੁੱਛਣ ਵਾਲਾ ਨਹੀਂ ਹੋਏਗਾ ਪਰ ਦੁੱਖ ਇਸ ਗੱਲ ਦਾ ਹੈ ਜਦੋਂ ਵਲੰਟੀਅਰ ਬਣਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਿਆਦਾ ਅਕਾਲ ਤਖਤ ਦੀ ਗੱਲ ਜਦੋਂ ਸ਼ੁਰੂ ਕਰ ਦੋਗੇ ਇਹ ਫਤਵੇ ਵੀ ਫਿਰ ਉਦੋਂ ਹੀ ਸੁਣਾਉਣ ਲੱਗ ਜਾਂਦੇ ਆ ਕਿਉਂ ਭਲਾ ਕਿਉਂ ਕਿਉਂਕਿ ਹੁਣ ਇਹਨਾਂ ਦੇ ਪੈਰ ਨਹੀਂ ਪੂਜਦੇ ਹੁਣ ਜਥੇਦਾਰ ਜੀ ਨਹੀਂ ਕਰਦੇ ਕਈ ਕਰੀਏ ਵੀ ਕਿਵੇਂ ਤੁਹਾਡੇ ਕੰਮ ਜਥੇਦਾਰਾਂ ਵਾਲੇ ਹੈ ਹੀ ਨਹੀਂ ਆਖੋ ਸਤਨਾਮ
ਵਾਹਿਗੁਰੂ
ਇਹ ਬਿਨਾਂ ਮੰਗਿਆਂ ਤੋਂ ਮਾਫੀਆਂ ਦਿੱਤੀਆਂ ਉਹ ਸਤਕਾਰ ਸਾਰੇ ਦਾ ਸਾਰਾ ਖਤਮ ਕਰਾ ਲਿਆ ਸਾਡਾ ਕੀ ਕਸੂਰ ਹੈ ਆਪਣੇ ਕਰਮ ਵੇਖਣੇ ਪੈਣਗੇ ਤੇ ਮੈਂ ਬੇਨਤੀ ਕਰਦਾ ਵੀ ਇੱਕ ਵਾਰੀ ਵੇਖ ਲਿਓ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਕੌਣ ਕਰਦਾ ਹੈ ਅਕਾਲ ਤਖਤ ਦੀ ਗੱਲ ਕੌਣ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਤੇ ਗੱਲ ਕੌਣ ਕਰਦਾ ਹੈ ਬੜੇ ਲੋਕ ਕਹਿੰਦੇ ਆ ਜੀ ਵਿਵਾਦ ਛੇੜਦੇ ਆ ਨਾ ਭਾਈ ਕੋਈ ਵਿਵਾਦ ਨਹੀਂ ਗੁਰਬਾਣੀ ਦੇ ਸੱਚ ਦੀ ਗੱਲ ਕਰਦੇ ਆ ਹੁਣ ਮੇਰੀ ਗੱਲ ਸੁਣਿਓ ਅਸੀਂ ਕਹਿੰਦੇ ਆ ਸ਼ਰਾਬ ਪੀਣੀ ਗਲਤ ਹੈ ਤੇ ਜੇ ਸ਼ਰਾਬੀ ਰੌਲਾ ਪਾ ਲੈਣ ਹਾਏ ਤੇ ਵਿਵਾਦ ਪਾਉਂਦੇ ਆ ਸ਼ਰਾਬੀਆਂ ਨੂੰ ਦੁੱਖ ਤੇ ਲੱਗਦਾ ਹੀ ਹੈ ਪਰ ਸ਼ਰਾਬੀ ਇਹਨਾਂ ਬਾਬਿਆਂ ਨਾਲੋਂ ਬਹੁਤ ਚੰਗੇ ਆ ਅੱਜ ਤੱਕ ਕਿਸੇ ਸ਼ਰਾਬੀਆਂ ਨੇ ਮੇਰੇ ਵਿਰੁੱਧ ਜਾਂ ਕਿਸੇ ਵੀ ਪ੍ਰਚਾਰਕ ਦੇ ਵਿਰੁੱਧ ਫਤਵਾ ਨਹੀਂ ਸੁਣਾਇਆ ਇਹ ਪ੍ਰਚਾਰਕ ਕਦੇ ਤੁਸੀਂ ਪੋਸਟਾਂ ਨਹੀਂ ਪੜੋਗੇ ਸ਼ਰਾਬੀਆਂ ਨੇ ਕਦੇ ਵੀ ਇਹ ਪੋਸਟਾਂ ਨਹੀਂ ਪਾਈਆਂ ਵੀ ਇਹ ਪ੍ਰਚਾਰਕ ਵਿਵਾਦ ਛੇੜਦੇ ਐ ਕਿਉਂਕਿ ਸ਼ਰਾਬ ਨਾ ਪੀਣ ਦੀਆਂ ਗੱਲਾਂ ਕਰਦੇ ਐ ਕਦੇ ਨਹੀਂ ਤੁਸੀਂ ਵੇਖੋਗੇ ਕਦੇ ਗਾਉਣ ਵਾਲਿਆਂ ਨੇ ਪੋਸਟਾਂ ਨਹੀਂ ਪਾਈਆਂ ਵੀ ਇਹ ਪ੍ਰਚਾਰਕ ਗਲਤ ਪ੍ਰਚਾਰ ਕਰਦੇ ਐ ਗਾਉਣ ਵਾਲਿਆਂ ਨੇ ਨਹੀਂ ਪਾਈਆਂ ਨੱਚਣ ਵਾਲਿਆਂ ਨਚਾਰਾਂ ਨੇ ਨਹੀਂ ਕਦੇ ਪੋਸਟਾਂ ਪਾਈਆਂ ਪਰ ਜਦੋਂ ਉਹ ਸੱਚ ਜਿਹੜਾ ਨਚਾਰਾਂ ਨੂੰ ਸੱਚ ਕਹਿੰਦੇ ਆ ਨਚਾਰ ਕਹਿੰਦੇ ਕੋਈ ਗੱਲ ਨਹੀਂ ਸੱਚ ਬੋਲਦੇ ਆ ਭਾਈ ਅਸੀਂ ਕਿਤੇ ਨਾ ਕਿਤੇ ਗਲਤਾਂ ਸ਼ਰਾਬੀ ਕਹਿੰਦੇ ਕਿਤੇ ਨਾ ਕਿਤੇ ਅਸੀਂ ਗਲਤਾਂ ਤੇ ਜਦੋਂ ਅਸੀਂ ਕਹਿੰਦੇ ਆ ਬਾਬਿਓ ਆ ਕੋਤਰੀਆਂ ਵਾਲਾ ਕੰਮ ਆ ਸੰਪਟ ਪਾਠਾਂ ਵਾਲਾ ਕੰਮ ਇਹ ਦੁਨੀਆ ਨਾਲ ਠੱਗੀਆਂ ਨੇ ਮੱਸਿਆ ਸੰਗਰਾਂਦਾ ਨਾ ਜੋ ਇਹ ਕੰਮ ਗਲਤ ਕਰਦੇ ਹੋ ਜਦੋਂ ਮੇਰੇ ਵਰਗਾ ਐ ਕਹਿੰਦਾ ਹੈ ਇਹ ਫਿਰ ਨਾਲੇ ਤੇ ਗੋਲੀਆਂ ਮਾਰਨ ਆਉਂਦੇ ਐ ਨਾਲੇ ਇਹ ਧਰਨੇ ਲਾਉਂਦੇ ਐ ਨਾਲੇ ਇਹ ਤੁਹਾਡੇ ਘਰ ਤੱਕ ਆਉਣਗੇ ਘਰ ਤੱਕ ਮਾਫੀਆਂ ਮੰਗਾਉਣ ਆਉਂਦੇ ਐ ਤੇ ਰੋਜ਼ ਨੈੱਟ ਦੇ ਉੱਤੇ ਗਾਲਾਂ ਕੱਢਦੇ ਐ ਰਾਤ ਨੂੰ 2 ਵਜੇ ਐਡ ਕਰ ਲੈਂਦੇ ਨੇ ਸਾਡੇ ਸਿੰਘਾਂ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਗੰਦੀਆਂ ਗਾਲਾਂ ਭੈੜੀਆਂ ਭੈੜੀਆਂ ਫੋਟੋਆਂ 2 ਘੰਟੇ ਮੈਨੂੰ ਸਵੇਰੇ ਦੱਸਣਗੇ ਕਹਿਣਗੇ ਜੀ ਐ ਕਰਦੇ ਐ ਮੈਂ ਕਿਹਾ ਚਾਹ ਕਰ ਲੈਣ ਦਿਓ ਪੂਰਾ ਜਿਹੜਾ ਅੰਦਰ ਗੰਦ ਬੰਦਾ ਉਹੀ ਕੱਢਣਾ ਹੈ ਹੀ ਇਹ ਕੁਛ ਇਹਨਾਂ ਦੇ ਕੋਲ ਕਰਨਾ ਵੀ ਇਹਨਾਂ ਨੇ ਇਹੀ ਕੁਛ ਹੈ ਪਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਉਹ ਨਚਾਰਾਂ ਨਾਲੋਂ ਓਏ ਓਏ ਪਖੰਡੀ ਬਾਬਿਓ ਤੁਹਾਡੇ ਨਾਲੋਂ ਤੇ ਉਹ ਨਚਾਰ ਚੰਗੇ ਐ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਗੁਰੂ ਨਾਨਕ ਦੇ ਘਰ ਦਾ ਸੱਚ ਐ ਸੁਣਨਾ ਪੈਣਾ ਤੁਹਾਡੇ ਨਾਲੋਂ ਉਹ ਸ਼ਰਾਬੀ ਚੰਗੇ ਐ ਜਿਨ੍ਹਾਂ ਨੇ ਕਦੇ ਸੱਚ ਸੁਣ ਕੇ ਗੁੱਸਾ ਨਹੀਂ ਕੀਤਾ ਪਰ ਇਹ ਧਰਮੀ ਜਿਹੜੇ ਆ ਧਰਮੀ ਇਹ ਨਹੀਂ ਸੱਚ ਸੁਣ ਸਕਦੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਕਿਉਂ ਕੋਈ ਸਾਨੂੰ ਆਹ ਗੱਲ ਕਹਿੰਦਾ ਹੈ ਪਰ ਕਰੀਏ ਕੀ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ ਇਹ ਸਾਰੇ ਦਾ ਸਾਰਾ ਪਖੰਡ ਹੈ ਹੁਣ ਵੇਖੋ ਨਾ ਇੱਧਰ ਸੁਣੋ ਧਿਆਨ ਨਾਲ ਸੁਣਿਓ ਜੇ ਕੋਈ ਬਾਬਾ ਇਦਾਂ ਆਸ਼ੀਰਵਾਦ ਦਵੇ ਮੱਥਾ ਟੇਕੋ ਆਸ਼ੀਰਵਾਦ ਮੱਥਾ ਟੇਕੋ ਆਸ਼ੀਰਵਾਦ ਇਹੋ ਜਿਹੇ ਬੰਦੇ ਨੂੰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੁਣਾਈਏ ਸ਼ਰਾਬੀ ਨੂੰ ਜਿੱਦਣ ਮੈਂ ਐ ਸੁਣਾਉਂਦਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਸ਼ਰਾਬੀ ਵੀਰ ਮੇਰਾ ਪਤਾ ਕੀ ਕਹਿੰਦਾ ਕਹਿੰਦਾ ਠੀਕ ਕਹਿੰਦੇ ਹੋ ਬਾਬਿਓ ਹੌਲੀ ਹੌਲੀ ਅਸੀਂ ਸ਼ਰਾਬ ਬੋਲਿਓ ਜੀ ਛੱਡ ਦਿਆਂਗੇ ਜਿੱਦਣ ਮੈਂ ਸ਼ਰਾਬੀ ਨੂੰ ਸੁਣਾਉਂਦਾ ਸ਼ਰਾਬੀ ਦੇ ਤੇ ਦਿਮਾਗ 'ਚ ਪੰਗਤੀ ਪੈਂਦੀ ਹੈ ਸ਼ਰਾਬੀ ਤੇ ਮੰਨਦਾ ਹੈ ਪਰ ਜਿੱਦਣ ਬਾਬਿਆਂ ਨੂੰ ਪੰਗਤੀ ਸੁਣਾਉਂਦੇ ਆ ਲੈ ਸੁਣਿਓ ਗੱਦੀਆਂ ਦੇਣ ਵਾਲੇ ਬਾਬਿਓ ਗੱਦੀਆਂ ਲੈਣ ਵਾਲਿਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀਆਂ ਲੈਣ ਵਾਲੇ ਗੱਦੀਆਂ ਦੇਣ ਵਾਲੇ ਇੱਥੇ ਗੱਦੀ ਇੱਕੋ ਹੀ ਐ ਆਪਾਂ ਸਾਰੇ ਇੱਕੋ ਗੱਦੀ ਦੇ ਆਲੇ ਦੁਆਲੇ ਘੁੰਮਦੇ ਆਂ ਤੇ ਉਹ ਗੱਦੀ ਤੇ ਬਰਾਜਮਾਨ ਕੌਣ ਐ ਬੋਲੋ ਗੱਜ ਕੇ ਦੱਸੋ ਜੀ ਕੌਣ ਐ ਉਹ ਗੱਦੀ ਤੇ ਬਰਾਜਮਾਨ ਗੁਰੂ ਗ੍ਰੰਥ ਸਾਹਿਬ ਨੇ ਤੇ ਜਿੱਦਣ ਸ਼ਰਾਬੀਆਂ ਨੂੰ ਕਹਿੰਦੇ ਆ ਸ਼ਰਾਬੀ ਤੇ ਕਹਿੰਦਾ ਸੱਤ ਬਚਨ ਬਾਬਿਓ ਹੌਲੀ ਹੌਲੀ ਪੀਣੀ ਛੱਡ ਦਿਆਂਗੇ ਗਾਉਣ ਵਾਲੇ ਕਹਿੰਦੇ ਨੇ ਹੌਲੀ ਹੌਲੀ ਅਸੀਂ ਵੀ ਸੁਧਰ ਜਾਾਂਗੇ ਗਾਉਣ ਵਾਲੇ ਕਹਿੰਦੇ ਨੇ ਅਸੀਂ ਵੀ ਇੱਕ ਨਾ ਇੱਕ ਦਿਨ ਅੰਮ੍ਰਿਤ ਛਕ ਲਾਂਗੇ ਉਹ ਤੇ ਐ ਹੱਥ ਜੋੜ ਕੇ ਖੜ ਜਾਂਦੇ ਆ ਨੀਵੀਂ ਪਾ ਲੈਂਦੇ ਆ ਸ਼ਰਮ ਮੰਨਦੇ ਆ ਸ਼ਰਮ ਵੀ ਅਸੀਂ ਗਲਤ ਆ ਸ਼ਰਾਬੀ ਕਹਿੰਦਾ ਅਸੀਂ ਗਲਤ ਆ ਗਾਉਣ ਵਾਲੇ ਕਹਿੰਦੇ ਆ ਅਸੀਂ ਗਲਤ ਆ ਪਰ ਸਾਡੇ ਬਾਬੇ ਵੇਖ ਲਓ ਜਦੋਂ ਇਹਨਾਂ ਨੂੰ ਸੱਚ ਸੁਣਾਓਗੇ ਇਹ ਤੁਹਾਨੂੰ ਗੋਲੀਆਂ ਲੈ ਕੇ ਪੈਣਗੇ ਇਹ ਨਹੀਂ ਕਹਿਣਗੇ ਵੀ ਅਸੀਂ ਗਲਤ ਆ ਇਹ ਸ਼ਰਾਬੀ ਚੰਗੇ ਐ ਜਿੱਦਣ ਗੁਰੂ ਜੀ ਦੀ ਬਾਣੀ ਸੁਣਦੇ ਐ ਸੱਤ ਬਚਨ ਕਹਿੰਦੇ ਐ ਸਿਰ ਝੁਕਾ ਲੈਂਦੇ ਐ ਸ਼ਰਮ ਮੰਨਦੇ ਐ ਸਾਡਾ ਬਸ਼ਰਮਾਂ ਦਾ ਟੁੱਲ ਐ ਇਹ ਨਹੀਂ ਮੰਨਦਾ ਇਹ ਬਸ਼ਰਮਾਂ ਦਾ ਟੁੱਲ ਐ ਨਾ ਮੱਥੇ ਟਿਕਾਉਣ ਲੱਗਿਆਂ ਸ਼ਰਮ ਮੰਨਦੇ ਐ ਨਾ ਆਸ਼ੀਰਵਾਦ ਦੇਣ ਲੱਗਿਆਂ ਸ਼ਰਮ ਮੰਨਦੇ ਐ ਤੇ ਜਿੱਦਣ ਇਹਨਾਂ ਨੂੰ ਬਾਣੀ ਦੀਆਂ ਆ ਪੰਗਤੀਆਂ ਸੁਣਾਈ ਦੀਆਂ ਨੇ ਨਾ ਆ ਸੁਣੋ ਵੇਖਿਓ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਜ਼ਿਆਦਾ ਨਹੀਂ ਬਸ ਦੋ ਪੰਗਤੀਆਂ ਇਸ਼ਾਰਾ ਹੀ ਸੁਣਦਾ ਇਸ਼ਾਰਾ ਹੀ ਜੇ ਸ਼ਰਾਬੀ ਨੂੰ ਸੁਣਾਈ ਤੇ ਸ਼ਰਾਬੀ ਨੇ ਸੱਤ ਬਚਨ ਕਹਿਤਾ ਵੇਖਿਓ ਜਿਵੇਂ ਹੁਣ ਆਹ ਪੰਗਤੀ ਮੈਂ ਸ਼ਰਾਬੀ ਨੂੰ ਸੁਣਾਵਾਂ ਪਹਿਲਾਂ ਆਹ ਪੜ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਇਹ ਪੂਰਾ ਗੁਰੂ ਅਮਰਦਾਸ ਜੀ ਦਾ ਥੋੜਾ ਜਿਹਾ ਸ਼ਬਦ ਹੈ ਥੋੜਾ ਜਿਹਾ ਸੁਣ ਲਓ ਹਾਂਜੀ
ਮਾਨਸ ਭਰਿਆ ਆਣਿਆ ਮਾਨਸ ਭਰਿਆ ਜੇ ਤੂੰ ਪੀਤੇ ਮਤ ਦੂਰ ਹੋਏ ਬਰਲੋ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮਾ ਪੱਕੇ ਖਾਏ ਜਿਤ ਪੀਤੇ ਖਸਮ ਵਿਸਾਰੇ ਦਰਗਾਹ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਚਾਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ
ਭਾਈ ਸੱਚਾ ਨਸ਼ਾ ਨਾਮ ਦਾ ਹੈ ਸਤਿਗੁਰੂ ਜਿਹਨੂੰ ਮਿਲਦਾ ਹੈ ਉਹਨੂੰ ਸੱਚਾ ਨਸ਼ਾ ਮਿਲ ਜਾਂਦਾ ਹੈ ਜਦੋਂ ਮੈਂ ਆਹ ਪੰਗਤੀਆਂ ਬਹੁਤ ਵਾਰ ਸਟੇਜ ਤੇ ਸੁਣਾਉਂਦੇ ਹਾਂ ਸ਼ਰਾਬੀ ਵੀਰ ਮੇਰੇ ਉਹਦੀ ਦਿਲੋਂ ਮੰਨ ਜਾਂਦੇ ਆ ਵੀ ਯਾਰ ਸੱਤ ਬਚਾ ਮੇਰੇ ਗੁਰੂ ਅਮਰਦਾਸ ਜੀ ਤੁਸੀਂ ਸਾਨੂੰ ਸੱਤ ਕਹਿੰਦੇ ਹੋ ਲਓ ਅੱਜ ਤੋਂ ਬਾਅਦ ਪੀਣੀ ਸ਼ਰਾਬੀ ਛੱਡ ਜਾਂਦੇ ਆ ਜੀ ਲਓ ਜਿਹੜਾ ਜਿਹੜਾ ਨਸ਼ਾ ਬਾਬਿਆਂ ਨੂੰ ਚੜ੍ਹਿਆ ਗੱਦੀਆਂ ਤੇ ਬਹਿਣ ਦਾ ਤੇ ਮੱਥੇ ਟਿਕਾਉਣ ਦਾ ਆਸ਼ੀਰਵਾਦ ਦੇਣ ਦਾ ਜਦੋਂ ਉਹਨਾਂ ਨੂੰ ਆਹ ਪੰਗਤੀਆਂ ਸੁਣਾਈ ਦੀਆਂ ਅੱਗੋਂ ਗੋਲੀਆਂ ਲੈ ਕੇ ਪੈਂਦੇ ਆ ਤੇ ਪ੍ਰਚਾਰ ਪਤਾ ਕੀ ਕਰਦੇ ਆ ਹਾਏ ਵਿਵਾਦ ਛੇੜਦੇ ਆ ਵਿਵਾਦ ਛੇੜਦੇ ਆ ਕੋਈ ਵਿਵਾਦ ਨਹੀਂ ਛੇੜਦੇ ਬਸ ਇਹਨਾਂ ਬਾਬਿਆਂ ਨੂੰ ਜ਼ਰੂਰ ਛੇੜਦੇ ਆ ਆਖੋ ਸਤਨਾਮ ਕੋਈ ਵਿਵਾਦ ਨਹੀਂ ਛੇੜਦੇ ਕੌਮ ਵਿੱਚ ਕੋਈ ਵਿਵਾਦ ਕੋਈ ਦੁਬਦਾ ਪਾਉਣ ਵਾਲੀ ਗੱਲ ਮੈਨੂੰ ਦੱਸਿਓ ਤੁਹਾਨੂੰ ਕੋਈ ਗੱਲ ਦੁਬਦਾ ਪਾਉਣ ਵਾਲੀ ਮੈਨੂੰ ਦੱਸਿਓ ਸਿੰਘੋ ਜਵਾਬ ਦਿਓ ਕੱਲ ਦਾ ਦੀਵਾਨ ਸੁਣਿਆ ਅੱਜ ਦਾ ਸੁਣਿਆ ਪਰਸੋਂ ਦਾ ਸੁਣਿਆ ਤਿੰਨੇ ਦਿਨਾਂ ਵਿੱਚ ਦੱਸੋ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧਿਆ ਹੈ ਜਾਂ ਘਟਿਆ ਵਧਿਆ ਜੀ ਨਹੀਂ ਕਰਦਾ ਵੀ ਸਹਿਜ ਪਾਠ ਕਰਿਆ ਕਰੀਏ ਜੀ ਨਹੀਂ ਕਰਦਾ ਵੀ ਰਮਾਲਾ ਚੁੱਕ ਕੇ ਵੇਖਿਆ ਕਰੀਏ ਅੰਮ੍ਰਿਤ ਸੰਚਾਰ ਹੋਇਆ ਕੋਈ ਗੱਲ ਦੱਸ ਦਿਓ ਸੁਣ ਕੇ ਸਾਰੇ ਸਾਰੇ ਦੀਵਾਨ ਸੁਣਿਓ ਦੁਬਦਾ ਕਾਹਦੀ ਹੈ ਜਿਹੜਾ ਸੱਚ ਸ਼ਰਾਬੀਆਂ ਨੂੰ ਚੁੱਭਦਾ ਹੈ ਸ਼ਰਾਬੀ ਮੰਨ ਲੈਂਦੇ ਨੇ ਕਹਿੰਦੇ ਠੀਕ ਹੈ ਜਿਹੜਾ ਸੱਚ ਨਚਾਰਾ ਗਾਉਣ ਵਾਲਿਆਂ ਨੂੰ ਕਹਿੰਦੇ ਆ ਉਹ ਵੀ ਮੰਨ ਲੈਂਦੇ ਨੇ ਕਿਤੇ ਨਾ ਕਿਤੇ ਬਸ ਜਦੋਂ ਇਹਨਾਂ ਨੂੰ ਕਹਿੰਦੇ ਆ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਇਹ ਬਾਬਿਆਂ ਦੇ ਚੇਲਿਆਂ ਦਾ ਹੀ ਰੌਲਾ ਪਾਇਆ ਹੋਇਆ ਵੀ ਵਿਵਾਦ ਛੇੜਦੇ ਆ ਵਿਵਾਦ ਛੇੜਦੇ ਆ ਨਾ ਭਾਈ ਇਹ ਵਿਵਾਦ ਛੇੜਦੇ ਨਹੀਂ ਜਿਹੜੇ ਤੁਸੀਂ ਵਿਵਾਦ ਪਾਏ ਹੋਏ ਹੈ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ ਉਹਨਾਂ ਨੂੰ ਸੱਚ ਦੱਸ ਕੇ ਅੱਖਾਂ ਖੋਲਦੇ ਆ ਪਹਿਲਾਂ ਕਈ ਖੂਹ ਚ ਡਿੱਗੇ ਹੈ ਸਤਿਗੁਰੂ ਦੀ ਮਿਹਰ ਨਾਲ ਕਈ ਖੂਹ ਚੋਂ ਨਿਕਲ ਆਏ ਹੱਥ ਪਾ ਪਾ ਕੇ ਬਾਹਰ ਕੱਢ ਲਏ ਹੌਲੀ ਹੌਲੀ ਆ ਜਾਓ ਬਾਹਰ ਨੂੰ ਬੜੇ ਬਾਬਿਆਂ ਦੇ ਚੁੰਗਲਾਂ ਚੋਂ ਨਿਕਲ ਆਏ ਤੇ ਨਵੇਂ ਨਾ ਡਿੱਗ ਸਕਣ ਤਾਂ ਕਰਕੇ ਗੁਰਬਾਣੀ ਦਾ ਸੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੱਸਦੇ ਆ ਤੁਸੀਂ ਜੋ ਮਰਜ਼ੀ ਕਹੀ ਜਾਓ ਵੀ ਵਿਵਾਦ ਛੇੜਦੇ ਐ ਕਰਦੇ ਐ ਪਰ ਸੱਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਹੈ ਉਹ ਸਾਡਾ ਫਰਜ਼ ਹੈ ਸਟੇਜ ਤੇ ਸੁਣਾਈਏ ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਆਹ ਵੀ ਛੱਡ ਦਿਓ ਹੌਲੀ ਹੌਲੀ ਦੀਵਾਨ ਲਾਉਣੇ ਲਵਾਉਣੇ ਵੀ ਛੱਡ ਦਿਓ ਸ਼ੁਰੂ ਕਰੋ ਆਪ ਬਾਣੀ ਆਪ ਦਸ ਦਸ ਸਿੰਘ ਪਿੰਡਾਂ ਚ ਮੇਰਿਓ ਵੀਰੋ ਜਿੰਨਾ ਟੇਬਲ ਟਾਕ ਕਰਕੇ ਅਸਰ ਹੋਣਾ ਹੈ ਇੱਥੇ ਸਟੇਜ ਤੇ ਨਹੀਂ ਹੋ ਸਕਦਾ ਮੈਂ ਨੋਟ ਕੀਤੀ ਹੈ ਕਈ ਵਾਰੀ ਬਹਿ ਕੇ ਜਿਹੜੀਆਂ ਗੱਲਾਂ ਕਰ ਲਈਦੀਆਂ ਇੱਥੇ ਸਟੇਜ ਤੇ ਨਹੀਂ ਹੁੰਦੀਆਂ ਕਈ ਵਾਰੀ ਜਿਵੇਂ ਹੁਣ ਤੁਸੀਂ ਜਿਹੜਾ ਮੇਰਾ ਵੀਰ ਗੁਰਬਾਣੀ ਪੜ੍ਹਦਾ ਹੈ ਉਹਨੇ 10 ਨੌਜਵਾਨਾਂ ਨੂੰ ਜਦੋਂ ਐਂ ਬਾ ਲੈਣਾ ਐਦਾਂ ਜਿਹੜੀ ਉਹ ਗੱਲ ਕਰ ਸਕਣੀ ਹੈ ਉਹਦਾ ਬੜਾ ਗਹਿਰਾ ਅਸਰ ਹੋਣਾ ਸਹਿਜ ਪਾਠ ਆਪ ਕਰਕੇ ਆਪਣੇ ਪਿੰਡ ਦੇ 10-10 20-20 ਨੌਜਵਾਨਾਂ ਨੂੰ ਜਿਹੜੀ ਮੇਰੀ ਭੈਣ ਪੜ੍ਹ ਲੈਂਦੀ ਹੈ ਨਾਲ ਦੀਆਂ ਨੂੰ ਬਿਠਾ ਕੇ ਭੈਣੋ ਆਪਾਂ ਨਹੀਂ ਵਹਿਮਾਂ 'ਚ ਪੈਣਾ ਆਪਾਂ ਨਹੀਂ ਕਬਰਾਂ 'ਤੇ ਮੱਥੇ ਟੇਕਣੇ ਸੱਪ ਨਹੀਂ ਸਾਡਾ ਬਾਬਾ ਅਸੀਂ ਗੁੱਗਿਆਂ ਤੋਂ ਕੀ ਲੈਣਾ ਸਾਡਾ ਬਾਬਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ
ਫਤਿਹ ਸਿੰਘ
ਸਾਡੇ ਬਾਬੇ ਤੇ ਉਹ ਹੀ ਹੈ ਐਦਾਂ ਭੈਣਾਂ ਭਰਾਵਾਂ ਨੂੰ ਸਮਝਾਓ ਐਦਾਂ ਕੋਲ ਕੋਲ ਬਾ ਲਓ ਐਦਾਂ ਗੱਲਬਾਤ ਕਰੋ ਟੇਬਲ ਟਾਕ ਕਰਨੀ ਸ਼ੁਰੂ ਕਰੋ ਆ ਵੀ ਵੇਖੋ ਹੁਣ ਐਡਾ ਵੱਡਾ ਪੰਡਾਲ ਲਾਇਆ ਖਰਚਾ ਤੇ ਹੋਇਆ ਹੀ ਹੈ ਲਾਈਟਾਂ ਦਾ ਪ੍ਰਬੰਧ ਕੀਤਾ ਖਰਚਾ ਤੇ ਹੋਇਆ ਹੀ ਹੈ ਤੇਲ ਬਚਾ ਕੇ ਆਏ ਹੋ ਖਰਚਾ ਤੇ ਹੋਇਆ ਹੀ ਹੈ ਲੰਗਰ ਦਾ ਪ੍ਰਬੰਧ ਕਰਨਾ ਪੈਂਦਾ ਹੈ ਮੈਂ ਕਹਿ ਰਿਹਾ ਜਿਹੜਾ 5 ਲੱਖ ਲੱਗਿਆ ਕਿਉਂ ਲਾਈਏ ਆਪ ਹੀ ਪੜ੍ਹ ਕੇ ਆਪ ਹੀ ਸੁਣ ਕੇ ਆਪ ਹੀ ਸਮਝ ਲਈਏ ਹਾਲਾਂਕਿ ਗੱਲਾਂ ਤੇ ਕਈ ਉੱਡੀਆਂ ਹੁੰਦੀਆਂ ਮੈਨੂੰ ਆ ਦੱਸਦੇ ਸੀ ਪ੍ਰਬੰਧਕ ਕਹਿੰਦੇ ਜੀ ਸਾਡੇ ਪਿੰਡਾਂ 'ਚ ਪੁੱਛਦੇ ਆ ਵੀ 16 ਲੱਖ 'ਚ ਠੇਕਾ ਕੀਤਾ ਬਾਬਿਆਂ ਦੇ ਨਾਲ ਤੇ ਕਹਿੰਦੇ ਅਸੀਂ ਕਿਹਾ ਜੀ ਉਹਦੇ 16 ਰੁਪਈਏ ਵੀ ਨਹੀਂ ਮੰਗਦੇ 16 ਰੁਪਈਏ ਨਹੀਂ ਮੰਗੇ ਕਦੇ ਤੁਸੀਂ 16 ਲੱਖ ਕਹਿੰਦੇ ਪਿਆਰਿਓ ਜਿਹੜਾ 16 ਲੱਖ 'ਚ ਲਿਆਂਦਾ ਹੋਏਗਾ ਨਾ ਉਹ ਮਿਣਕ ਜੀ ਕਰੀ ਜਾਣੀ ਹੈ ਜ਼ੁਰਤ ਨਹੀਂ ਉਹਦੇ ਵਿੱਚ ਆਉਣੀ ਗੱਲ ਕਰਨ ਦੀ ਇਹ ਜ਼ੁਰਤ ਹੈ ਜਿਹੜੀ ਇਹ ਨਹੀਂ ਆਉਣੀ ਕਦੇ ਵੀ ਪੈਸੇ ਲੈ ਕੇ ਹਾਂ ਵੀ ਇੰਨੇ ਲੱਖ ਦਿਓਗੇ ਤੇ ਆਵਾਂਗੇ ਮੈਂ ਤੇ ਇੱਥੇ ਤੱਕ ਵੀ ਕਹਿੰਦਾ ਹੁੰਦਾ ਹੈ ਵੀ ਗੱਡੀਆਂ 'ਚ ਤੇਲ ਵੀ ਜੇ ਨਹੀਂ ਪਵਾ ਸਕਦੇ ਭਾਈ ਦੱਸ ਦਿਓ ਵੀ ਸਾਡਾ ਹੱਥ ਖੜੇ ਹੈ ਜੀ ਕੋਈ ਗੱਲ ਅਸੀਂ ਆਪੇ ਆਵਾਂ ਪਰ ਤੁਸੀਂ ਆ ਪ੍ਰਬੰਧ ਕਰਨਾ ਹੈ, ਤੁਸੀਂ ਸੰਗਤ ਦੇ ਬਹਿਣ ਦਾ ਪ੍ਰਬੰਧ ਕਰੋ, ਲੰਗਰ ਦਾ ਪ੍ਰਬੰਧ ਕਰੋ, ਇਹ ਤੁਸੀਂ ਵੇਖਣਾ ਕਿਵੇਂ ਕਰਨਾ, ਇਹ ਤੁਹਾਡੀ ਸਿਰਦਰਦੀ ਹੈ ਮੇਰੀ ਵੀ, ਪਰ ਕਰੋ ਤਕੜੇ ਹੋ ਕੇ। ਆਪਾਂ ਗੁਰਮਤ ਦਾ ਪ੍ਰਚਾਰ ਭੈਣ ਭਰਾ ਇਕੱਠੇ ਹੋ ਕੇ ਕਰੀਏ, ਗੁਰਬਾਣੀ ਦਾ ਸੱਚ ਘਰ ਘਰ ਆਉਣਾ ਚਾਹੀਦਾ। ਜਿੱਦਣ ਸ਼ਰਾਬੀ ਸੁਣਦੇ ਆ, ਮੇਰੇ ਵੀਰ ਸ਼ਰਾਬੀ ਕਹਿ ਦਿੰਦੇ ਆ, ਠੀਕ ਗੁਰੂ ਅਮਰਦਾਸ ਜੀ ਸੱਚ ਕਹਿੰਦੇ ਨੇ, ਆਹਾ ਹਾ ਭਾਈ ਅੱਜ ਤੋਂ ਬਾਅਦ ਲੈ ਭਾਈ ਛੱਡ ਦਿਓ, ਮਰ ਕਹਿੰਦੇ ਮਰਜੀ ਭਾਵੇਂ ਪੀਵੀ ਨਾ, ਲੈ ਅੱਜ ਤੋਂ ਬਾਅਦ ਛੱਡੀ, ਸੱਚਾ ਨਸ਼ਾ ਸੱਚਾ ਗਿਆਨ। ਤੇ ਜਿੱਦਣ ਆ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਗੱਦੀਆਂ ਦੇਣ ਵਾਲੇ ਕਹਿੰਦੇ ਬੌਲੇ ਨੇ ਕਮਲੇ, ਤੇ ਰੱਬ ਦੇ ਸ਼ਰੀਕ ਬਣ ਕੇ ਜਿਹੜੇ ਗੱਦੀਆਂ ਦਿੰਦੇ ਨੇ ਉਹ ਕਮਲੇ ਨੇ, ਗੱਦੀਆਂ ਲੈਣ ਵਾਲੇ ਜਿਹੜੇ ਨੇ ਬਸ਼ਰਮ ਨੇ। ਨਲੱਜ ਦਾ ਅਰਥ ਹੈ ਬਸ਼ਰਮ, ਕਹਿੰਦੇ ਬਸ਼ਰਮ ਨੇ ਬਸ਼ਰਮ। ਬਸ਼ਰਮ ਕਿਵੇਂ ਤੁਸੀਂ ਕਹੋਗੇ ਵੀ ਇਹ ਕੀ ਗੱਲ ਕਹਿਤੀ, ਵੇਖੋ ਸਭ ਕੁਝ ਕੌਣ ਕਰਦਾ ਹੈ, ਪਰਮਾਤਮਾ ਦੱਦਾ ਦਾਤਾ
ਇੱਕ ਹੈ,
ਸਭ ਕੋ ਦੇਵਨ ਹਾਰ। ਤੇ ਮੇਰੇ ਵਰਗਾ ਬੰਦਾ ਐਦਾਂ ਆਸਣ ਲਾ ਕੇ ਐਦਾਂ ਕਹਿੰਦਾ ਲੈ ਭਾਈ ਮੈਂ ਤੈਨੂੰ ਪੁੱਤ ਦੇ ਦੂੰ, ਲੈ ਭਾਈ ਐਜ ਕੀ ਮੀਂਹ ਪੈ ਜੂ, ਲੈ ਭਾਈ ਐਜ ਕੀ ਫਸਲ ਵਧੀਆ ਹੋ ਜੂ, ਲੈ ਭਾਈ ਤੇਰੇ ਐਕ ਕਰਦਾ ਸਾਰਾ ਕੁਝ ਪਰਮਾਤਮਾ ਹੈ, ਤੇ ਇਹ ਰੱਬ ਦਾ ਸ਼ਰੀਕ ਬਣਦਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵਈ ਅਗਨਤ ਭਰੇ
ਭੰਡਾਰ।
ਦਾਤਾ ਸਾਡਾ ਇੱਕੋ ਹੀ ਹੈ, ਇਹ ਬਣ ਗਿਆ ਦਾਤਾ, ਰੱਬ ਦਾ ਸ਼ਰੀਕ ਬਣ ਗਿਆ। ਗੁਰੂ ਸਾਹਿਬ ਕਹਿੰਦੇ ਜਿਹੜੇ ਗੱਦੀਆਂ ਤੇ ਪਹਿਲਾਂ ਆਸ਼ੀਰਵਾਦ ਵੱਡਾ ਬਾਬਾ ਦਿੰਦਾ ਸੀ ਉਹ ਮਰ ਗਿਆ, ਹੁਣ ਦੂਜਾ ਬਾਬਾ ਆ ਗਿਆ, ਦੂਜਾ ਮਰ ਜੂ, ਫਿਰ ਤੀਜਾ ਬਾਬਾ ਗੱਦੀ ਤੇ ਬਹਿ ਜੂ, ਆਸ਼ੀਰਵਾਦ ਦਿੰਦੇ ਐ। ਕਹਿੰਦੇ ਗੱਦੀਆਂ ਦੇਣ ਵਾਲੇ ਕਮਲੇ ਨੇ ਤੇ ਗੱਦੀਆਂ ਲੈਣ ਵਾਲੇ ਵੱਡੇ ਬਸ਼ਰਮ ਨੇ ਵੱਡੇ, ਕਿਉਂਕਿ ਰੱਬ ਦੇ ਸ਼ਰੀਕ ਬਸ਼ਰਮੀ ਬਣੂ ਨਹੀਂ ਤੇ ਇੱਡੇ ਵੱਡੇ ਰੱਬ ਦਾ ਕਿਹੜਾ ਸ਼ਰੀਕ ਬਣ ਜੂ। ਰੱਬ ਦਾ ਸ਼ਰੀਕ ਬਸ਼ਰਮ ਬੰਦਾ ਹੀ ਬਣੇਗਾ, ਸਾਰਾ ਕੁਝ ਦਿੰਦਾ ਕੌਣ ਹੈ ਜੀ, ਪਰਮਾਤਮਾ। ਸਾਰਾ ਕੁਝ ਕਰਦਾ ਕੌਣ ਹੈ, ਰੱਬ। ਪ੍ਰਤਪਾਲੈ ਨਿਤ ਸਾਰ ਸੰਭਾਲੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮਾਤਮਾ ਹੈ। ਤੇ ਜਿਹੜਾ ਮਾਲਕ ਬਣੇ, ਜਿਹੜਾ ਮਾਲਕ ਬਣੇ, ਰੱਬ ਬਣੇ, ਜਿਹੜਾ ਮਾਲਕ ਬਣੇ, ਜਿਹੜਾ ਕਈਆਂ ਦੇ ਤੇ ਬਾਬਿਆਂ ਦੇ ਚੇਲੇ ਬਾਬਿਆਂ ਨੂੰ ਐ ਕਹਿੰਦੇ ਐ ਮਾਲਕ ਬਾਬਾ ਜੀ, ਮਾਲਕ ਬਾਬਾ ਜੀ। ਤੇ ਮਾਲਕ ਕੌਣ ਹੈ, ਇੱਕੋ ਹੀ ਹੈ, ਇੱਕੋ ਹੀ ਰੱਬ ਹੈ। ਤੁਹਾਡੇ ਮੇਰੇ ਸਾਰਿਆਂ ਦੇ ਸਾਹ ਚਲਾਉਂਦਾ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂਕਾ
ਅੰਤਰ ਜਾਮ,
ਉਹ ਸਾਡਾ ਇੱਕੋ ਹੀ ਰਾਖਾ ਹੈ ਸਾਰਿਆਂ ਦਾ। ਤੇ ਜਿਹੜਾ ਰੱਬ ਦਾ ਸ਼ਰੀਕ ਬਣੇ ਉਹਨੂੰ ਵੇਖੋ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ। ਲਓ ਜੀ, ਸ਼ਰਾਬੀਆਂ ਨੂੰ ਸੁਣਾਉਂਦੇ ਆ, ਸ਼ਰਾਬੀ ਵੀ ਮੰਨ ਲੈਂਦੇ ਆ। ਗਾਉਣ ਵਾਲਿਆਂ ਨਚਾਰਾਂ ਨਾਲ ਕਦੇ ਗੱਲ ਕਰੀਏ ਉਹ ਵੀ ਕਹਿਣਗੇ ਠੀਕ ਕਹਿੰਦੇ ਹੋ ਜੀ, ਹੌਲੀ ਹੌਲੀ ਅੰਮ੍ਰਿਤ ਛਕ ਲਾਂਗੇ, ਸਹੀ ਕਹਿੰਦੇ ਹੋ। ਪਰ ਜਦੋਂ ਆਹ ਗੱਲਾਂ ਬਾਬੇ ਸੁਣਦੇ ਆ ਇਹ ਨਹੀਂ ਮੰਨ ਸਕਦੇ। ਆਹ ਵੇਖਿਓ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ।
ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨੇ ਲੱਜ।
ਕਈ ਤੇ ਮੇਰੇ ਵੀਰ ਕਹਿਣਗੇ ਯਾਰਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਆਹ ਗੱਲਾਂ, ਇਹ ਗੁਰੂ ਗ੍ਰੰਥ ਸਾਹਿਬ ਲਿਖੀਆਂ ਨੇ। ਮੇਰਿਓ ਵੀਰੋ, ਸਭ ਕੁਝ ਲਿਖਿਆ, ਪੜ੍ਹ ਕੇ ਵੇਖੋ, ਸਾਰੇ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਪੜ੍ਹ ਕੇ ਵੇਖੋ। ਆਹ ਸਭ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਕਮਲੇ ਨੇ ਜਿਹੜੇ ਸ਼ਰੀਕ ਬਣ ਕੇ ਹੈਗੇ ਆ ਮੇਰਿਓ ਵੀਰੋ, ਅੱਜ ਵੀ ਤੁਸੀਂ ਡੇਰਿਆਂ ਤੇ ਜਾਇਓ, ਗੁਪਤ ਗੁਪਤ ਜਾ ਕੇ ਬੇਨਤੀ ਕਰਿਓ ਵੀ ਬਾਬਾ ਜੀ ਬੱਚੇ ਵਾਸਤੇ ਆਏ ਆ। ਕਹਿਣਗੇ ਕੋਈ ਨੀ, ਹੋਜੂ ਕਿਰਪਾ, ਬਾਰਾਂ ਪੂਰਨਮਾਸ਼ੀਆਂ ਆਜੋ, ਹੋਜੂ ਕਿਰਪਾ, ਐਦਾਂ ਕਹਿਣਗੇ। ਦਾਤੇ ਬਣੇ ਆ ਦਾਤੇ, ਰੱਬ ਬਣੇ ਆ ਜੀ। ਫੇਰ ਸੁਣੋ, ਆ ਸਭ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ। ਆਉਣ ਦਿਓ ਬਾਣੀ, ਬਾਣੀ ਆਉਣ ਦਿਓ, ਸੁਰਤ ਵਿੱਚ ਆਵੇ, ਪੰਜਾਬ ਵਿੱਚ ਆਉਣ ਦਿਓ, ਕੱਲੇ ਕੱਲੇ ਘਰ ਵਿੱਚ ਆਉਣ ਦਿਓ, ਕੱਲੇ ਕੱਲੇ ਦੀ ਸੁਰਤ ਵਿੱਚ ਆਉਣ ਦਿਓ। ਆ ਗੁਰੂ ਸਾਹਿਬ ਦੇ ਬਚਨ ਅੰਦਰ ਜਾਣ, ਸਾਡੇ ਅੰਦਰ ਚਿੱਪ ਨਿਕਲ ਜਾਣਗੇ ਸਾਡੇ ਚਿੱਪ। ਸੁਣੋ,
ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨੇ ਲੱਜ, ਚੂ ਖੱਡ ਨਾ ਪਾਵਈ ਤੇ ਕਲਮ ਬੰਨੇ ਛੱਜ ਦੇ
ਸੁਣੋ ਕਹਿੰਦੇ ਭਲਾ ਤੇ ਹੋਣਾ ਪਹਿਲਾਂ ਹੀ ਨਹੀਂ ਸੀ ਕਹਿੰਦੇ ਚੂਹਾ ਤੇ ਪਹਿਲਾਂ ਹੀ ਖੱਡ ਚ ਨਹੀਂ ਸੀ ਵੜਦਾ ਹੁਣ ਡੇਰੇਦਾਰੀ ਦਾ ਛੱਜ ਵੱਜ ਗਿਆ ਵੀ ਮੈਂ ਬਾਬਾ ਹੀ ਬੜਾ ਵੱਡਾ ਆਖੋ ਸਤਨਾਮ ਹੁਣ ਕਹਿੰਦੇ ਡੇਰੇਦਾਰੀ ਦਾ ਛੱਜ ਚੂਹਾ ਤੇ ਪਹਿਲਾਂ ਹੀ ਖੱਡ ਚ ਨਹੀਂ ਸੀ ਵੜਦਾ ਮਨ ਤੇ ਪਹਿਲਾਂ ਹੀ ਨਹੀਂ ਸੀ ਜੁੜਦਾ ਹੁਣ ਹੰਕਾਰ ਹੋ ਗਿਆ ਵੇਖੋ ਤੇ ਸੀ ਪਿਆਰਿਓ ਕਿੱਡੇ ਤਿੱਖੇ ਬਚਨ ਨੇ ਜੇ ਕਿਤੇ ਲੱਗ ਜਾਣ ਸਾਧ ਸਾਧਾਂ ਦੇ ਨਹੀਂ ਲੱਗਦੇ ਗੋਲੀਆਂ ਲੈ ਕੇ ਪੈਂਦੇ ਗਰੀਬ ਬੰਦਾ ਉਹਦੀ ਮੰਨ ਜਾਂਦਾ ਸ਼ਰਾਬੀ ਮੰਨ ਜਾਂਦੇ ਆ ਹਰੇਕ ਮੰਨ ਜਾਂਦਾ ਹੈ ਇਹ ਸਾਧ ਜ਼ਿਆਦਾ ਵਿਗੜੇ ਖਤਰਨਾਕ ਲੋਕ ਨੇ ਇਹ ਨਹੀਂ ਮੰਨਦਾ ਇਹ ਇਹ ਜਿਉਂਦੇ ਹੀ ਫੇਰ ਗੱਦੀ ਦੇ ਕੇ ਜਾਣਗੇ ਹੁਣ ਭਾਈ ਦੂਜਾ ਗੱਦੀ ਤੇ ਬਹਿ ਗਿਆ ਅੱਜ ਵੀ ਇਹੀ ਕੁਛ ਕਰਦੇ ਆ ਤੇ ਕਰਨਗੇ ਵੀ ਇਹੀ ਕੁਛ ਫੇਰ ਸੁਣੋ ਵਾਪਸ
ਕੁਲਹਾ ਦਿੰਦੇ ਬਾਬਲੇ ਲੈਂਦੇ ਵੱਡੇ ਨੇ ਲੱਜ ਚੂਹਾ ਖੱਡ ਨਾ ਪਾਵਈ ਤੇ ਕਲਮ ਬੰਨੇ ਛੱਜ
ਅੱਗੇ ਸੁਣਿਓ ਜਿਹੜਾ ਆਸ਼ੀਰਵਾਦ ਦਿੰਦਾ ਹੈ ਕਹਿੰਦੇ ਮਰੀ ਜ਼ਮੀਰ ਵਾਲਾ ਰੱਬ ਦਾ ਸ਼ਰੀਕ ਬਣ ਕੇ ਜਿਹੜਾ ਆਸ਼ੀਰਵਾਦ ਦਿੰਦਾ ਹੈ ਮਰੀ ਜ਼ਮੀਰ ਵਾਲਾ ਹੈ ਨਾ ਇਹਦਾ ਕੋਈ ਭਲਾ ਹੋਣਾ ਹੈ ਤੇ ਜਿਹੜੇ ਇਹਦੇ ਅੱਗੇ ਸਿਰ ਕਰਦੇ ਹੈ ਲੈ ਬਾਬਾ ਜੀ ਸਿਰ ਪਲੋਸ ਦਿਓ ਮੇਰੇ ਸਿਰ ਤੇ ਹੱਥ ਰੱਖ ਦਿਓ ਕਹਿੰਦੇ ਉਹਨਾਂ ਦਾ ਵੀ ਪਤਾ ਹੀ ਨਹੀਂ ਲੱਗਣਾ ਕਿੱਧਰ ਨੂੰ ਜਾਣਗੇ ਆਖੋ
ਸਤਨਾਮ
ਸੁਣੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ
ਦੇਨ ਦੁਆਈ ਸੇ ਮਰੇ ਜਿਨ ਕਾ ਦੇਨ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ
ਪਤਾ ਹੀ ਨਹੀਂ ਲੱਗਣਾ ਗਏ ਕਿੱਧਰ ਨੂੰ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਬੰਦਿਆਂ ਦਾ ਬਣਦਾ ਕੀ ਹੋਊ ਇਹਨਾਂ ਦੇ ਬੰਦਿਆਂ ਦਾ ਅੰਦਰੋਂ ਹਾਲ ਕਿਹੋ ਜਿਹਾ ਹੋਣਾ ਜਿਹੜੇ ਇਦਾਂ ਦਾ ਕੁਛ ਕਰਦੇ ਆ ਤੇ ਅਸੀਂ ਕਰਨਾ ਕੀ ਹੈ ਮੇਰੇ ਵੀਰੋ ਭਾਈਓ ਆਪਾਂ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਬਚਨ ਕਮਾਉਣਾ ਜਿਹੜਾ ਸ਼ਬਦ ਚੱਲਦਾ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਭਲਾ ਬਚਨ ਕਮਾਉਣ ਨਾਲ ਹੋਣਾ ਹੈ ਉਹ ਜਿਹੜਾ ਸ਼ਬਦ ਚੱਲਦਾ ਉਹ ਵੀ ਸੁਣੀ ਚੱਲੀਏ ਕਿਉਂਕਿ ਰਹਾ ਜਿਹਾ ਬਣਿਆ ਹੋਇਆ ਨਾ ਹੁਣ ਪੰਗਤੀਆਂ ਬਾਣੀ ਦੀਆਂ ਐ ਅੰਦਰ ਜਾ ਰਹੀਆਂ ਰਹਾ ਬਣਿਆ ਹੋਇਆ ਹੁਣ ਐਂ ਚੱਲਣ ਦਿਓ ਵੇਖਿਓ ਸੁਣੋ
ਸੰਤ ਹਾਂ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ
ਜਿਹੜਾ ਭਾਈ ਸੰਗਤ ਵਿੱਚ ਆ ਕੇ ਬਚਨ ਕਮਾਵੇ ਕਰਮ ਧਰਮ ਦਿਖਾਵੇ ਦੇ ਨਾ ਕਰੇ ਉਹ ਤੇ ਲੁੱਟੇ ਜਾਣੇ ਐ ਅੰਦਰ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਮ ਖਾ ਜਾਣਗੇ ਉਹ ਬਸ ਦਿਖਾਵੇ ਦੇ ਕਰਮ ਧਰਮ ਨਾ ਕਰੇ ਅੰਦਰੋਂ ਜੁੜੇ ਅੰਦਰੋਂ ਹਾਂਜੀ
ਕੋਟ ਤੀਰਥ ਮਜਨ ਇਸ ਨਾਨਾ ਇਸ ਕਲ ਮਹਿਮੈਲ ਭਰੀ
ਕਰੋੜਾਂ ਕਰੋੜਾਂ ਇਸ਼ਨਾਨ ਕਰਦਾ ਰਹੇ ਮੈਲ ਹੀ ਭਰਦੀ ਹੈ ਮਨ ਵਿੱਚ ਹੰਕਾਰ ਹੀ ਆਉਂਦਾ ਹੈ ਕਿ ਮੈਂ ਤੇ ਉਸ ਤੀਰਥ ਤੇ ਵੀ ਨਹਾਇਆ ਮੈਂ ਤੇ ਉਸ ਤੀਰਥ ਤੇ ਵੀ ਨਹਾਇਆ ਕਿਉਂਕਿ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਉ ਲੱਥੀ ਨਹਾਤੇ ਆ ਦੋਏ ਪਾਚੜੀ ਇਸ ਹੋਰ ਤੀਰਥ ਕਿਹੜਾ ਹੈ ਗੁਰ ਸਮਾਨ ਤੀਰਥ ਨਹੀਂ ਗੁਰੂ ਹੈ ਤੀਰਥ ਗੁਰ ਗਿਆਨ ਸੱਚਾ ਥਾਨ ਤੀਰਥ ਸੱਚਾ ਤੀਰਥ ਹੈ ਜਿਹੜਾ ਉਹ ਗੁਰੂ ਦਾ ਗਿਆਨ ਹੈ ਅਸੀਂ ਬਾਹਰਲਿਆਂ ਤੀਰਥਾਂ ਤੇ ਜਾਣਾ ਹੈ ਉੱਥੇ ਗਿਆਨ ਲੈਣਾ ਹੈ ਅੰਮ੍ਰਿਤਸਰ ਜਾਓ ਗਿਆਨ ਲਓ ਪਾਣੀ 'ਚ ਵੀ ਨਹਾ ਆਇਓ ਬਾਣੀ ਵਿੱਚ ਵੀ ਨਹਾ ਕੇ ਆਇਓ ਭੁੱਲਿਓ ਨਾ ਇਸ਼ਨਾਨ ਕਰਿਓ ਪਰ ਬਾਣੀ ਵਿੱਚ ਇਸ਼ਨਾਨ ਕਰਨਾ ਨਾ ਭੁੱਲਿਓ ਇਹ ਨਾ ਭੁੱਲ ਜਿਓ ਪਿਆਰਿਓ ਜਿੱਥੇ ਵੀ ਜਾਂਦੇ ਹੋ ਗੁਰਬਾਣੀ ਦਾ ਗਿਆਨ ਲਓ ਕਹਿੰਦੇ ਕਰੋੜਾਂ ਇਸ਼ਨਾਨ ਕਰ ਲਏ ਸਗੋਂ ਹੰਕਾਰ ਵੱਧ ਗਿਆ, ਅੰਦਰ ਕੋਈ ਸ਼ਾਂਤੀ ਨਹੀਂ ਆਈ। ਮੈਲ ਲੈਂਦੀ ਕਿਵੇਂ ਹੈ? ਵੇਖੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਕਹਿੰਦੇ ਤੀਰਥਾਂ ਤੇ ਨਹਾਲਿਆ ਮੈਲ ਭਰ ਗਈ, ਹੰਕਾਰ ਆ ਗਿਆ ਵੀ ਅਸੀਂ ਤੇ ਤੀਰਥਾਂ ਤੇ ਨਹਾਉਂਦੇ ਹਾਂ, ਏਦਾਂ ਬਹਿ ਕੇ ਹਰ ਜਸ ਕੀਤਾ, ਮੇਰੇ ਰੱਬ ਜੀ ਤੇਰੀਆਂ ਸਿਫਤਾਂ ਕੀਤੀਆਂ, ਮੈਲ ਲੈ ਗਈ ਮੈਲ। ਸੁਣੋ,
ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ।
ਆ ਤਰੀਕਾ, ਆ ਤਰੀਕਾ, ਸਾਧ ਸੰਗ ਜੋ ਹਰ ਗੁਣ ਗਾਵੇ, ਏਦਾਂ ਕਰਨਾ, ਸੋ ਨਿਰਮਲ ਕਰ ਲੀਜੈ। ਨਿਰਮਲ ਕਰ ਲਓ ਭਾਈ, ਪਵਿੱਤਰ ਹੋ ਜਾਓ। ਸੁਣੋ ਅੱਗੇ,
ਵੇਦ ਕਦੇ ਬਿਸਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ।
ਧਾਰਮਿਕ ਪੁਸਤਕਾਂ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੋਣੀ, ਸਮਝ ਕੇ ਪ੍ਰੈਕਟੀਕਲ ਕਰੇਗਾ ਤਾਂ ਗੱਲ ਬਣ। ਧਾਰਮਿਕ ਪੁਸਤਕਾਂ ਕੱਲਾ ਪੜ੍ਹੀ ਜਾਓ ਰੱਟੇ ਲਾਈ ਜਾਓ, ਉਹਦੇ ਨਾਲ ਮੁਕਤੀ ਨਹੀਂ ਹੋਣੀ। ਸੁਣੋ,
ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ।
ਬਸ ਉਹਦਾ ਲੋਕ ਪਰਲੋਕ ਵਿੱਚ ਸਤਿਕਾਰ ਹੈ ਜਿਹਦੇ ਅੰਦਰ ਇੱਕ ਇੱਕ ਏਕ ਅੱਖਰ, ਜਿਹੜਾ ਇੱਕ ਅੱਖਰ ਕਿਹੜਾ ਹੈ? ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਇੱਕ ਪਰਮਾਤਮਾ ਨਾਲ ਜਿਹੜਾ ਜੁੜ ਗਿਆ ਉਹ ਪਵਿੱਤਰ ਹੋ ਗਿਆ। ਇਹ ਉਪਦੇਸ਼ ਸਾਰਿਆਂ ਵਾਸਤੇ ਹੈ। ਅੱਗੇ ਗੁਰੂ ਜੀ ਕਹਿੰਦੇ,
ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹਵਰ ਨਾ ਕਉ ਸਾਂਝਾ, ਗੁਰਮੁਖ ਨਾਮ ਜਪੈ ਉਦਰੇ ਸੋ ਕਲ ਮਹਿ, ਘਟ ਘਟ ਨਾਨਕ ਮਾਜਾ।
ਬਸ ਜਿਹੜਾ ਗੁਰੂ ਦੇ ਦੱਸੇ ਰਾਹ ਉੱਤੇ ਤੁਰੇਗਾ ਉਹਨੂੰ ਹਰੇਕ ਵਿੱਚ ਵਸਿਆ ਪਰਮਾਤਮਾ ਨਜ਼ਰ ਆਏਗਾ। ਇਹ ਉਪਦੇਸ਼ ਸੱਚਾ ਜਿਹੜਾ ਹੈ, ਇਹ ਭਾਵੇਂ ਕੋਈ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ ਹੋਵੇ, ਕੋਈ ਹੋਵੇ, ਬਸ ਹਰੇਕ ਲਈ ਸਾਂਝਾ ਹੈ। ਇਹ ਨਹੀਂ ਵੀ ਇਕੱਲਾ ਸਾਡੇ ਲਈ ਹੈ, ਇਹੀ ਉਪਦੇਸ਼ ਸਾਰਿਆਂ ਲਈ ਹੈ ਵੀ ਸਾਧ ਸੰਗਤ ਵਿੱਚ ਬਹਿ ਕੇ ਹਰੀ ਪਰਮਾਤਮਾ ਦੇ ਗੁਣ ਗਾਓ ਤਾਂ ਭਲਾ ਹੋਣਾ ਹੈ, ਨਹੀਂ ਤੇ ਨਹੀਂ ਹੋ ਸਕਦਾ। ਇਸ ਕਰਕੇ ਇਹ ਗੱਲ ਪੱਕੀ ਦਿਮਾਗ 'ਚ ਵਾ ਕੇ ਰੱਖੀਏ,
ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, 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 ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ, ਮਨਾ ਗੁਰਾਂ ਦੇ ਦੁਆਰੇ ਦਾ।
ਸਾਹਿਬ ਮਿਹਰ ਕਰਨ ਬਲ ਵਿੰਗ ਕੱਢ ਸਿੱਧਾ ਹੋ ਕੇ
ਤੀਰ ਬਣ
ਪਰ ਗਈਆਂ ਨੇ ਸਿੱਧਾ ਹੋਣਾ ਨਹੀਂ ਕਈਆਂ ਨੇ ਸਿੱਧੇ ਨਹੀਂ ਜੀ ਹੋਣਾ ਉਹ ਸਿੱਧੇ ਹੋਣਾ ਚਾਹੁੰਦੇ ਹੀ ਨਹੀਂ ਉਹ ਨਹੀਂ ਬਦਲ ਸਕਦੇ ਪਰ ਆਓ ਆਪਾਂ ਸਾਰੇ ਭੈਣ ਭਰਾ ਯਤਨਸ਼ੀਲ ਰਹੀਏ ਤਕੜੇ ਹੋ ਕੇ ਲੱਗੇ ਰਹੀਏ ਭਰਾ ਭਰਾ ਬਣ ਕੇ ਰਹੀਏ ਮਰਦਾਨੇ ਨੂੰ ਭਾਈ ਬਣਾ ਕੇ ਰੱਖਿਆ ਭਾਈ ਬੋਤਾ ਸਿੰਘ ਵਰਗਿਆਂ ਨੇ ਗਰਜਾ ਸਿੰਘ ਵਰਗਿਆਂ ਨੂੰ ਭਰਾ ਬਣਾ ਕੇ ਆਪਣਾ ਭਰਾ ਬਣਾ ਕੇ ਤੇ ਵੇਖੋ ਕਿੱਡਾ ਵੱਡਾ ਮੋਰਚਾ ਲਾ ਲਿਆ ਸੀ ਚਲੋ ਇਤਿਹਾਸ ਲੰਮਾ ਹੈ ਬਸ ਹੁਣ ਮੈਂ ਉਸ ਪਾਸੇ ਨਹੀਂ ਜਾਵਾਂਗਾ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜਾਣਗੇ ਆਪਾਂ ਫਿਰ ਚਾਲਾ ਪਾਵਾਂਗੇ ਬਹੁਤ ਟਕਾ ਨਾਲ 3 ਘੰਟੇ ਤੋਂ ਜ਼ਿਆਦਾ ਹੋ ਗਿਆ ਸਮਾਂ ਬੜੀ ਇਕਾਗਰਤਾ ਨਾਲ ਤੁਸੀਂ ਬੈਠੇ ਰਹੇ ਹੋ ਤੇ ਬੇਨਤੀ ਕਰਾਂਗਾ ਕਿ 5 ਮਿੰਟ ਬਸ ਲੱਗਣੇ ਨੇ ਅਰਦਾਸ ਤੋਂ ਬਾਅਦ ਹੀ ਚਾਲਾ ਪਾਵਾਂਗੇ ਪਹਿਲਾਂ ਨਹੀਂ ਜਾਣਾ ਕਿਸੇ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ ਸੋ ਭਗਤਾ ਭਾਈ ਕਾ ਵਿੱਚ ਪਹਿਲੀ ਵਾਰੀ ਗੁਰਮਤਿ ਸਮਾਗਮ ਹੋਇਆ ਹੈ ਇਹ ਸਹਿਣਾ ਪਧੌੜ ਦਾ ਇਲਾਕਾ ਅੱਗੇ ਬਾਜਾ ਖਾਨਾ ਪੈ ਜਾਂਦਾ ਹਾਂਜੀ ਇਸ ਏਰੀਏ ਵਿੱਚ ਮੈਂ ਕਦੀ ਆਇਆ ਨਹੀਂ ਫਰੀਦਕੋਟ ਫਿਰੋਜ਼ਪੁਰ ਮੋਗਾ ਬਰਨਾਲਾ ਇੱਧਰ ਬਠਿੰਡੇ ਇੱਧਰ ਕਈ ਵਾਰੀ ਪ੍ਰੋਗਰਾਮ ਹੋਏ ਹੈ ਪਰ ਆਹ ਇੱਕ ਬੈਲਟ ਇਦਾਂ ਦੀ ਹੈ ਜਿਹਦੇ ਵਿੱਚ ਕਦੀ ਸਮਾਗਮ ਨਹੀਂ ਹੋਇਆ ਪਿੱਛੇ ਜੇ ਢਿੱਲਵਾਂ ਦਵਾਨ ਲੱਗੇ ਸੀ ਉਹ ਵੀ ਨੇੜੇ ਪੈਂਦਾ ਹੈ ਫਿਰ ਰਾਮਪੁਰੇ ਪ੍ਰੋਗਰਾਮ ਹੋਇਆ ਹੈ ਸੋ ਹੁਣ ਪਹਿਲੀ ਵਾਰੀ ਇਸ ਬੈਲਟ ਵਿੱਚ ਇਸ ਰੋਡ ਦੇ ਉੱਤੇ ਪਹਿਲੀ ਵਾਰੀ ਇਹ ਜਿਹੜਾ ਭਗਤਾ ਭਾਈਕਾ ਵਿੱਚ ਸਮਾਗਮ ਹੋਇਆ ਹੈ ਬਹੁਤ ਉਤਸ਼ਾਹ ਨਾਲ ਬੜੇ ਚਾਅ ਨਾਲ ਬੜੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਹੈ ਘੱਟ ਤੋਂ ਘੱਟ 1000 ਨੌਜਵਾਨ 1000 ਸੇਵਾਦਾਰੀ ਆਲੇ ਦੁਆਲੇ ਲੱਗਿਆ ਹੋਇਆ ਜਿਹੜਾ ਪਹਿਰੇਦਾਰ ਜਿਹੜੇ ਬਣ ਕੇ ਇੱਧਰਲੇ ਪਾਸੇ ਬਾਹਰਲੇ ਪਾਸੇ ਸਾਰੇ ਜਿਹੜੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਆ ਪੰਡਾਲ ਦੇ ਆਲੇ ਦੁਆਲੇ ਰਸਤਿਆਂ ਦੇ ਵਿੱਚ ਖੜੇ ਆ 1000 ਨੌਜਵਾਨ 800 ਦੀ ਤੇ ਗਿਣਤੀ ਲਿਖਾ ਕੇ ਗਏ ਆ ਕਹਿੰਦੇ ਬਾਕੀ ਆਲੇ ਦੁਆਲੇ ਇੰਨੇ ਸੇਵਾਦਾਰ ਲੱਗੇ ਬੜੀ ਵੱਡੀ ਗਿਣਤੀ ਵਿੱਚ ਸਾਰਿਆਂ ਨੇ ਉਤਸ਼ਾਹ ਨਾਲ ਲੰਗਰ ਦੇ ਵਿੱਚ ਨੌਜਵਾਨਾਂ ਨੇ ਪਿੰਡਾਂ ਦੇ ਵਿੱਚੋਂ ਤਕੜੇ ਹੋ ਕੇ ਸੇਵਾ ਕੀਤੀ ਹੈ ਸਾਰਿਆਂ ਤਨ ਦੇਹੀ ਨਾਲ ਸੇਵਾ ਕੀਤੀ ਉਤਸ਼ਾਹ ਨਾਲ ਇਹ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਬਾਕੀ ਭਾਈ ਲੱਗਦਾ ਹੀ ਹੁੰਦਾ ਪ੍ਰਬੰਧਕਾਂ ਨੂੰ ਤੁਸੀਂ ਮਿਲ ਕੇ ਪੁੱਛ ਲਿਓ ਲੱਗਦਾ ਹੀ ਹੁੰਦਾ ਵੀ ਇਹ ਹੋਊ ਕਿਵੇਂ ਬਈ ਜਦੋਂ ਐਡਾ ਵੱਡਾ ਪ੍ਰੋਗਰਾਮ ਕੋਈ ਵੇਖਦਾ ਨਾ ਹੁਣ ਜਿਹੜਾ ਉਹ 4-5 ਕਿੱਲੇ ਪਿੱਛੇ ਬੈਠਾ ਉਹ ਤੇ ਐਂ ਸੋਚਦਾ ਵੀ ਐਡਾ ਕਿਵੇਂ ਹੋਊ ਯਾਰ ਸਾਡੇ ਇਲਾਕੇ 'ਚ ਤੇ ਨਹੀਂ ਹੋ ਸਕਦਾ ਤੇ ਬਹੁਤ ਔਖਾ ਔਖਾ ਆਖਾ ਕੁਛ ਨਹੀਂ ਐਵੇਂ ਹੀ ਲੱਗਦਾ ਸਾਰਾ ਕੁਛ ਲੱਗਦਾ ਤੇ ਐ ਵੀ ਪਤਾ ਨਹੀਂ ਹੁਣ ਕਿੰਨਾ ਕੁ ਪੈਸਾ ਕੁਛ ਨਹੀਂ ਜੀ ਲੱਗਦਾ ਇਹ ਐਵੇਂ ਹੀ ਹੈ ਬਸ ਲੱਗ ਦੂਰੋਂ ਦੂਰੋਂ ਹੀ ਹੈ ਬਸ ਇਕੱਠਾ ਕਰਕੇ ਰਾਸ਼ਨ ਪਾਣੀ ਸੰਗਤਾਂ ਨੇ ਲੰਗਰ ਲਾ ਲੈਣਾ ਹੁੰਦਾ ਆਹ ਪ੍ਰਬੰਧ ਕਰਨਾ ਹੈ ਛੋਟਾ ਮੋਟਾ ਸਾਡੇ ਦੀਵਾਨ ਛੋਟੇ ਛੋਟੇ ਪਿੰਡ ਲਵਾ ਲੈਂਦੇ ਇਹ ਤੇ ਸ਼ਹਿਰ ਨੇ ਤੁਹਾਡੇ ਜਿੱਥੇ 500-700 ਵੋਟ ਹੈ ਤੇ 200 ਘਰ ਹੈ ਆ ਸਾਡੇ ਚੰਡੀਗੜ੍ਹ ਦੇ ਇਲਾਕੇ 'ਚ ਹੋਣੀ ਦੀਵਾਨ ਲੱਗ ਕੇ ਹਟੇ ਆ ਪਿੱਛੇ ਜੇ ਨਿੱਕੇ ਨਿੱਕੇ ਪਿੰਡ ਪ੍ਰੋਗਰਾਮ ਕਰਾ ਜਾਂਦੇ ਥੋੜਾ ਥੋੜਾ ਯੋਗਦਾਨ ਪਾ ਕੇ ਇੰਨੇ ਨਾਲ ਹੀ ਸਮਾਗਮ ਹੋ ਜਾਂਦਾ ਹੈ ਲੱਗਦਾ ਹੀ ਹੈ ਵੀ ਪਤਾ ਨਹੀਂ ਕਿੰਨਾ ਕੁ ਪੈਸਾ ਲੱਗ ਜਾਣਾ ਪਤਾ ਨਹੀਂ ਕੀ ਹੋ ਜਾਣਾ ਕੁਛ ਵੀ ਸੋ ਬਹੁਤ ਉਤਸ਼ਾਹ ਨਾਲ ਬੜੇ ਚਾਅ ਨਾਲ ਬਾਕੀ ਭਾਈ ਸੰਗਤ ਕਿਸੇ ਗੱਲ ਦੀ ਕਮੀ ਨਹੀਂ ਛੱਡਦੀ ਮੈਂ ਪਰਸੋਂ ਗਿਆ ਸੀ ਨਾ ਬਈ ਲੰਗਰ ਦੇ ਵਿੱਚ ਹੀ ਪ੍ਰਸ਼ਾਦ ਵਰਤਾ ਦਿਓ ਖੁੱਲਾ ਜਾ ਬਣਾ ਲਓ ਤੇ ਕੱਲ ਮੈਨੂੰ ਸੇਵਾਦਾਰ ਦੱਸਦੇ ਅੱਜ ਮੈਨੂੰ ਮਿਲੇ ਸਿੰਘ ਪ੍ਰਬੰਧਕ ਜਿਹੜੇ ਐ ਉਹ ਕਹਿੰਦੇ ਜੀ ਸਾਨੂੰ ਤੇ ਐ ਨਹੀਂ ਸਾਫ ਆਉਂਦਾ ਵੀ ਸ਼ਿਕਾਈਏ ਕਿਵੇਂ ਇੰਨਾ ਸਹਿਯੋਗ ਦਿੱਤਾ ਸੰਗਤ ਵਿੱਚ ਰੱਬ ਵਸਦਾ ਹੈ ਸੰਗਤ ਦਾ ਰੁੱਖ ਹੋ ਜੇ ਸਹੀ ਇੱਕ ਵਾਰੀ ਮਨ ਬਦਲ ਜੇ ਮਨ ਮੰਨ ਜੇ ਸੰਗਤ ਦਾ ਆਪੇ ਹੀ ਸਾਰਾ ਕੁਝ ਹੋ ਜਾਂਦਾ ਆਪੇ ਹੀ ਹੁੰਦਾ ਗੁਰੂ ਸਾਹਿਬ ਵਿੱਚ ਵਰਤਦੇ ਐ ਭਾਈ ਇਸ ਕਰਕੇ ਤਕੜੇ ਹੋ ਕੇ ਜਿਹੜਾ ਜਿਨ੍ਹਾਂ ਵੀਰਾਂ ਭਰਾਵਾਂ ਨੇ ਸੇਵਾ ਕੀਤੀ ਹੈ ਧੰਨਵਾਦ ਤੇ ਮੈਂ ਕੋਸ਼ਿਸ਼ ਵੀ ਕਰਾਂਗਾ ਆਉਣ ਵਾਲੇ ਮਹੀਨਿਆਂ ਵਿੱਚ ਵੀ ਆਪਾਂ ਇਸ ਏਰੀਏ ਵਿੱਚ ਕੋਈ ਹੋਰ ਵੀ ਪ੍ਰੋਗਰਾਮ ਨੇੜੇ ਤੇੜੇ ਰੱਖੀਏ ਉਤਸ਼ਾਹ ਜਿਹੜਾ ਨਾ ਬਣਿਆ ਰਹਿਣਾ ਚਾਹੀਦਾ ਪਾਣੀ ਮਿਲਦਾ ਰਹਿੰਦਾ ਫਿਰ ਫਸਲ ਨਹੀਂ ਮਰਦੀ ਸੋ ਬਹੁਤ ਤੁਹਾਡੇ 'ਚ ਸਿੰਘ ਕਈ ਕਾਇਮ ਹੈ ਤਕੜੇ ਹੋ ਕੇ ਸੇਵਾ ਕਰਦੇ ਹੈ ਗੁਰਮਤਿ ਸੇਵਾ ਲਹਿਰ ਦੇ ਵਿੱਚ ਵੀ ਕਈ ਸਿੰਘ ਸਾਥ ਸਹਿਯੋਗ ਦਿੰਦੇ ਹੈ ਮੈਂਬਰ ਨੇ ਧੰਨਵਾਦ ਹੈ ਸਾਰੇ ਹੀ ਰਲ ਮਿਲ ਕੇ ਸੇਵਾ ਕਰਦੇ ਹੈ ਸਭ ਦਾ ਸਮੁੱਚੇ ਰੂਪ ਵਿੱਚ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਲੰਗਰ ਪਕਾਉਣ ਦੀ ਵਰਤਾਉਣ ਦੀ ਪਹਿਰੇ ਤੇ ਖਲੋਣ ਦੀ ਜਿੱਥੇ ਜਿੱਥੇ ਜੋ ਜੋ ਸੇਵਾਵਾਂ ਕੀਤੀਆਂ ਸਭ ਦਾ ਧੰਨਵਾਦ ਤਿੰਨੇ ਦਿਨ ਬੋਲਦਿਆਂ ਕੋਲੋਂ ਕੋਈ ਭੁੱਲ ਗਲਤੀ ਹੋ ਗਈ ਮਾਫੀ ਬਖਸ਼ਦੇ ਨੇ ਜੇ ਕਿਸੇ ਦੇ ਅੰਦਰ ਕੋਈ ਗੱਲ ਗਲਤ ਲੱਗੇ ਮੇਰੀ ਵੇਖੋ ਵੱਡਾ ਇਕੱਠ ਹੋਣ ਕਰਕੇ ਮੈਨੂੰ ਇੱਥੇ ਬਹਿਣਾ ਮੁਸ਼ਕਲ ਹੋ ਜਾਂਦਾ ਜੇ ਹੁਣ ਮੈਂ ਇੱਥੇ ਬੈਠ ਵੀ ਜਾਵਾਂ ਤੇ ਇੰਨਾ ਧੱਕਾ ਰਸ਼ ਪੈ ਜਾਂਦਾ ਕਿ ਪ੍ਰੋਬਲਮ ਹੋ ਜਾਂਦੀ ਹੈ ਤੇ ਜੇ ਕਿਸੇ ਦੇ ਮਨ ਵਿੱਚ ਕੋਈ ਭਰਮ ਹੋਵੇ ਮੈਂ 2-3 ਦਿਨ ਲਾ ਕੇ ਚੱਲਿਆ ਕੋਈ ਗੱਲ ਗਲਤ ਲੱਗੀ ਹੋਵੇ ਕੋਈ ਸਲਾਹ ਦੇਣੀ ਚਾਹੁੰਦਾ ਹੋਵੇ ਉਹ ਸਾਡੇ ਜਦੋਂ ਮਰਜ਼ੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਮੈਂ ਹਰ ਐਤਵਾਰ ਹੁੰਦਾ ਦਿਨੇ ਤੁਸੀਂ ਮੈਨੂੰ 5 ਮਿੰਟ ਉੱਥੇ ਮੈਂ ਖੜ ਕੇ ਮਿਲਦਾ ਸਾਰਿਆਂ ਨੂੰ ਆ ਜਿਹੜੇ ਦੀਵਾਨ ਲੈਣ ਜਾਂਦੇ ਆ ਸਾਰੇ ਮੇਰੇ ਨਾਲ ਗੱਲਬਾਤ ਕਰਦੇ ਆ ਮੈਨੂੰ ਮਿਲ ਕੇ ਤੁਸੀਂ ਦੱਸ ਸਕਦੇ ਹੋ ਜੇ ਕੋਈ ਗਲਤੀ ਹੋਏਗੀ ਤੇ ਜ਼ਰੂਰ ਮੰਨ ਲਾਂਗੇ ਭਾਈ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਤੇ ਸਹਿਜ ਪਾਠ ਜਿਨ੍ਹਾਂ ਜਿਨ੍ਹਾਂ ਨੇ ਆਰੰਭ ਕਰਾਉਣੇ ਆ ਕੱਲ 40 ਸਿੰਘਾਂ ਦੇ ਨਾਮ ਆਏ ਸੀ ਜਿਨ੍ਹਾਂ ਨੂੰ ਪੋਥੀਆਂ ਚਾਹੀਦੀਆਂ ਨੇ ਉਹ ਆਪਣੇ ਆਈ ਕਾਰਡ ਲੈ ਕੇ ਆਇਓ ਐਤਵਾਰ ਕਿਹੜੇ ਗੁਰਦੁਆਰਾ ਸਾਹਿਬ ਵਿੱਚ ਕਰਨਾ ਹੈ ਗੁਰਦੁਆਰਾ ਮਹਿਲ ਸਾਹਿਬ ਸੁਣੋ 11 ਵਜੇ ਗੁਰਦੁਆਰਾ ਮਹਿਲ ਸਾਹਿਬ ਸੇਵਾਦਾਰ ਆਉਣਗੇ ਪੋਥੀਆਂ ਲੈ ਕੇ ਕੋਈ ਪੈਸਾ ਨਹੀਂ ਪੋਥੀਆਂ ਫ੍ਰੀ ਦੇ ਕੇ ਜਾਣਗੇ ਆਪਣੇ ਆਈ ਕਾਰਡ ਵਿਖਾਓ ਤੇ ਸਹਿਜ ਪਾਠ ਤੁਹਾਡਾ ਆਰੰਭ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਾ ਕੇ ਜਾਣਗੇ ਸੋ ਜਿਨ੍ਹਾਂ ਜਿਨ੍ਹਾਂ ਨੇ ਪੋਥੀਆਂ ਪ੍ਰਾਪਤ ਕਰਨੀਆਂ ਨੇ ਬਾਹਰ ਸੇਵਾਦਾਰ ਬੈਠੇ ਆ ਅੱਜ ਵੀ ਤੁਸੀਂ ਨਾਮ ਲਿਖਾਤੇ ਹੋਣਗੇ ਕੱਲ ਨੂੰ ਵੀ ਨਾਮ ਲਿਖਾ ਜਿਓ ਜੇ ਨਹੀਂ ਵੀ ਨਾਮ ਲਿਖੇ ਗਏ ਐਤਵਾਰ ਆਇਓ ਗੁਰਦੁਆਰਾ ਮਹਿਲ ਸਾਹਿਬ 11 ਵਜੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਸਹਿਜ ਪਾਠ ਆਰੰਭ ਕਰਨੇ ਨੇ 11 ਵਜੇ ਐਤਵਾਰ ਉਹ ਭੈਣਾਂ ਵੀ ਵੀਰ ਭਰਾ ਵੀ ਆਰੰਭ ਕਰੋ ਸਹਿਜ ਪਾਠ ਅਰਥਾਂ ਸਮੇਤ ਪੜੋ ਸਾਲ ਬਾਅਦ ਭੋਗ ਪੈ ਜਾਏਗਾ ਤਾਂ ਵੀ ਕੋਈ ਨਹੀਂ ਭਾਵੇਂ 2 ਸਾਲਾਂ ਬਾਅਦ ਭੋਗ ਪੈ ਜਾਏਗਾ ਆ ਸਾਰੇ ਬਚਨ ਆਪਾਂ ਨੂੰ ਸਮਝ ਆਉਣਗੇ ਗਾ ਗਾ ਕੇ ਮਸਤ ਹੋ ਕੇ ਰੰਗ ਵਿੱਚ ਬਾਣੀ ਪੜਿਆ ਕਰੋ ਝੂਮ ਝੂਮ ਕੇ ਬਾਣੀ ਪੜਿਆ ਕਰੋ ਰਸ ਲੈ ਲੈ ਕੇ ਇੱਕ ਇੱਕ ਪੰਕਤੀ ਨੂੰ ਗਾਇਆ ਕਰੋ ਰਸ ਲਿਆ ਕਰੋ ਰਸ ਰੀਝ ਨਾਲ ਬਾਣੀ ਪੜਿਆ ਕਰੋ ਰੀਝ ਨਾਲ ਐ ਰੀਝ ਨਾਲ ਸਵਾਦ ਨਾਲ ਬਾਣੀ ਪੜਿਆ ਕਰੋ ਸੋ ਸਹਿਜ ਪਾਠ ਜਿਨ੍ਹਾਂ ਨੇ ਆਰੰਭ ਕਰਨੇ ਐ ਗੁਰਦੁਆਰਾ ਮਹਿਲ ਸਾਹਿਬ ਐਸ ਐਤਵਾਰ ਜਿਹੜਾ ਆ ਰਿਹਾ ਉੱਥੇ ਆਪ ਜੀ ਨੇ ਹਾਜ਼ਰੀ ਭਰਨੀ ਬਾਕੀ ਸਾਡੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਜਿਹੜੇ ਤੁਸੀਂ ਪਟਿਆਲੇ ਜਾਂਦੇ ਹੋ ਮੇਨ ਰੋਡ ਦੇ ਉੱਤੇ ਹੀ ਹੈ ਤੁਹਾਨੂੰ ਪਤਾ ਹੈ ਜੇ ਕਿਸੇ ਵੀਰ ਭਰਾ ਭੈਣ ਦਾ ਜੀ ਕਰੇ ਵੀ ਦੀਵਾਨ ਮਹੀਨੇ ਬਾਅਦ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਹੈ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਅਗਲੇ ਦਿਨ ਐਤਵਾਰ ਦੀ ਛੁੱਟੀ ਹੁੰਦੀ ਹੈ ਕਈ ਇਲਾਕੇ 'ਚੋਂ ਜਾਂਦੇ ਹੈ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਰਾਤ ਦਾ ਦੀਵਾਨ ਹੁੰਦਾ ਹੈ ਅੰਮ੍ਰਿਤ ਸੰਚਾਰ ਸ਼ਾਮ 6 ਵਜੇ ਜਿਹੜੇ ਮੇਰੇ ਵੀਰਾਂ ਨੇ ਭੈਣਾਂ ਨੇ ਅੱਜ ਵੀ ਮਨ ਮੰਨਿਆ ਹੋਵੇ ਅੰਮ੍ਰਿਤ ਛਕਣ ਨੂੰ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਪੰਜ ਪਿਆਰੇ ਦ੍ਰਿੜ ਕਰਾਉਂਦੇ ਹੈ ਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸ਼ਨੀਵਾਰ 3 ਜੂਨ ਨੂੰ 3 ਜੂਨ ਨੂੰ ਆ 2 ਦਿਨ ਵਿਚਾਲੇ ਰਹਿ ਗਏ ਕੱਲ ਦਾ ਤੇ ਪਰਸੋਂ ਦਾ ਉਸ ਤੋਂ ਅਗਲੇ ਦਿਨ ਦਾ ਪ੍ਰੋਗਰਾਮ ਹੋਏਗਾ ਜਿਹੜੇ ਵੀਰਾਂ ਦਾ ਜਿਹੜੀਆਂ ਭੈਣਾਂ ਦਾ ਮਨ ਮੰਨਦਾ ਹੈ ਅੰਮ੍ਰਿਤ ਛਕਣਾ ਹੋਵੇ ਹਾਜ਼ਰੀ ਭਰੋ ਅਗਲੇ ਦਿਨ ਐਤਵਾਰ ਸਹਿਜ ਪਾਠ ਇੱਥੇ ਆਰੰਭ ਹੋਣਗੇ ਭਾਈ ਗੁਰਬਾਣੀ ਪੜੋ ਕੋਈ ਵੀ ਭੁੱਲ ਗਲਤੀ ਮੈਂ ਕਰ ਗਿਆ ਉਹਦੀ ਮੈਂ ਮਾਫੀ ਚਾਹੁੰਦਾ ਸਾਰੀ ਸੰਗਤ ਨੂੰ ਪ੍ਰਬੰਧਕਾਂ ਨੂੰ ਖਾਸ ਕਰਕੇ ਇਸ ਗੁਰਮਤ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਤਕੜੇ ਹੋ ਕੇ ਸਾਥ ਦਿਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਜੀ ਰਵੇ ਸਾਰੇ ਇਲਾਕੇ ਵਾਲਿਆਂ ਦਾ ਸਾਰੇ ਨਗਰਾਂ ਵਾਲਿਆਂ ਦਾ ਸਭ ਦਾ ਭਾਈ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਸੰਗਤ ਨੂੰ ਲੈ ਕੇ ਆਂਦਾ ਹੈ ਸਭ ਦਾ ਬਹੁਤ 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 ਧੰਨਵਾਦ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੋਈਆਂ ਭੁੱਲਾਂ ਖਿਮਾ ਕਰਿਓ ਭਾਈ ਮੈਂ ਕੱਲ ਵਾਲੀ ਬੇਨਤੀ ਫੇਰ ਕਰਾਂ ਵਿੱਚ ਸ਼ਰਾਰਤੀ ਬੰਦੇ ਆ ਜਾਂਦੇ ਆ ਜੀ ਪਰਸ ਕੱਢ ਕੇ ਲੈ ਜਾਂਦੇ ਭੀੜ ਵਿੱਚ ਬੱਚੇ ਆਪਣੇ ਸਾਂਭ ਕੇ ਰੱਖਿਓ ਬੀਬੀਓ ਬੱਚੇ ਸਾਂਭ ਕੇ ਰੱਖਿਓ ਗਹਿਣੇ ਸੰਭਾਲ ਕੇ ਰੱਖਿਓ ਪਰਸ ਮੋਬਾਈਲ ਆਪਣੇ ਨੌਜਵਾਨੋ ਮੋਬਾਈਲ ਸਾਂਭ ਕੇ ਰੱਖਿਓ ਜ਼ਰੂਰ ਖਿਆਲ ਰੱਖਿਓ ਧਿਆਨ ਰੱਖਿਓ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਜਿਵੇਂ ਸੰਗਤ ਨੂੰ ਲੈ ਕੇ ਆਏ ਹੋ ਉਵੇਂ ਆਰਾਮ ਨਾਲ ਟਰਾਲੀਆਂ ਵਿੱਚ ਬਿਠਾ ਕੇ ਗੱਡੀਆਂ ਵਹੀਕਲਾਂ ਵਿੱਚ ਬਿਠਾ ਕੇ ਆਰਾਮ ਨਾਲ ਲੈ ਕੇ ਜਾਣਾ ਹੈ, ਕਾਲ ਨਹੀਂ ਕਰਨਾ। ਪਿਆਰ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਭਰੀਆਂ ਸਭ ਦਾ ਧੰਨਵਾਦ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਜਾਵੇ। ਰਾਮ ਕਲੀ ਮਹਿਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਨੇ ਪਾਇਆ,
ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਾਲਾ,
ਰਤਨ ਪਰਵਾਰ ਹਰੀਆ ਸ਼ਬਦ ਦਾ ਵਧਿਆ,
ਦੋ ਤੰਗਾ ਹੋ ਹਰੀ ਤੇਰਾ ਮਨ ਜਿਨੀ ਵਸਾਇਆ,
ਆਨੰਦ ਹੋਵਾ ਸਤਿਗੁਰੂ ਨੇ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰਦਾਰੀ,
ਹਰ ਵਾਲ ਰਹੋ ਤੂੰ ਮਨ ਮੇਰੇ ਤੂੰ ਸਭ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਪਨਾ ਗੱਲਾਂ ਸਪਰੱਥ ਸਵਾਰੇ
ਸਦਾ ਰਹੋ ਹਰਦਾਰੇ,
ਸਾਚੇ ਸਾਹਿਬ ਕਿਆ ਨਹੀਂ ਕਰਦੇ,
ਹਰ ਸਾਚੇ ਨਾ ਸੰਤ ਹੈ ਜਿਸ ਦੇ ਹੀ ਸੁਪਾਰੇ,
ਹਰਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ,
ਹੈ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ,
ਕਰ
ਸ਼ਾਂਤ ਸੁਖ ਮਨ ਆਏ ਸਭ ਤਾਈਆ,
ਸਦਾ ਨਿਰਵਾਣ ਕੀ ਕਾਰੂਰ ਵੇਖੋ ਜਿਸ ਵੀ ਆਏ ਬਣਿਆਈਆ,
ਹੈ ਨਾਨਕ ਸੁਣੋ ਸਤ ਸ਼ਬਦ ਹੋ ਗਿਆ, ਕਲਾ ਜਿਤ ਕਰ
ਪੰਚ ਦੂਤ ਦਿਨ ਵਸ ਕੀਤੇ ਕਾਲ ਪੰਚਿਤ ਮਾਰਿਆ,
ਕਰਮ ਪਾਇਆ ਤੂੰ ਨਾਮ ਹਰ ਆਨੰਦ ਸੁਣੋ ਵੰਡ ਭਾਗੀ ਹੋ ਸਗਲ ਵਿਰੋਧ
ਸੁਣ ਗ੍ਰਹਣ ਕਰ ਪਾਇਆ, ਸਗਲ ਵਿਸੂਏ
ਤੂੰ ਗਲੋਗ ਸਤਨਾ ਸੁਣੀ ਸੱਚੀ
ਸੰਤ ਸਾਜਨ ਭਏ ਸਰਸ ਤੂੜੇ ਗੁਰ ਤੇ
ਸੁਣਦੇ ਮਨੀ ਕਹਿੰਦੇ ਪਵਿੱਤ ਸਤਿਗੁਰ ਰਹੇ ਅਪਰ ਭੂਤ,
ਸਿਮਰੰਤ ਮਨ ਗੁਰ ਚਰਨ ਰਾਜੇ ਵਾਜੇ ਆਨੰਦ ਪੂਰੇ ਸੁਣੋ
ਪਾਵਨ ਗੁਰੂ ਬਾਣੀ,
ਵਾਹਿਗੁਰੂ ਨਾਮ ਜਹਾਜ਼ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਸੋ ਕੋ ਹੋਟਲ ਗੁਰ ਸੇਵੀਏ ਦਰਸ਼ਨ ਪਰਸਿਐ ਗੁਰੂ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਂ ਕਾ ਧੋਖਾ ਕਹਾ ਜਾ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕਾ ਧੋਖਾ ਕਹਾ ਜਾ ਕੋ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਭ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਗੁਣ ਨੇ ਦਾਨ ਗੁਣ ਤੇ ਨਹੀਂ ਗਾਏ ਜਾ ਕਿਰਪਾ ਤਾਰੀ ਸੋ ਸੁਖੀਆਂ ਨਾਨਕ ਤੇ ਸੋ ਬਲਿਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖੀਆਂ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।